मेरा मन जियो। वासुर मन आनंद हो चितवत कृपा कूप परयो जैसे दादुरा कच्छ देश विदेश न भूत ऐसे मेरा मन बिखिया बिमोहिया कच्छ यारा पार मासू सगल पवन के नायका एक शिन दर्श दिखाए जी सगल पवन के नायका एक शिन दर्श दिखाए जी
सगल पवन के नायका एक शिन दर्श दिखाए जी सगल पवन के नायका एक शिन दर्श दिखाए सगल पवन के नायका एक शिन दर्श दिखाए सगल पवन के नायका एक शिन दर्श
हाँ सगल पवन के नायका एक शिन दर्श दिखाए जी सगल पवन के नायका एक शिन दर्श दिखाए जी
सगल पवन के नायका एक शिन दर्श दिखाए
सगल पवन के नायका एक शिन दर्श दिखाए
सगल पवन के नायका एक शेल दर शेल कायदी सागल पवन के नायका एक शेल दर शेल कायदी
एक शेल दर शेल कायदी एक शेल दर शेल कायदी
एक शेल दर शेल कायदी एक शेल दर शेल कायदी
एक शेल दर शेल कायदी
एक शेल दर शेल कायदी
बोली सागल पवन के नायका एक शेल दर शेल कायदी सागल पवन के नायका एक शेल दर शेल कायदी
सागल पवन के नायका एक शेल दर शेल कायदी
सागल पवन के नायका सगल पवन के नायका एक शेनदार शुद्ध खाए
सगल पवन के नायका एक शेनदार शुद्ध खाए
सगल पवन के नायका एक शिन दर्श दिखाए जी मलन पई मत माधवा तेरी गद लखी न जाए करो कृपा परम चुकाई मैं सुमत दे हो समझाए जोगी सर पावे नहीं तौ गुण कथन अपार प्रेम भगत के कारण कहो रघुदास जमा सगल पवन के नायका एक शेन दर्श दिखाए सगल पवन के नायका एक शेन दर्श दिखाए
पवन के नायका
सगल पवन
के नायका एक शेन दर्श दिखाए
बोली सगल पवन के नायका
एक शेन दर्श दिखाए सगल पवन के नायका एक शेन दर्श दिखाए
एक शेन दर्श दिखाए एक शेन दर्श दिखाए एक शेन दर्श दिखाए एक शेन दर्श दिखाए
एक शेन दर्श दिखाए एक शेन दर्श दिखाए एक शेन दर्श दिखाए एक छिन दर्श दिखाए जी एक छिन दर्श दिखाए जी एक छिन दर्श दिखाए जी एक छिन दर्श दिखाए जी
सगल पवन के नायका एक छिन दर्श दिखाए जी सगल पवन के नायका एक छिन दर्श दिखाए जी
सगल पवन के नायका एक छिन दर्श दिखाए सगल पवन के नायका
सगल पवन के नायका एक छिन दर्श दिखाए
सगल पवन के नायका एक छिन दर्श दिखाए
तो आओ गुरु प्यारियो जिन्हिया भी संगतां बैठिया ने कोई भी वांझा ना रवे सो सारे बेनती भाई गज वज के फतेह बुलाओ वाहेगुरु जी का खालसा वाहेगुरु जी की फतेह। अज दूसरे दिन दिया दूरों नेड़े चल के आपो अपनिया हाजरियां भर रहे हैं थोड़े समय तक भाई साहब जी पहुंचने वाले ने सो जिन्हिया संगतां पंडाल तो बाहर ने जा जेड़े आ रहे ने उन्हां सारिआं नूं बेनती पाई जल्दी जल्दी नमस्कार करके जिथे जिथे जगह मिलदी प्यार दे नाल बैठो। अज आपां दूसरे दिन दीआं हाजरियां भर रहे हां जिन्ना क समां मिलिआ कुछ ना कुछ आपां इथों समझ के जाइए लाहा लेके जाइए। मन समझावन कारने कछु कपड़ी है ज्ञान, अपने मन नु समझाउन वास्ते ज्ञान दी लोड़ आ। ते गुरु साहब जी कहंदे ने आए प्रभ शरणागति कृपा निध दयाल, एक अखर हर मन बसत नानक होत निहाल। हर तो भाव ओ परमात्मा, जे ओदी समझ आ गई फिर जीवन निहाल हो जाएगा। ते असल दे विच आपां इत्थे समझण वास्ते अकल लैण वास्ते आउंदे आ। जो आपां पढ़दे आं साडा मन ओ गुरबाणी नूं समझे, सतगुरां दे बचनां नूं समझे, तां ही इत्थे फायदा आउंदा। ते जो आपां भगत रविदास जी दा बचन पढ़ रहे सी, पहला आपां धन गुरु अर्जन देव महाराज जी दा बचन पढ़िया, तुम मिलते मेरा मन जियो, तुम मिल हो दयाल। फिर आपां बचन पढ़ रहे सी भगत रविदास जी दा, सगल भवन के नायका एक छिन दर्श दिखाए जी। भगत रविदास जी कह रहे ने ऐ मेरे मालिका मैनू दर्श दिखा, मैनू दर्शन दे। हुण आपां इह गल नूं समझणा कि रब कोई शरीर आ जिहदे दर्शनां वास्ते आपां वी गा रहे सी, ते भगत रविदास जी वी कह रहे ने रब कोई शरीर नहीं। भगत रविदास जी कहिंदे ने सगल भवन के नायका इक छिन दर्श दिखाए जी। इत्थे दर्शन तो भाव आ मेरे मालक जी मैनू समझ देवो, मैनू अकल देवो, मैनू तेरी समझ आ सके। सगल भवन के नायका एक छिन दर्श दिखाए जी। जदों शुरू दियां पंगतियां पढ़दे आ ते भगत जी कहिंदे ने कूप परयो जैसे दादरा, कछ देश विदेश ना बूझ, ऐसे मेरा मन बिखिया बिमोहिया, कछ आरा पार ना सूझ। कहिंदे मेरे मालिक जी खूह दे डड्डू वाली मेरी हालत आ। कहिंदे जिवें खूह वाले डड्डू नूं पता ही नहीं लगदा कि बाहर कोई दुनिया है कि नहीं है, इसे तरह मेरी भी मत ऐसी हो चुकी है, मैनूं कुछ समझ नहीं आ रही। फिर भगत जी कहिंदे ने मलन भई मत माधवा, तेरी गत लखी ना जाए, मेरी मत खराब हो गई है, मेरे ते कृपा कर। सगल भवन के नायका एक छिन दर्श दिखाए जी। दर्शन तो भाव मेरे मालिक जी मैनू समझ देवो, मैनू अकल देवो। ते जदों साध संगत जी समझ आ जाएगी फिर पता लग जाएगा ना कि वह मालिक है की चीज है। इस करके आपां जो पढ़ रहे सी मेरे मालिक जी मैनू दर्शन देवो, इत्थे दर्शना तो भाव है मैनू समझ देवो, अकल देवो। रब कोई शरीर नहीं, रब ते प्यारियो एक गुण ने, ते ओ प्यारियो गुण किसे विच भी आ सकदे ने। ओ काले विच भी आ सकदे ने, गोरे विच भी आ सकदे ने, गरीब विच भी आ सकदे ने, अमीर विच भी आ सकदे ने। ते साध संगत जी रब किते बाहर नहीं, रब साडे अंदर। मन तू जोत स्वरूप है अपना मूल पछाण, मन हर जी तेरे नाल है गुरमति रंग मान। जिवें भगत रविदास जी कहिंदे ने मेरे मालिक जी मैनू समझ देवो, मैनू तेरा पता लग सके। इसे तरह प्यारियो आपां वी इत्थे अकल लैण वास्ते, समझ लैण वास्ते आउंदे आ। परिया हाथ पैर तन देह पानी धोत उतरस खे, मूत पलीती कपड़ होए दे साबून लईए ओह धोए। परिया मत पापा कै संग ओह धोपै नावै कै रंग। नाम तो भाव ज्ञान, ज्ञान दे नाल जो साडी मत प्यारियो, माड़े विचार जिहड़ी साडे मत दे विच चलदे ने, जदों ज्ञान लवांगे अकल लवांगे फिर साड़ी ये मत ठीक हो जाएगी। तेरी मत ता पापा दे नाल भर गई है, ओ नाम जप तो ले बंदे मत ता पापा दे नाल भर गई है, नाम जप तो ले बंदे
ਕਰ ਗਈ ਹੈ ਨਾਮ ਜਪ ਤੋ ਲੈ ਬੰਦਿਆ ਤੇਰੀ ਮੱਤ ਤਾਂ ਪਾਪਾਂ ਦੇ ਨਾਲ ਭਰ ਗਈ ਹੈ ਨਾਮ ਜਪ ਤੋ ਲੈ ਬੰਦਿਆ
ਜਿਹੜੀ ਸੰਗਤ ਨਮਸਕਾਰ ਕਰ ਰਹੀ ਹੈ ਸੰਗਤਾਂ ਨੂੰ ਬੇਨਤੀ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਸਜੋ ਲੰਗਰ ਵਾਲੇ ਸੇਵਾਦਾਰਾਂ ਨੂੰ ਬੇਨਤੀ ਹੁਣ ਜਿਤਨਾ ਸਮਾਂ ਦੀਵਾਨ ਚੱਲੇਗਾ ਲੰਗਰ ਬੰਦ ਕਰ ਦਿਓ ਆਓ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਹਰੀਦਾਸ ਕੀਰਤਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਵਾਹਿਗੁਰੂ ਸਾਹਿਬ ਜੀ। ਨੀਚਾ ਅੰਦਰ ਨੀਚ ਜਾਤ ਨੀਚੀ ਮੂੰਹ ਹੱਥ ਨੀ ਨਾਨਕ ਤਿੰਨ ਕੈ ਸੰਗ ਸਾ ਵੱਡਿਆਂ ਸਿਉਂ ਪਿਆਰੀ ਤੁਦੇ ਅੱਗੇ ਅਰਦਾਸ ਸਮਾਰੀ ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮਾਨ ਕਰੋ ਤੁਦੇ ਉਦਰੇ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਦਭੂਲਤੇ ਤੁਮ ਬਖਸ਼ਣ ਹਰੇ ਆਓ ਜੀ ਆਓ ਜੀ ਰਲ ਮਿਲ ਕੇ ਸਾਰੇ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਹੇ ਜਿਹੜੇ ਮੱਥਾ ਟੇਕਣ ਵਾਲੇ ਅਜੇ ਕਾਫੀ ਲੰਮੀਆਂ ਲਾਈਨਾਂ ਲੱਗੀਆਂ ਛੇਤੀ ਛੇਤੀ ਮੱਥਾ ਟੇਕ ਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜਦੇ ਜਾਓ ਮੱਥਾ ਟੇਕਣ ਵਾਲੇ ਵੀਰਾਂ ਨੂੰ ਬੇਨਤੀ ਹੈ ਅਜੇ ਸਾਈਡਾਂ ਦੇ ਉੱਤੇ ਅੱਗੇ ਅੱਗੇ ਜਗ੍ਹਾ ਹੈ ਮੱਥਾ ਟੇਕ ਕੇ ਉੱਪਰੋਂ ਇਸ ਪਾਸੇ ਵੀਰ ਇਸ ਪਾਸੇ ਆ ਕੇ ਬੈਠ ਸਕਦੇ ਹੈ ਪਿੱਛੇ ਜਗ੍ਹਾ ਹੈ ਨਾਲ ਨਾਲ ਤਾਂ ਜੋ ਜਿਹੜੀ ਨਵੀਂ ਸੰਗਤ ਆਵੇ ਉਹ ਪਿੱਛੇ ਪੰਡਾਲ ਵਿੱਚ ਬੈਠਣ ਬੈਠ ਸਕੇ ਜ਼ਿਆਦਾ ਦੂਰ ਨਾ ਬਹਿਣਾ ਪਵੇ ਸਾਰਿਆਂ ਨੂੰ ਜਗ੍ਹਾ ਮਿਲ ਸਕੇ ਪਿਆਰ ਨਾਲ ਸਾਰੇ ਕੁਝ ਸਮਾਂ ਰਲ ਕੇ ਗੁਰਬਾਣੀ ਕੀਰਤਨ ਕਰੀਏ ਫਿਰ ਆਪਾਂ ਕੁਝ ਸਮਾਂ ਵਿਚਾਰਾਂ ਕਰਦੇ ਹਾਂ ਇਕਾਗਰ ਚਿੱਤ ਹੋ ਕੇ ਬੈਠ ਕੇ ਸੁਣਨ ਦੀ ਸਮਝਣ ਦੀ ਖਿੱਚ ਕੋਸ਼ਿਸ਼ ਕਰੀਏ ਸਾਰੇ ਦੀਵਾਨਾਂ ਨੂੰ ਸਾਰੇ ਸਮੇਂ ਵਿੱਚ ਬੈਠ ਕੇ ਪੂਰਾ ਟਾਈਮ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਈ ਗੱਲਾਂ ਸਮਝ ਹੀ ਤਾਂ ਆਉਂਦੀਆਂ ਜੇ ਅਸੀਂ ਸਾਰਾ 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 ਆਓ ਸਾਰੇ ਕੋਸ਼ਿਸ਼ ਕਰੀਏ ਤੇਰੇ ਭਰੋਸੇ ਪਿਆਰੇ ਫਸਲ ਬੀਜਦਿਆਂ ਤੇ ਕੋਈ ਭਰੋਸਾ ਵੀ ਧਰਤੀ ਦੇ ਵਿੱਚ ਤਾਕਤ ਹੈ ਇਹਨੇ ਇੱਕ ਨਾ ਇੱਕ ਦਿਨ ਉੱਗ ਜਾਣਾ ਭਰੋਸਾ ਕਾਹਦੇ ਤੇ ਹੈ ਨਿਜਮ ਮੈਂ ਜਿਮ ਜਾਵਾਂਗਾ ਦੋ ਸਾਲ ਲਾਵਾਂਗਾ ਦੋ ਦੋ ਘੰਟੇ ਰੋਜ਼ ਜਾਵਾਂਗਾ ਤੇ ਮੇਰਾ ਸਰੀਰ ਇੱਕ ਦਿਨ ਬਣ ਜਾਣਾ ਹੈ ਨਾ ਨਿਜਮ ਤੇ ਭਰੋਸਾ ਵਿਸ਼ਵਾਸ ਇਹ ਵਿਸ਼ਵਾਸ ਜਿੱਧਰ ਮਰਜ਼ੀ ਤੁਰ ਪਾਓ ਮਰਜ਼ੀ ਤੇਰੀ
ਤੇਰੇ ਭਰੋਸੇ ਪਿਆਰੇ ਮੈਂ चिता माया सब ते बाहर
ਵਾਹਿਗੁਰੂ 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 ਵਾਹਿਗੁਰੂ
ਗਾਈਏ ਤੇ ਤੇਰੇ ਸਹਿਬਾ ਗੁਣ ਗਾਈਏ
ਸਤਸੰਗ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਡਾਲ ਖੋਲ ਦਿੱਤਾ ਗਿਆ ਸਾਰਾ, ਅਖੀਰ ਤੱਕ ਜਿਹੜੇ ਆ ਰਹੇ ਹੋ ਵਾਰੀ ਵਾਰੀ ਜਿੱਥੇ ਜਿੱਥੇ ਜਗ੍ਹਾ ਮਿਲੇ ਸੱਜਦੇ ਜਾਓ। ਬਹੁਤ ਵੱਡੀ ਗਿਣਤੀ ਵਿੱਚ ਬੜੇ ਉਤਸ਼ਾਹ ਨਾਲ ਆਪ ਸਾਰੇ ਹਾਜ਼ਰੀ ਭਰ ਰਹੇ ਹੋ। ਆਪਾਂ ਕੁਝ ਸਮਾਂ ਰਲ ਮਿਲ ਕੇ ਕੁਝ ਵਿਚਾਰਾਂ ਕਰੀਏ। ਵੱਧ ਤੋਂ ਵੱਧ 3-4 ਮਿੰਟ ਨਮਸਕਾਰ ਕਰ ਲੈਣ ਦਿਓ, ਸਾਰਿਆਂ ਨੇ ਮੱਥਾ ਟੇਕ ਹੀ ਲੈਣਾ ਇੰਨੇ ਟਾਈਮ ਚ, ਫਿਰ ਰਸਤਾ ਬੰਦ ਕਰ ਦਿੱਤਾ ਜਾਏਗਾ। ਅੱਧ ਤੋਂ ਪਿੱਛੇ ਰਸਤਾ ਬੰਦ ਕਰਿਓ, ਸੇਵਾਦਾਰ ਜਿਹੜੇ ਹੈ ਜਿਹੜੇ ਹੁਣ ਲੇਟ ਆਉਣਗੇ ਫਿਰ ਉੱਥੇ ਬਹਿ ਜਾਣਗੇ, ਸਮਾਪਤੀ ਵੇਲੇ ਅੱਗੇ ਆ ਕੇ ਮੱਥਾ ਟੇਕ ਲੈਣਗੇ। ਬਾਕੀ ਸਾਰੇ ਟੇਕ ਲਓ, 5 ਕੁ ਮਿੰਟ ਲੱਗਣੇ ਹੈ। ਨਮਸਕਾਰ ਕਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਸਜੀ ਜਾਓ। ਹਾਂਜੀ, ਆਪਾਂ ਇਸ ਟੌਪਿਕ ਉੱਤੇ ਇੱਕ ਵਾਰ ਨਹੀਂ ਸੈਂਕੜੇ ਵਾਰੀ ਗੱਲ ਕੀਤੀ ਹੈ, ਪਰ ਕੁਛ ਗੱਲਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਰਿਪੀਟ ਕਰਨੀਆਂ ਪੈਂਦੀਆਂ, ਬਾਰ 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 ਕਹਿਣੀਆਂ ਪੈਂਦੀਆਂ, ਦੁਹਰਾਉਣੀਆਂ ਪੈਂਦੀਆਂ, ਕਿਉਂਕਿ ਇਹਨਾਂ ਗੱਲਾਂ ਦੇ ਅਰਥ ਗਲਤ ਸਮਝੇ ਗਏ ਹੈ ਤੇ ਗਲਤ ਸਮਝਣ ਕਰਕੇ ਅਸੀਂ ਅੱਜ ਤੱਕ ਕਿਸੇ ਮੰਜ਼ਿਲ ਤੱਕ ਪਹੁੰਚੇ ਨਹੀਂ। ਜੇ ਸਹੀ ਅਰਥ ਇਹਨਾਂ ਗੱਲਾਂ ਦੇ ਸਮਝੇ ਹੁੰਦੇ ਤੇ ਅੱਜ ਕਿਤੇ ਨਾ ਕਿਤੇ ਪਹੁੰਚੇ ਹੁੰਦੇ। ਸਾਡਾ ਨਾ ਪਹੁੰਚਣਾ ਦੱਸਦਾ ਵੀ ਗਲਤ ਗਏ ਆ। ਸਾਡੀ ਸਿੱਖ ਕੌਮ ਦਾ ਕਿਤੇ ਵੀ ਅੱਜ ਨਾ ਪਹੁੰਚਣਾ ਇਹ ਦੱਸਦਾ ਵੀ ਇਹਦਾ ਮਤਲਬ ਅਸੀਂ ਗਲਤ ਜਾ ਰਹੇ, ਡਾਇਰੈਕਸ਼ਨ ਸਾਡੀ ਗਲਤ ਹੈ। ਤੁਹਾਡੀ ਸਪੀਡ ਵਿੱਚ ਕਮੀ ਨਹੀਂ ਪਿਆ ਰਿਹਾ, ਭੱਜਣ ਵਿੱਚ ਬਥੇਰੇ ਤੇਜ਼ ਆ ਪਰ ਜਾਪ ਉੱਥੇ ਪਾਸੇ ਗਲਤ ਸਮਝ ਕੇ ਤੁਰੇ। ਤੇਰੀ ਸਪੀਡ ਤੇ ਕੋਈ ਸ਼ੱਕ ਨਹੀਂ, ਤੇਰੀ ਮਿਹਨਤ ਤੇ ਕੋਈ ਸ਼ੱਕ ਨਹੀਂ, ਤੇਰੀ ਸ਼ਰਧਾ ਤੇ ਕੋਈ ਸ਼ੱਕ ਨਹੀਂ, ਤੇਰੇ ਟਾਈਮ ਕੱਢਣ ਤੇ ਕੋਈ ਸ਼ੱਕ ਨਹੀਂ, ਤੇਰੇ ਉੱਠਣ ਤੇ ਕੋਈ ਸ਼ੱਕ ਨਹੀਂ, ਤੇਰੀ ਮਿਹਨਤ ਤੇ ਕੋਈ ਸ਼ੱਕ ਨਹੀਂ। ਸ਼ੱਕ ਉਹਨਾਂ ਤੇ ਹੈ ਜਿਨ੍ਹਾਂ ਨੇ ਗਲਤ ਰਸਤੇ ਸਾਨੂੰ ਤੋਰਿਆ, ਜਿਨ੍ਹਾਂ ਨੇ ਰਾਹ ਗਲਤ ਦੱਸਤਾ। ਤੇਰੇ ਪਿਆਰ 'ਚ ਕੋਈ ਸ਼ੱਕ ਨਹੀਂ, ਤੂੰ ਤੇ ਸਹੀ ਹੈ। ਜ਼ਿਆਦਾਤਰ ਬੰਦੇ ਜਿਹੜੇ ਹੈ ਉਹ ਇਸ ਗੱਲ ਦਾ, ਇਸ ਗਲਤ ਫਹਿਮੀ ਦਾ ਸ਼ਿਕਾਰ ਹੋਏ। ਜਦੋਂ ਜਦੋਂ ਸਾਡੀਆਂ ਗਲਤ ਫਹਿਮੀਆਂ ਨਿਕਲ ਜਾਂਦੀਆਂ, ਸਹੀ ਕਰਨ ਲੱਗਦਿਆਂ ਫਿਰ ਥੋੜ੍ਹਾ ਵੀ ਕਰਾਂਗੇ ਨਾ ਪਿਆਰਿਓ, ਥੋੜ੍ਹਾ ਵੀ ਕਰਾਂਗੇ, ਸਹੀ ਹੋਵੇ ਥੋੜ੍ਹਾ ਹੋਵੇ। ਖਰਾਬ ਖਾਣਾ ਹੈ ਤੂੰ ਭਾਵੇਂ ਜਿੰਨਾ ਮਰਜ਼ੀ ਖਾਈ ਜਾ, ਸਹੀ ਹੋਵੇ ਭਾਵੇਂ ਥੋੜ੍ਹਾ ਜਿਹਾ ਹੋਵੇ ਉਹ ਵੀ ਅਸਰ ਕਰਦਾ। ਤੇਰੀ ਸਿਹਤ ਲਈ ਚੰਗਾ ਉਹ ਹੈ ਭਾਵੇਂ ਥੋੜ੍ਹਾ ਜਿਹਾ ਖਾਵੇਂ ਪਰ ਹੋਵੇ ਸਹੀ, ਪਰ ਜੇ ਗਲਤ ਖਾਏਗਾ ਤੂੰ ਜਿੰਨਾ ਮਰਜ਼ੀ ਖਾਈ ਚੱਲ, ਜੇ ਉਹ ਖਰਾਬ ਹੋ ਚੁੱਕਿਆ, ਖੱਟਾ ਹੋ ਚੁੱਕਿਆ ਤੇ ਫਿਰ ਉਹਦਾ ਅਸਰ ਕੋਈ ਨਹੀਂ ਹੁੰਦਾ, ਫਾਇਦਾ ਕੋਈ ਨਹੀਂ ਹੁੰਦਾ। ਤਾਂ ਕਰਕੇ ਹੁਣ ਜਿਹੜਾ ਆਪਾਂ ਆ ਸਾਰਿਆਂ ਜਣਿਆਂ ਨੇ ਪੜ੍ਹਿਆ ਹੈ, ਸਾਰਿਆਂ ਆਪਾਂ ਗਾ ਰਹੇ ਸੀ,
ਵਿਸਰਨਾ ਹੀ ਦਾਤਾਰ ਆਪਣਾ ਨਾਮ ਹੋ, ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇ ਹੋ, ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇ ਹੋ, ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇ ਹੋ। ਜੀ ਗੁਣ ਗਾਓ ਦਿਨ ਰਾਤ ਨਾਨਕ ਜਾਓਏ ਹੋ, ਗੁਣ ਗਾਓ ਦਿਨ ਰਾਤ ਨਾਨਕ बचाओए हो जी गोण गावा दिन रात नानक जाओए
हड़ो हड़ो
गोण गावा दिन रात नानक जाओए
गोण होने दा अर्थ यह है भी गुण गाउणा किदां है जिवें असी साज लैके वाजे ढोलकियां लैके तबले लैके स्टेज ते गा रहे हां तुसी सारे वाहिगुरु करदे हैं मैं वाहिगुरु करदा ये की है रब दे गुण गाउण यही है ना जी वीरो आपां अज तक यही अर्थ समझदे हां भी यही गुण गाउणा हुंदा है आ गोणी गा रहे हैं रोज गाया करो रोज आया करो पर जे इना ही गुण गाउणा हुंदा है फिर ते माफ करना साडे वर्गियां दा काम ही है सवेरे भी गाउणा शाम भी गाउणा तेरे वर्गे साडी रीस कर ही नहीं सकदे आखो सतनाम
श्री वाहे
फिर करना की पऊ दस दिओ जिन्ना जिन्ना साडे वर साडे उमर के रहिंदे गुरुद्वारियां च दिन रात ऐदा ही गाउने आपां साडा काम है सवेरे भी गाना शाम नूं भी गाउणा जिहड़ा बंदा गुरुद्वारे ग्रंथी है उहदी सवेरे भी ड्यूटी है रात नूं भी ड्यूटी है उहनूं 10,000 रुपया मिलना है दिन रात गाएगा ही ते तां ही 10,000 मिलेगा किसे नूं लख मिलदा किसे नूं 10 लख मिलदा कईआं नूं करोड़ां भी मिलदा है गाउण दा ਵਾਹਿਗੁਰੂ ਵਾਹਿਗੁਰੂ ਕਰਨ ਦਾ ਸ਼ਬਦ ਕਰਨ ਗਾਣ ਦਾ ਕੀਰਤਨ ਕਰਨ ਦਾ ਜੇ ਇਹਨੂੰ ਗੁਣ ਗਾਉਣਾ ਕਹਿੰਦੇ ਐ ਫਿਰ ਤੇ ਬ੍ਰਹਮ ਗਿਆਨੀ ਉਹ ਦਿਸਣੇ ਚਾਹੀਦੇ ਸੀ ਅੱਜ ਜਿਹੜੇ ਸਾਡੇ ਵਰਗੇ ਕੀਰਤਨੀ ਐ ਸਾਡੇ ਵਰਗੇ ਰਾਗੀ ਐ ਫਿਰ ਤੇ ਅੱਜ ਨੂੰ ਬ੍ਰਹਮ ਗਿਆਨੀ ਬਣ ਜਾਂਦੇ ਸਾਰੇ ਉਹਨਾਂ ਦਾ ਕੰਮ ਹੀ ਇਹ ਹੈ ਡਿਊਟੀ ਇਹ ਹੈ ਇਹਨੂੰ ਗੁਣ ਗਾਉਣਾ ਕਹਿੰਦੇ ਐ ਅਰਥ ਇਹ ਬਣਾਇਆ ਸਾਡੇ ਲੋਕਾਂ ਨੇ ਗੁਣ ਗਾਉਣਾ ਦੱਸਿਆ ਇਹ ਹੈ ਤੁਸੀਂ ਕਦੇ ਸੋਚਿਆ ਬਾਣੀ ਚ ਆਪਾਂ ਪੜ੍ਹਿਆ ਗਾਵਨ ਤੁਧਨੋ ਪਵਨ ਬੋਲਿਆ ਕਰੋ ਗਾਵਨ ਤੁਧਨੋ ਪਵਨ ਬਾਣੀ ਬੈਸੰਤਰ ਅੱਗ ਵੀ ਗਾਉਂਦੀ ਹੈ ਪਾਣੀ ਵੀ ਗਾਉਂਦਾ ਹੈ ਹਵਾ ਵੀ ਗਾਉਂਦੀ ਹੈ ਹੁਣ ਤੁਸੀਂ ਦੱਸੋ ਵੀ ਹਵਾ ਕਿਹੜੀ ਢੋਲਕੀ ਲੈ ਕੇ ਗਾਉਂਦੀ ਹੈ ਪਾਣੀ ਕਿਵੇਂ ਗਾਉਂਦਾ ਹੈ ਪਾਣੀ ਕਿਹੜੇ ਸਾਜ਼ਾਂ ਨਾਲ ਗਾਉਂਦਾ ਹੈ ਇਹ ਸਾਰੇ ਕਿੱਦਾਂ ਗਾ ਰਹੇ ਆ ਬਈ ਇਹਨਾਂ ਦਾ ਗਾਉਣਾ ਕੀ ਹੋਇਆ ਫਿਰ ਜੇ ਇਹਨੂੰ ਗਾਉਣਾ ਕਹਿੰਦੇ ਆ ਤੇ ਇਹ ਕਿੱਦਾਂ ਗਾਉਂਦੇ ਆ ਇੱਥੇ ਫਿਰ ਤੁਹਾਡੇ ਦਿਮਾਗ ਦੀ ਚੱਕਰੀ ਘੁੰਮਣੀ ਚਾਹੀਦੀ ਹੈ ਵੀ ਇਹਦਾ ਮਤਲਬ ਗੱਲ ਵਿੱਚੋਂ ਕੁਝ
ਹੋਰ
ਦੱਸਿਆ ਸਾਨੂੰ ਕੁਝ
ਹੋਰ
ਇੱਥੇ ਸਵਾਲ ਉੱਠਣਾ ਚਾਹੀਦਾ ਮੈਂ ਤੁਹਾਨੂੰ ਕੱਲ ਵੀ ਦੀਵਾਨ ਚ ਕਿਹਾ ਸੀ ਕੱਲ ਵੀ ਸੁਣਿਆ ਅੱਜ ਵੀ ਸੁਣੋ ਕੱਲ ਨੂੰ ਵੀ ਸੁਣਿਓ ਅੱਜ ਦਾ ਸੁਣ ਕੇ ਕੱਲ ਦਾ ਸੁਣ ਕੇ ਜਿੰਨੇ ਸਵਾਲ ਤੁਹਾਡੇ ਦਿਮਾਗ ਚ ਆ ਜਾਣ ਤੁਸੀਂ ਸੁਣ ਲਓ ਨੋਟ ਕਰ ਲਓ ਡੈਰੀ ਤੇ ਲਿਖ ਲਓ ਕਾਪੀ ਤੇ ਲਿਖ ਲਓ ਕਾਗਜ਼ ਤੇ ਲਿਖ ਕੇ ਲੈ ਆਓ ਰਤਵਾੜੇ ਪਿੰਡ ਦੇ ਪ੍ਰਬੰਧਕਾਂ ਨੂੰ ਮਿਲ ਲਓ ਇਹਨਾਂ ਨੂੰ ਆਖੋ ਭਾਈ ਰਣਜੀਤ ਸਿੰਘ ਇੱਥੇ ਆਏ ਉਹਨਾਂ ਨੇ ਆ ਬੋਲਿਆ ਅਸੀਂ ਉਹਨਾਂ ਤੋਂ ਸਵਾਲ ਪੁੱਛਣਾ ਚਾਹੁੰਦੇ ਹਾਂ ਸਾਨੂੰ ਲੈ ਕੇ ਚੱਲੋ ਇਹਨਾਂ ਦੀ ਜ਼ਿੰਮੇਵਾਰੀ ਹੈ ਤੁਹਾਨੂੰ ਮੈਨੂੰ ਬੁਲਾਉਣਗੇ ਮੇਰੇ ਨਾਲ ਇੱਦਾਂ ਬਹਿ ਕੇ ਗੱਲਬਾਤ ਕਰਿਓ ਮੈਨੂੰ ਦੱਸਿਓ ਵੀ ਗਲਤ ਕਿੱਥੇ ਹੈ ਤੂੰ ਸਵਾਲ ਪੁੱਛੀ ਇੱਕ ਪੁੱਛ ਦੋ ਪੁੱਛ 10 ਪੁੱਛ 20 ਪੁੱਛ ਇਹ ਵੀ ਚੇਤਾ ਰੱਖੀ ਕਾਊਂਟਰ ਕੁਐਸਚਨ ਵੀ ਹੋਣੇ ਆ ਜੇ ਤੂੰ ਇਹ ਪੁੱਛਣਾ ਵੀ ਇਹੀ ਗੁਣ ਗਾਉਣਾ ਹੈ ਫਿਰ ਮੈਂ ਪੁੱਛਾਂਗਾ ਫਿਰ ਤੇ ਸਾਰੇ ਬਾਜੇ ਢੋਲਕੀਆਂ ਵਾਲੇ ਸਾਡੇ ਵਾਲੇ ਅੱਜ ਇੱਕ ਨੰਬਰ ਤੇ ਚਾਹੀਦੇ ਸੀ ਮਾਫ ਕਰਨਾ ਸਾਡੇ ਵਾਲਾ ਲਾਣਾ ਜ਼ਿਆਦਾ ਨਿਕੰਮਾ ਹੈ ਆਖੋ
ਸਤਨਾਮ
ਇਹ ਸੱਚ ਹੈ ਸਾਡੇ ਵਾਲੇ ਜ਼ਿਆਦਾ ਵਿਗੜੇ ਹੋਏ ਆ ਜੀ ਜਿਹੋ ਜਿਹੀਆਂ ਗੱਲਾਂ ਬਾਤਾਂ ਇਹ ਕਰਦੇ ਆਮ ਬੰਦਾ ਕਿੱਥੇ ਕਰਦਾ ਅਗਲਾ 100 ਵਾਰ ਡਰਦਾ ਰੱਬ ਤੋਂ ਗੁਰਦੁਆਰੇ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਭੈ ਖਾਂਦਾ ਡਰ ਰੱਖਦਾ ਅੰਦਰ ਇੱਥੇ ਡਰ ਡੁਰ ਕਿਹੜਾ ਇੱਥੇ ਜਿੰਨੀਆਂ ਠੱਗੀਆਂ ਇੱਥੇ ਵੱਜੀਆਂ ਉਹਨੇ ਜਿੰਨੇ ਕੇਸ ਸਾਧਾਂ ਦੇ ਚੱਲਦੇ ਆ ਕੋਟਾਂ ਕਚਹਿਰੀਆਂ ਚ ਆਮ ਬੰਦਿਆਂ ਦੇ ਕਿੱਥੇ ਚੱਲਦੇ ਆ ਜਿੰਨੇ ਜ਼ਮੀਨਾਂ ਦੇ ਝਗੜੇ ਇਹਨਾਂ ਦੇ ਇੰਨੇ ਆਮ ਲੋਕਾਂ ਦੇ ਕਿੱਥੇ ਆ ਆਮ ਬੰਦਿਆਂ ਦੇ ਕਿੱਥੇ ਆ ਇਹਨੇ ਸਭ ਕੁਝ ਉਵੇਂ ਹੀ ਚੱਲਦਾ ਗੁਣ ਗਾਉਣਾ ਫਿਰ ਕੀ ਹੋਇਆ ਤੇ ਜਦੋਂ ਤੁਸੀਂ ਇਹਨਾਂ ਗੱਲਾਂ ਨੂੰ ਸਮਝਣ ਲੱਗਣਾ ਹੈ ਫਿਰ ਅੰਦਰ ਸਵਾਲ ਪੈਦਾ ਹੋਣੇ ਆ ਫਿਰ ਦਿਮਾਗ ਖੁੱਲਣਾ ਹੈ ਉਹ ਵੀਰਾ ਸੂਰਜ ਕਿਸੇ ਦੇ ਹੁਕਮ ਵਿੱਚ ਬੱਝਿਆ ਹੋਇਆ ਭੈ ਵਿੱਚ ਪਵਨ ਹਵਾ ਵੀ ਕਿਸੇ ਦੇ ਹੁਕਮ ਵਿੱਚ ਹੈ ਭੈ ਵਿੱਚ ਪਵਨ ਵਹਿ ਸਦ ਵਾਓ ਭੈ ਵਿੱਚ ਚੱਲਣ ਲੱਖ ਦਰੀਆ ਸਭ ਉਹਦੇ ਨਿਯਮ ਵਿੱਚ ਚੱਲਦੇ ਆ ਉਹਦੇ ਕਾਨੂੰਨ ਦੇ ਅੰਡਰ ਚੱਲਦੇ ਆ ਇੱਕ ਨਿਯਮ ਹੈ ਇੱਕ ਲਾਅ ਆਫ ਨੇਚਰ ਕੁਦਰਤ ਦਾ ਕਾਨੂੰਨ ਹੈ ਤੁਸੀਂ ਡਾਇਰੀ ਚ ਲਿਖ ਪੜ੍ਹਿਓ ਸਵੇਰੇ 6 ਵਜੇ ਜੇ ਲਿਖਿਆ ਨਾ ਡਾਇਰੀ ਤੇ ਵੀ 6:05 ਤੇ ਸੂਰਜ ਚੜ੍ਹੇਗਾ ਤੇ 6:06 ਨਹੀਂ ਹੋਣਗੇ 6:05 ਤੇ ਚੜੂ ਸੂਰਜ ਦਾ ਉਹਦੇ ਨਿਯਮ ਵਿੱਚ ਚੱਲਣਾ ਨਾ ਇਹ ਸੂਰਜ ਦਾ ਗੁਣ ਗਾਉਣਾ ਹੈ ਦਰਖਤ ਦਾ ਆਕਸੀਜਨ ਦੇਣਾ ਇਹ ਦਰਖਤ ਦਾ ਗੁਣ ਗਾਉਣਾ ਹੈ ਪਾਣੀ ਦਾ ਪਿਆਸ ਬੁਝਾਉਣਾ ਉਹਦੇ ਨਿਯਮ ਤੋਂ ਉਲਟ ਨਾ ਚੱਲਣਾ ਇਹ ਪਾਣੀ ਦਾ ਗੁਣ ਗਾਉਣਾ ਹੈ ਗਾਵਨ ਦੁੱਧ ਨੂੰ ਪਵਨ ਪਾਣੀ ਬਹਿ ਸੰਤਰ ਹਵਾ ਇਹ ਸਾਰੇ ਉਹਦੇ ਨਿਯਮ ਵਿੱਚ ਚੱਲਦੇ ਹੈ ਉਲਟ ਨਹੀਂ ਚੱਲਦੇ ਉਹਦੇ ਨਿਯਮ ਵਿੱਚ ਚੱਲਣਾ ਲਾਅ ਆਫ ਨੇਚਰ ਵਿੱਚ ਚੱਲਣਾ ਹੀ ਉਹਦਾ ਗੁਣ ਗਾਉਣਾ ਹੈ ਵੀਰੋ ਭਾਰਤ ਦਾ ਕਾਨੂੰਨ ਨਾ ਤੋੜਨਾ ਕਾਨੂੰਨ ਦੇ ਅੰਡਰ ਚੱਲਣਾ ਇਹ ਕਾਨੂੰਨ ਦਾ ਗੁਣ ਗਾਉਣਾ ਹੈ ਕਿ ਨਹੀਂ ਹੈ ਚੰਗੇ ਨਾਗਰਿਕ ਦੀ ਨਿਸ਼ਾਨੀ ਕੀ ਹੈ ਵੀ ਬੰਦੇ ਨੇ ਕਦੇ ਜ਼ਿੰਦਗੀ ਵਿੱਚ ਕਾਨੂੰਨ ਬੋਲੋ ਨਹੀਂ ਤੋੜਿਆ ਤੂੰ ਕਨੇਡਾ ਚੱਲਿਆ ਜਾ ਕਨੇਡਾ ਦਾ ਕਾਨੂੰਨ ਨਹੀਂ ਤੋੜਿਆ ਇਹਦਾ ਮਤਲਬ ਤੂੰ ਕਨੇਡਾ ਦਾ ਚੰਗਾ ਨਾਗਰਿਕ ਹੈ ਉਹਦੇ ਨਿਯਮ ਵਿੱਚ ਰਹਿਣਾ ਕਾਨੂੰਨ 'ਚ ਰਹਿਣਾ ਇਹ ਗੁਣ ਗਾਉਣਾ ਹੈ ਤੂੰ ਅਮਰੀਕਾ ਚੱਲਿਆ ਗਿਆ ਅਮਰੀਕਾ ਦਾ ਕਾਨੂੰਨ ਹੈ ਜਿਹੜਾ ਉਹਨੂੰ ਫੋਲੋ ਕਰਨਾ ਉਹਦੇ ਅੰਡਰ ਚੱਲਣਾ ਉਹਦੇ ਨਿਯਮਾਂ ਦੇ ਵਿੱਚ ਰਹਿਣਾ ਇਹ ਅਮਰੀਕਾ ਦਾ ਇਹ ਕਾਨੂੰਨ ਦਾ ਗੁਣ ਗਾਉਣਾ ਹੀ ਹੋ ਗਿਆ ਜੀਵ ਤੋਂ ਕਹੀ ਜਾ ਕਾਨੂੰਨ ਬਹੁਤ ਚੰਗੇ ਨੇ ਕਾਨੂੰਨ ਬਹੁਤ ਚੰਗੇ ਨੇ ਮਨ ਇੱਕ ਵੀ ਨਾ ਤੇ ਫਿਰ ਤੂੰ ਚੰਗਾ ਨਾਗਰਿਕ ਕਿੱਦਾਂ ਬਣ ਗਿਆ ਨਿਯਮ ਵਿੱਚ ਚੱਲਣਾ ਹੀ ਗੁਣ ਗਾਉਣਾ ਹਵਾ ਉਹਦੇ ਨਿਯਮ ਵਿੱਚ ਹੈ ਪਾਣੀ ਉਹਦੇ ਨਿਯਮ ਵਿੱਚ ਹੈ ਚੰਦ ਉਹਦੇ ਨਿਯਮ ਵਿੱਚ ਹੈ ਸੂਰਜ ਉਹਦੇ ਨਿਯਮ ਵਿੱਚ ਹੈ ਇਹ ਗੁਣ ਗਾ ਰਹੇ ਹੈ ਆਪਣੀ ਡਿਊਟੀ ਕਰਨੀ ਆਪਣਾ ਫਰਜ਼ ਨਿਭਾਉਣਾ ਸੂਰਜ ਆਪਣਾ ਫਰਜ਼ ਨਿਭਾਉਂਦਾ ਇਹ ਸੂਰਜ ਦਾ ਗਾਉਣਾ ਹੈ ਚੰਦ ਆਪਣਾ ਫਰਜ਼ ਨਿਭਾਉਂਦਾ ਇਹ ਚੰਦ ਦਾ ਗਾਉਣਾ ਹੈ ਹਵਾ ਆਪਣੀ ਡਿਊਟੀ ਕਰਦੀ ਹੈ ਇਹ ਹਵਾ ਦਾ ਗਾਉਣਾ ਹੈ ਦਰਖਤ ਆਪਣਾ ਫਰਜ਼ ਨਿਭਾਉਂਦਾ ਇਹ ਦਰਖਤ ਦਾ ਗਾਉਣਾ ਹੈ ਜਿੱਤੇ ਮੈਂ ਆਪਣੀ ਡਿਊਟੀ ਨੂੰ ਡਿਊਟੀ ਸਮਝਾਂਗਾ ਫਰਜ਼ ਪਛਾਣਾਂਗਾ ਉਦਣ ਮੇਰਾ ਗਾਉਣਾ ਬਣੇਗਾ ਉਹਨਾਂ ਚਿਰ ਮੇਰਾ ਗਾਉਣਾ ਨਹੀਂ ਆਖੋ ਫਰਜ਼ ਨਿਭਾਵਾਂਗਾ ਇਹ ਸਾਰਿਆਂ ਨੇ ਆਪਣੀਆਂ ਡਿਊਟੀਆਂ ਕੀਤੀਆਂ ਮੈਂ ਡਿਊਟੀ ਨਹੀਂ ਕੀਤੀ ਮੈਂ ਫਰਜ਼ ਨਹੀਂ ਨਿਭਾਏ ਜਿਸ ਮਾਂ ਦੀ ਕੁੱਖੋਂ ਜੰਮਿਆ ਉਸ ਮਾਂ ਪ੍ਰਤੀ ਮੇਰਾ ਕੋਈ ਫਰਜ਼ ਹੈ ਜਿਹੜੀ ਮੈਂ ਵਿਆਹ ਕੇ ਲਿਆਇਆ ਉਹਦੇ ਨਾਲ ਉਹਦੇ ਪ੍ਰਤੀ ਮੇਰਾ ਕੋਈ ਫਰਜ਼ ਹੈ ਜਿਹੜੇ ਮੈਂ ਨਿਆਣੇ ਜੰਮੇ ਹੈ ਜੇ ਅਸੀਂ ਜੰਮੇ ਹੈ 2 ਹੈ 4 ਹੈ ਉਹਨਾਂ ਬੱਚਿਆਂ ਪ੍ਰਤੀ ਮੇਰਾ ਕੋਈ ਫਰਜ਼ ਹੈ ਜਿਹੜੇ ਦਰਖਤਾਂ ਤੋਂ ਮੈਨੂੰ ਆਕਸੀਜਨ ਮਿਲਦੀ ਹੈ ਉਹਨਾਂ ਦਰਖਤਾਂ ਪ੍ਰਤੀ ਮੇਰਾ ਕੋਈ ਫਰਜ਼ ਹੈ ਜਿਹੜੇ ਪਾਣੀ ਪੀ ਕੇ ਮੇਰੀ ਪਿਆਸ ਬੁਝੀ ਹੈ ਉਸ ਪਾਣੀ ਪ੍ਰਤੀ ਵੀ ਮੇਰਾ ਕੋਈ ਫਰਜ਼ ਹੈ ਅੱਜ ਇਸ ਵਾਯੂਮੰਡਲ ਦੇ ਵਿੱਚ ਮੈਂ ਸਾਹ ਲੈਂਦਾ ਆ ਗਲੈਕਸੀ ਤੇ ਜਿੱਥੇ ਜਿੱਥੇ ਮੈਂ ਰਹਿ ਰਿਹਾ ਇਹ ਸਾਰੀ ਧਰਤੀ ਦੇ ਪ੍ਰਤੀ ਮੇਰਾ ਕੋਈ ਨਾ ਕੋਈ ਫਰਜ਼ ਹੈ ਤੇ ਸੂਰਜ ਆਪਣਾ ਫਰਜ਼ ਨਿਭਾਉਂਦਾ ਹੈ ਇਹ ਸੂਰਜ ਦਾ ਗਾਉਣਾ ਹੈ ਮੈਂ ਆਪਣਾ ਫਰਜ਼ ਜੇ ਨਿਭਾ ਦਿੰਦਾ ਇਹ ਮੇਰਾ ਗਾਉਣਾ ਸੀ ਆਪਣੀ ਡਿਊਟੀ ਆਪਣਾ ਫਰਜ਼ ਆਪਣੀ ਜ਼ਿੰਮੇਵਾਰੀ ਆਪਣੇ ਫਰਜ਼ ਨਿਭਾਉਣੇ ਇਹ ਗਾਉਣਾ ਤੇ ਵੀਰੋ ਮੇਰਿਓ ਦਫ਼ਤਰਾਂ ਦੇ ਵਿੱਚ ਬੈਠੇ ਆਫਿਸਰ ਕਹੀਏ ਸਵੇਰੇ ਤੇ ਦੋ ਦੋ ਘੰਟੇ ਨਾਮ ਜਪ ਕੇ ਆਏ ਹੁੰਦੇ ਆ, ਪਰ ਉੱਥੇ ਬਹਿ ਕੇ ਜਿਹੜੀ ਡਿਊਟੀ ਕਰਨੀ ਹੁੰਦੀ ਹੈ ਉਹ ਸਹੀ ਨਹੀਂ ਕਰਦੇ। ਜੇ ਹਰ ਬੰਦਾ ਆਪਣੀ ਡਿਊਟੀ ਨੂੰ ਡਿਊਟੀ ਸਮਝਦਾ, ਸਰਕਾਰੀ ਸਕੂਲਾਂ ਦਾ ਢਾਂਚਾ ਸਹੀ ਹੁੰਦਾ, ਪ੍ਰਾਈਵੇਟ ਸਕੂਲ ਖੁੱਲ੍ਹ ਸਕਦੇ ਸੀ ਫਿਰ, ਬੋਲੋ ਗੱਜ ਕੇ ਵੀਰੋ। ਤੇ ਪ੍ਰਾਈਵੇਟ ਸਕੂਲ ਵਿੱਚ ਸਾਡਾ ਨਿਆਣਾ ਪੜ੍ਹਦਾ 1 ਲੱਖ ਰੁਪਈਆ ਸਾਲ ਦਾ, ਤੇ ਸਰਕਾਰੀ ਵਿੱਚ ਪੜ੍ਹਨਾ ਸੀ ਉਹਨੇ 100 ਰੁਪਈਆ ਸਾਲ ਦਾ। ਸਰਕਾਰੀ ਸਕੂਲ 'ਚ 100 ਤੇ ਪ੍ਰਾਈਵੇਟ ਵਿੱਚ ਲੱਖ। ਹਸਪੀਟਲਾਂ ਦੇ ਡਾਕਟਰ ਸਹੀ ਫਰਜ਼ ਨਿਭਾਉਂਦੇ, ਚਪੜਾਸੀ ਤੋਂ ਲੈ ਕੇ ਵੱਡੇ ਤੋਂ ਵੱਡੇ ਆਫੀਸਰ ਤੱਕ ਬੰਦਾ ਆਪਣੇ ਫਰਜ਼ ਨੂੰ ਫਰਜ਼ ਸਮਝਦਾ। 10,000 ਲੈਂਦਾ, 12,000 ਦਾ ਕੰਮ ਕਰਕੇ ਦੇਣਾ ਹੈ, 50,000 ਲੈਂਦੇ ਆ, 60,000 ਦਾ ਕੰਮ ਕਰਕੇ ਦੇਣਾ ਹੈ, 1 ਲੱਖ ਰੁਪਈਆ ਲੈਂਦੇ ਆ, 1,20,000 ਦਾ ਕੰਮ ਕਰਕੇ ਦੇਵਾਂਗੇ। ਸਾਰੇ ਚਾਅ ਨਾਲ ਸ਼ਿੱਦਤ ਨਾਲ ਆਪਣੀ ਡਿਊਟੀ ਨੂੰ ਡਿਊਟੀ ਸਮਝਦੇ। ਦੱਸੋ ਇੰਡੀਆ ਅਮਰੀਕਾ ਬਣਿਆ ਹੁੰਦਾ ਕਿ ਨਾ ਬਣਿਆ? ਬੋਲੋ, ਬਣਿਆ ਹੁੰਦਾ ਕਿ ਨਾ? ਇਹਦਾ ਮਤਲਬ ਅੱਖਾਂ ਬੰਦ ਕਰਕੇ ਨਾਮ ਜਪਣ ਵਾਲਿਆਂ ਦੀ ਇੱਥੇ ਕਮੀ ਕੋਈ ਨਹੀਂ। ਏਦਾਂ ਵਾਲੇ ਗੁਣ ਤੇ ਬਹੁਤ ਗਾਣ ਲੱਗ ਗਏ, ਕਿਉਂਕਿ ਦੱਸਿਆ ਹੀ ਇਹ ਹੈ ਵੀ ਏਦਾਂ ਗੁਣ ਗਾਈਦੇ ਆ। ਐ ਦੱਸਦੇ ਨਹੀਂ ਵੀ ਸੂਰਜ ਕਿਹੜਾ ਵਾਜਾ ਲੈ ਕੇ ਗਾਉਂਦਾ। ਜੇ ਸਾਡੇ ਸਮਝ ਹੁੰਦੀ, ਸਾਡਾ ਦਿਮਾਗ ਚੱਲਦਾ ਹੁੰਦਾ, ਅਸੀਂ ਪੁੱਛਦੇ ਵੀ ਬਾਣੀ ਤੇ ਲਿਖਿਆ ਸਾਰੇ ਹੀ ਗਾਉਂਦੇ ਆ, ਵੀ ਇਹ ਇਹਨਾਂ ਨੇ ਦੱਸ ਕਿਹੜੇ ਚਿਮਟੇ ਚੱਕੇ ਆ, ਇਹ ਕਿਹੜਾ ਸਵੇਰੇ ਉੱਠ ਕੇ ਇਹ ਕਿੱਦਾਂ ਗਾਉਂਦੇ ਆ। ਫਿਰ ਦਿਮਾਗ ਚ ਨਹੀਂ ਆਈ, ਸਵਾਲ ਨਹੀਂ ਉੱਠਿਆ। ਦਿਮਾਗ ਤੇ ਅਗਲੇ ਚੱਲਣ ਹੀ ਨਹੀਂ ਦਿੰਦੇ, ਦਿਮਾਗ ਤੇ ਡੈਡ ਕੀਤੇ ਹੋਏ ਆ। ਦਿਮਾਗ ਤੇ ਕਹਿੰਦੇ ਸੋਚਣਾ ਤੇ ਬੰਦ ਕਰੋ। ਇੱਥੇ ਤੇ ਜਿਹੜਾ ਬੰਦਾ ਸਵਾਲ ਕਰਦਾ, ਜਿਹੜਾ ਬੰਦਾ ਗੱਲ ਕਰਦਾ ਹੈ, ਉਹਨੂੰ ਕਮਲਾ ਦੱਸਿਆ ਜਾਂਦਾ ਹੈ। ਉਹਨੂੰ ਕਹਿੰਦੇ ਨੇ ਸ਼ਰਧਾਲੂ, ਥੋੜਾ ਕਿੰਤੂ ਪਰੰਤੂ ਕਰਦਾ, ਕਿੰਤੂ ਪਰੰਤੂ ਕਰਦਾ, ਕਿੰਤੂ ਪਰੰਤੂ ਕਹਿ ਕੇ ਚੁੱਪ ਕਰਾ ਦਿੰਦੇ ਆ। ਤੁਸੀਂ ਆ ਸਵਾਲ ਕਰਕੇ ਵੇਖਿਓ, ਤੁਹਾਨੂੰ ਕਿੰਤੂ ਪਰੰਤੂ ਸਿੱਖ ਲਾਇਆ। ਨਿੰਦਕਾਂ ਦਾ ਚੇਲਾ ਬਣ ਗਿਆ ਤੂੰ, ਨਿੰਦਕ ਬਣ ਗਿਆ ਤੂੰ, ਤੂੰ ਕਿੰਤੂ ਪਰੰਤੂ ਲੱਗਿਆ ਕਰ, ਤੂੰ ਸ਼ੰਕਾਵਾਦੀ ਹੋ ਗਿਆ। ਭਾਈ, ਸ਼ੰਕੇ ਕਰਨ ਵਾਲਿਆਂ ਦਾ ਪਾਰ ਉਤਾਰਾ ਨਹੀਂ ਹੋ ਸਕਦਾ, ਵੇਖ ਕੇ ਵੀ ਅਣਡਿੱਠ ਕਰਦਿਆ ਕਰੋ। ਇਹੀ ਦਿਮਾਗ ਚ ਭਰਿਆ ਸਾਡੇ, ਤੇ ਜੇ ਵੀਰੋ ਦਿਮਾਗ ਇਹ ਚੱਲਦੇ ਹੁੰਦੇ ਨਾ ਸਾਡੇ, ਤੇ ਅੱਜ ਆ ਹਾਲਤ ਨਾ ਹੁੰਦੀ, ਕਿਤੇ ਨਾ ਕਿਤੇ ਪਹੁੰਚੇ ਹੁੰਦੇ। ਜੇ ਰਾਹ ਸਹੀ ਹੁੰਦਾ ਆਪਾਂ ਕਿਤੇ ਨਹੀਂ ਪਹੁੰਚੇ। ਦੱਸ ਦਿਓ ਮੇਰੀ ਕੌਮ ਕਿੱਥੇ ਕੁ ਪਹੁੰਚ ਗਈ, ਦੱਸ ਦਿਓ ਕਿਹੜੇ ਹੱਕ ਮਿਲ ਗਏ, ਕਿਹੜੇ ਕਿਹੜੀਆਂ ਗੱਲਾਂ ਕਰਦੇ ਆ ਸੀ, ਕਿੱਥੇ ਕੁ ਪਹੁੰਚ ਗਏ ਆਪਾਂ। ਇਹਦਾ ਮਤਲਬ ਹੈ ਜੇ ਪਹੁੰਚੇ ਨਹੀਂ ਤੇ ਵਿੱਚੋਂ ਗੱਲ ਕੁਝ ਹੋਰ ਹੈ। ਜੇ ਫਲ ਫਿੱਕਾ ਹੈ, ਜੇ ਫਲ ਕੌੜਾ ਹੈ, ਤੇ ਇਹਦਾ ਮਤਲਬ ਇਹ ਹੈ ਇਹ ਬੂਟਾ ਕਿਸੇ ਹੋਰ ਦਾ ਲਾਇਆ ਹੋਣਾ ਹੈ, ਇਹ ਬੂਟਾ ਗੁਰੂ ਨਾਨਕ ਦਾ ਲਾਇਆ ਨਹੀਂ। ਜੇ ਗੁਰੂ ਨਾਨਕ ਦਾ ਲਾਇਆ ਬੂਟਾ ਹੁੰਦਾ ਉਹ ਭਾਈ ਲਹਿਣੇ ਵਰਗਾ ਹੋਣਾ ਸੀ, ਗੁਰੂ ਅੰਗਦ ਸਾਹਿਬ ਦਾ ਲਾਇਆ ਬੂਟਾ ਹੁੰਦਾ ਗੁਰੂ ਅਮਰਦਾਸ ਵਰਗਾ ਹੋਣਾ ਸੀ। ਗੁਰੂ ਨਾਨਕ ਦੇ ਬੂਟੇ ਨੂੰ ਫਲ ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਜੋਰਾਵਰ ਤੇ ਫਤਿਹ ਸਿੰਘ ਲੱਗਦੇ ਆ। ਆ ਫਲ ਜਿਹੜਾ ਲੱਗਿਆ ਕਿਸੇ ਹੋਰ ਦਾ, ਹੋਰ ਬੂਟੇ ਦਾ ਫਲ ਹੈ ਇਹ। ਕਈਆਂ ਦੇ ਘਰਾਂ ਦੀਆਂ ਵੇਲਾਂ ਲਾਈ ਕਿਸੇ ਹੋਰ ਨੇ ਹੁੰਦੀ ਹੈ, ਤੇ ਵੇਲ ਘੁੰਮ ਕੇ ਆ ਕਿਸੇ, ਤੋਰੀਆਂ ਦੀਆਂ ਵੇਲ ਲਾਈ ਕਿਸੇ ਨੇ ਤੇ ਆ ਕਿਸੇ ਘਰ ਜਾਂਦੀਆਂ ਨੇ ਨਾ ਆਪਣੇ ਪਿੰਡਾਂ ਚ। ਕੱਦੂ ਲਾਏ ਕਿਸੇ ਨੇ, ਵੇਲ ਕਿਸੇ ਘਰੇ ਆ ਜਾਂਦੀ ਹੈ। ਏਦਾਂ ਹੀ ਇਹ ਵੇਲ ਕਿਸੇ ਹੋਰ ਦੀ ਲਾਈ ਹੈ, ਇਹ ਪੁਜਾਰੀ ਦੀ ਲਾਈ ਵੇਲ ਹੈ ਜਿਹੜੀ ਸਾਡੇ ਘਰੇ ਆ ਗਈ, ਤੇ ਸਾਨੂੰ ਐ ਲੱਗਦਾ ਵੀ ਸਾਡਾ ਹੀ ਫਲ ਹੈ। ਆਖੋ ਸਤਨਾਮ, ਸਾਡਾ ਫਲ ਏਦਾਂ ਫਿੱਕਾ ਨਹੀਂ ਸੀ ਹੋਣਾ, ਏਦਾਂ ਦਾ ਨਹੀਂ ਸੀ ਹੋਣਾ ਜਿੱਦਾਂ ਦਾ ਅੱਜ ਹੈ। ਇਹ ਹੋਰ ਹੈ ਕੁਛ, ਅਸਲੀ ਨਹੀਂ। ਤੇ ਜਿੱਦਣ ਸਾਡਾ ਦਿਮਾਗ ਚੱਲ ਪਿਆ, ਜਿੱਦਣ ਸਾਡੇ ਅੰਦਰ ਇਹ ਸਵਾਲ ਪੈਦਾ ਹੋ ਗਏ, ਜਿੱਦਣ ਸਾਨੂੰ ਇਹ ਸਮਝ ਆਉਣ ਲੱਗ ਪਈ, ਪਿਆਰਿਓ ਯੁੱਗ ਬਦਲ ਜਾਂਦੇ ਆ। ਯੁੱਗ ਕੋਈ ਬਾਹਰ, ਨਾ ਧਰਤੀ ਬਦਲਦੀ, ਨਾ ਦਰਖਤ ਬਦਲਦੇ, ਨਾ ਚੰਦਰਮਾ ਤਾਰੇ ਆਕਾਸ਼, ਬਾਹਰ ਕੁਛ ਨਹੀਂ ਬਦਲਦਾ, ਬਸ ਵਿਚਾਰ ਬਦਲ ਗਏ ਤੇ ਯੁੱਗ ਬਦਲ ਗਿਆ, ਸੋਚ ਬਦਲ ਗਈ, ਯੁੱਗ ਬਦਲ ਗਿਆ। ਅੱਜ ਤੋਂ 40-50 ਸਾਲ ਪਹਿਲਾਂ ਅਨਪੜ੍ਹਤਾ ਦਾ ਯੁੱਗ ਸੀ, ਤੇ ਅੱਜ ਬੋਲੋ ਬਹੁਤ ਠੰਡੇ ਆ ਵੀਰੋ। ਪਹਿਲਾਂ ਅਨਪੜ੍ਹਤਾ ਦਾ ਯੁੱਗ ਸੀ ਤੇ ਅੱਜ ਪੜ੍ਹਾਈ ਦਾ ਯੁੱਗ, ਯੁੱਗ ਬਦਲ ਗਿਆ, ਵਿਚਾਰ ਬਦਲ ਗਏ। ਆ ਤੁਹਾਡੇ ਚ ਇੱਥੇ ਬਜ਼ੁਰਗ ਬੈਠੇ ਆ ਜਿਨ੍ਹਾਂ ਨੇ ਆਪਣੀਆਂ ਧੀਆਂ ਨੂੰ ਮੋਹਾਲੀ ਤੱਕ ਚੰਡੀਗੜ੍ਹ ਤੱਕ ਸ਼ਹਿਰ ਚ ਹਾਈ ਸਕੂਲ ਪੜ੍ਹਨ ਦੇ ਦਿੱਤਾ, ਪਿੰਡ ਪੜ੍ਹ ਲੈ, ਪ੍ਰਾਇਮਰੀ ਪੰਜ ਕਰਨੀਆਂ ਨੇ ਕਰ ਲੈ, ਪਿੰਡੋਂ ਬਾਹਰ ਅਸੀਂ ਜਾਣ ਨਹੀਂ ਦੇਣਾ। ਬਜ਼ੁਰਗੋ ਏਦਾਂ ਹੀ ਕਹਿੰਦੇ ਸੀ ਸਾਰੇ, ਉਦੋਂ ਜ਼ਮਾਨਾ ਹੋਰ ਸੀ ਤੇ ਅੱਜ ਪੋਤੀ ਨੂੰ ਕੈਨੇਡਾ ਭੇਜਣ ਨੂੰ ਤਿਆਰ ਹੈ। ਪੋਤੀ ਕਹਿੰਦੀ ਹੈ ਮੈਂ ਕੈਨੇਡਾ ਜਾਣਾ ਪੜ੍ਹਨ, ਕਹਿੰਦੇ ਪੁੱਤ ਪੜ੍ਹ ਲੈ। ਜ਼ਮਾਨਾ ਬਦਲ ਗਿਆ, ਸੋਚ ਬਦਲ, ਲੋਕ ਬਦਲ, ਚੇਂਜ ਹੋ ਗਿਆ ਸਰ। ਇਸੇ ਤਰ੍ਹਾਂ ਜੇ ਵਿਚਾਰਿਆ, ਜੇ ਸੋਚਿਆ, ਜੇ ਅੜੀ ਕਰ ਲੈਂਦੇ, ਅੱਜ ਸਾਡਾ ਸਾਰਾ ਪੰਜਾਬ ਅੜੀ ਕਰਕੇ ਬਹਿ ਜੇ ਵੀ ਅਸੀਂ ਨਹੀਂ ਵੇਖਣਾ। ਸ਼ੰਕੇ ਕਰਦੇ ਐ ਪੁਰਾਣੇ ਤੇ ਨਹੀਂ ਸੀ ਹੁੰਦੇ, ਭੂਆ ਤੇ ਪੜ੍ਹਦੀ ਨਹੀਂ ਸੀ, ਭਤੀਜੀ ਨੂੰ ਪੜ੍ਹਨ ਭੇਜਤਾ। ਸ਼ੰਕੇ ਕਰਦੇ ਐ, ਡਾਊਟ ਕਰਦੇ ਐ, ਵੱਡਿਆਂ ਦੀ ਮਰਿਆਦਾ ਠੀਕ ਹੈ, ਜੋ ਦਾਦੇ ਕਹਿੰਦੇ ਸੀ ਉਹੀ ਠੀਕ ਹੈ, ਕੁੜੀਆਂ ਨੂੰ ਨਹੀਂ ਪੜ੍ਹਨ ਭੇਜਣਾ, ਤੇ ਫੇਰ ਦੱਸੋ ਪਿੱਛੇ ਰਹਿ ਜਾਂਗੇ ਕਿ ਨਹੀਂ ਰਹਿ ਜਾਂਗੇ, ਬੋਲੋ। ਹੋਊ ਤਰੱਕੀ ਸਾਡੀ? ਕੋਈ ਅਨਪੜ੍ਹ ਲੜਕੀ ਦਾ ਰਿਸ਼ਤਾ ਲਊ? ਕੋਈ ਅੱਜ ਦੇ ਜ਼ਮਾਨੇ ਵਿੱਚ ਜੰਮੀ ਹੋਵੇ ਧੀ ਅਗਲਾ ਰਿਸ਼ਤਾ ਕਰੂ? ਨਹੀਂ। ਸਾਨੂੰ ਪਤਾ ਹੈ ਜੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਸਾਨੂੰ ਵੀ ਪੜ੍ਹਨਾ ਪੈਣਾ ਹੈ। ਮੈਂ ਆਪਣੇ ਪਰਿਵਾਰ ਨੂੰ ਜੇ ਅੱਗੇ ਲੈ ਕੇ ਜਾਣਾ, ਮੈਨੂੰ ਪੁੱਤ ਪੋਤੇ ਪੜ੍ਹਾਉਣੇ ਪੈਣਗੇ। ਸਾਨੂੰ ਅੱਜ ਸਮਝ ਆ ਗਈ ਹੈ। ਤੇ ਵੀਰੋ ਭਰਾਵੋ, ਮੇਰੀਓ ਭੈਣੋ, ਜੇ ਧਰਮ ਦਾ ਢਾਂਚਾ ਅੱਗੇ ਲੈ ਕੇ ਜਾਣਾ ਹੈ ਤੇ ਤੁਹਾਨੂੰ ਵਿਚਾਰ ਕਰਨੀ ਪੈਣੀ ਹੈ। ਜਿਵੇਂ ਪੜ੍ਹਾਈ ਵਾਸਤੇ ਵਿਚਾਰ ਕੀਤੀ ਸੀ ਘਰੇ ਬਹਿ ਕੇ, ਏਦਾਂ ਸਿਰ ਫੜ ਕੇ ਬਹਿ ਗਏ ਸੀ ਵੀ ਹੁਣ ਕੀ ਕਰੀਏ, ਪੜ੍ਹਨੇ ਪਾਈਏ ਕਿ ਨਾ ਪਾਈਏ, ਸੋਚਿਆ ਸੀ। ਫਿਰ ਅਖੀਰ ਨੂੰ ਕੀ ਫੈਸਲਾ ਕੀਤਾ? ਵੀ ਪਾਓ ਬਈ। ਸੋਚਿਆ, ਵਿਚਾਰਿਆ, ਏਦਾਂ ਸਾਨੂੰ ਧਰਮ ਵਾਲਾ ਮਸਲਾ ਵੀ ਕਿਤੇ ਨਾ ਕਿਤੇ ਵਿਚਾਰਨਾ ਪੈਣਾ। ਸਾਨੂੰ ਸੋਚਣਾ ਪਊ ਵੀ ਸਾਡੇ ਵਾਸਤੇ ਠੀਕ ਕੀ ਸੀ, ਸਾਨੂੰ ਕਿਹੜੇ ਰਾਹ ਤੋਰਤਾ। ਗੁਰਬਾਣੀ ਨੇ ਦੱਸਿਆ ਹੈ ਆਪਣਾ ਫਰਜ਼ ਪਛਾਣਨਾ ਧਰਮ, ਆਪਣੀ ਜ਼ਿੰਮੇਵਾਰੀ ਸਮਝਣਾ ਧਰਮ, ਡਿਊਟੀ ਸਮਝਣਾ ਧਰਮ। ਮੈਂ ਧਰਮ ਆਪਣਾ ਪਤਾ ਕਿੱਦਾਂ ਵਿਖਾਉਂਦਾ ਜੀ? ਵੇਖਿਓ, ਮੈਂ ਆਪਣਾ ਧਰਮ ਵਿਖਾਉਂਦਾ, ਆਹ ਵੇਖ ਗਾਤਰਾ, ਆਹ ਕਿਰਪਾਨ, ਆਹ ਧਰਮ, ਆਹ ਦਾੜੀ ਵੇਖ ਧਰਮ, ਦਸਤਾਰ ਵੇਖ ਧਰਮ, ਕੜਾ ਵੇਖ ਧਰਮ। ਪਰ ਜੇ ਬਾਜਾਂ ਵਾਲੇ ਆ ਗਏ, ਉਹਨਾਂ ਨੇ ਆਖਣਾ ਇਹ ਦੱਸ ਵੀ ਸਾਰਾ ਦਿਨ ਕੀਤਾ ਕੀ ਹੈ, ਆਖੋ ਸਤਨਾਮ। ਉਹਨਾਂ ਮੇਰਾ ਕੜਾ ਨਹੀਂ ਵੇਖਣਾ, ਸਾਰਾ ਦਿਨ ਮੈਂ ਕੰਮ ਕੀ ਕੀਤਾ ਹੈ। ਆ ਸਾਨੂੰ ਇੱਥੇ ਚੈੱਕ ਕਰਨ ਆ ਗਏ ਨਾ, ਸਾਰਾ ਦਿਨ ਇਹ ਵੇਖਣਗੇ ਵੀ ਤੂੰ ਤਨਖਾਹ ਲੈਂਦਾ 40,000, ਉੱਥੇ ਵਿਹਲੜਾ ਜਿਹਾ ਬਹਿ ਕੇ ਮੁੜ ਆਇਆ ਸਾਰਾ ਦਿਨ, ਦਫ਼ਤਰ ਦੇ ਵਿੱਚ ਲੈਣਾ ਲੱਗੀਆਂ ਰਹਿ ਗਈਆਂ, ਤੈਨੂੰ ਤਰਸ ਨਹੀਂ ਆਇਆ? ਮੈਂ ਕਹੂੰ ਮੈਂ ਤੇ ਜੀ ਸਾਰੀ ਰਾਤ ਟੱਲੀਆਂ ਵਜਾਉਂਦਾ ਰਿਹਾ, ਕਹਿੰਦੇ ਪਰੇ ਟੱਲੀਆਂ ਦਾ ਬਣਿਆ ਉੱਥੇ ਸਵੇਰੇ ਜਿੱਥੇ ਕੰਮ ਕਰਨਾ ਸੀ ਉੱਥੇ ਤੈਨੂੰ ਨੀਂਦ ਆਉਂਦੀ ਹੈ, ਉੱਥੇ ਤੈਨੂੰ ਸੁਸਤੀ ਪੈਂਦੀ ਹੈ, ਜਿੱਥੇ ਡਿਊਟੀ ਕਰਨੀ ਸੀ ਉੱਥੇ ਕਹਿੰਦਾ ਮੈਨੂੰ ਸੁਸਤੀ ਪੈਂਦੀ ਹੈ। ਹੁਣ ਉਹ ਕੰਮ ਕਿੰਨੇ ਕਰਨਾ ਸੀ, ਉਹ ਡਿਊਟੀ ਕਿੰਨੇ ਕਰਨੀ ਸੀ, ਫਰਜ਼ ਕਿੰਨੇ ਪਛਾਣਨੇ ਸੀ? ਅੱਜ ਬਾਹਰਲੇ ਦੇਸ਼ ਸੋਹਣੇ ਹੈ ਤਾਂ ਸੋਹਣੇ ਹੈ, ਹਰ ਬੰਦਾ ਡਿਊਟੀ ਕਰਦਾ ਹੈ, ਫਰਜ਼ ਪਛਾਣਦਾ ਹੈ, ਇੱਕ ਮਿੰਟ ਲੇਟ ਨਹੀਂ ਹੁੰਦਾ। ਸਵਿਟਜ਼ਰਲੈਂਡ ਵਰਗੇ ਦੇਸ਼ ਇੱਦਾਂ ਦੇ ਹੈ ਜੀ, ਕਈ ਕੰਟਰੀਆਂ ਇੱਦਾਂ ਦੀਆਂ, ਤੁਹਾਨੂੰ ਇੱਦਾਂ ਖੜਨਾ ਪੈਂਦਾ ਗੇਟ ਅੱਗੇ। 5:05 ਦਾ ਟਾਈਮ ਦਿੱਤਾ ਸੀ, ਜੇ ਤੂੰ 5 ਪਹੁੰਚ ਗਿਆ ਗੇਟ ਅੱਗੇ ਖੜੇਗਾ, ਬੈਲ ਮਾਰੇਗਾ 5:05 ਤੇ, ਬੈਲ ਵੀ ਨਹੀਂ ਮਾਰਨੀ ਪੈਂਦੀ, ਅਗਲਾ ਵੀ ਟਾਈਮ ਦਾ ਪੱਕਾ ਹੈ, ਅਗਲਾ ਵੀ 5:05 ਤੇ ਗੇਟ ਖੋਲੂ, ਤੇ ਜੇ ਤੂੰ ਉੱਥੇ ਨਾ ਹੋਇਆ ਉਹਨੇ ਬੰਦ ਕਰ ਦੇਣਾ, ਐਡੇ ਟਾਈਮ ਦੇ ਪੱਕੇ। ਹਰ ਚੀਜ਼ ਪਰਫੈਕਟ, ਕੋਈ ਕਮੀ ਨਹੀਂ, ਹਰ ਬੰਦਾ ਜ਼ਿੰਮੇਵਾਰ। ਦੱਸੋ ਪਿਓ ਆਪਣੀ ਜ਼ਿੰਮੇਵਾਰੀ ਨਿਭਾ ਕੇ ਮਿਹਨਤ ਕਰਕੇ 15,000 ਲੈ ਕੇ ਆਉਂਦਾ ਹੈ, ਪੁੱਤ ਜਵਾਨ ਹੋਇਆ ਨੌਕਰੀ ਲੱਭਦਾ ਨਹੀਂ ਮਿਲੀ ਕਿਸੇ ਸ਼ੋਰੂਮ ਦੇ ਵਿੱਚ ਕੰਮ ਮਿਲ ਗਿਆ 10,000 ਇਹ ਲਿਆ ਕੇ ਤਲੀ ਤੇ ਧਰਦਾ 25 ਹੋ ਗਿਆ ਛੋਟਾ ਮੁੰਡਾ ਉਹ ਕਹਿੰਦਾ ਮੈਂ ਵੀ ਕੋਈ ਨੀ ਮੈਂ ਮਿਸਤਰੀਆਂ ਨਾਲ ਲੱਗ ਜਾਂਦਾ ਕੋਈ ਨੀ 15 ਮੈਂ ਵੀ ਲੈ ਕੇ ਆਇਆ ਕਰੂੰ ਮੈਂ ਬਣ ਗਿਆ ਮਿਸਤਰੀ ਮੈਂ ਕਰਿਆ ਕਰੂੰ ਕੰਮ ਲਓ ਜੀ ਉਹ ਵੀ ਆਪਣੇ ਫਰਜ਼ ਨਿਭਾਉਂਦਾ ਹੈ ਸੱਸ ਹੈ ਦੋ ਨੂੰਹਾਂ ਹੈ ਘਰ ਵਿੱਚ ਐ ਘਰ ਲਿਸ਼ਕਿਆ ਪਿਆ ਹੁੰਦਾ ਭਾਵੇਂ ਘਰ ਛੋਟਾ ਹੈ ਪਰ ਸਾਫ਼ ਸੁਥਰੇ ਕਮਰੇ ਸਾਫ਼ ਸੁਥਰਾ ਖਾਣਾ ਪੀਣਾ ਐ ਪਰਫੈਕਟ ਹੈ ਸਾਰਾ ਜਿੱਥੇ 6 ਦੇ 6 ਜੀ ਆਪਣੀ ਜ਼ਿੰਮੇਵਾਰੀ ਸਮਝਦੇ ਆ ਦੱਸੋ ਘਰ ਚਮਕੂ ਕੇ ਨਹੀਂ ਚਮਕੂ ਸੋਹਣਾ ਬਣੂ ਕੇ ਨਹੀਂ ਬਣੂ 6 ਹੈ 6 ਦੇ 6 ਆਪਣੇ ਫਰਜ਼ ਸਮਝਦੇ ਹੈ ਆਪਣੀ ਡਿਊਟੀ ਸਮਝਦੀ ਹੈ ਸਮਝਦੇ ਹੈ ਘਰ ਵਾਲੀ ਨੂੰ ਪਤਾ ਮੈਂ ਕੱਪੜੇ ਧੋਤਾ ਕੇ ਰੱਖਾਂ ਨੂੰਹਾਂ ਨੂੰ ਪਤਾ ਅਸੀਂ ਆਪਣੀ ਰੋਟੀ ਪਾਣੀ ਟਾਈਮ ਨਾਲ ਪਕਾਉਣਾ ਹੈ ਹਰ ਬੰਦਾ ਫਰਜ਼ ਪਛਾਣਦਾ ਆਪਣੇ ਡਿਊਟੀ ਕਰਦਾ ਆਪਣੇ ਤੇ ਹੁਣ ਇੱਕ ਪਰਿਵਾਰ ਉਹ ਹੈ 10 ਜੀ ਘਰ ਦੇ ਕੱਲਾ ਹੀ ਵਿਚਾਰਾ 20,000 ਲੈ ਕੇ ਆਉਂਦਾ ਹੈ ਮੁੰਡਿਆਂ ਨੂੰ ਪੁੱਛ ਲਓ ਕਹਿੰਦੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਨੂੰਹਾਂ ਕਹਿੰਦੀਆਂ ਸਾਰਾ ਦਿਨ ਫੇਸਬੁੱਕ ਤੋਂ ਵਿਹਲ ਨਹੀਂ ਮਿਲਦੀ ਝਾੜੂ ਵਾਲੀ ਲਾ ਲਓ ਕੋਈ ਸਫਾਈ ਵਾਲੀ ਰੱਖ ਲਓ ਮੈਥੋਂ ਨਹੀਂ ਰੋਟੀਆਂ ਪੱਕਦੀਆਂ ਸੱਸ ਕਹਿੰਦੀ ਹੈ ਮੇਰੇ ਤੋਂ ਨੀ ਕੱਖ ਹੁੰਦਾ ਜੇ ਕੁੜੀਏ ਤੇਰੇ ਤੋਂ ਨਹੀਂ ਹੁੰਦਾ ਫਿਰ ਮੇਰੇ ਤੋਂ ਵੀ ਨਹੀਂ ਹੁੰਦਾ ਮੇਰਾ ਵੀ ਨਾਟਕ ਚੱਲਦਾ ਹੈ ਤੇ ਉਸ ਘਰ ਦੇ ਵਿੱਚ ਚਲੇ ਜਾਓ ਤੁਸੀਂ ਆਇਆ ਗਿਆ ਤੇ ਸਫਾਈ ਹੁੰਦੀ ਹੈ ਤੇ ਜੇ ਕਿਤੇ ਅੱਗੇ ਪਿੱਛੇ ਘਰੇ ਵੜ ਜਾਓ ਉਸ ਘਰੇ ਖੜਨ ਨੂੰ ਜੀ ਨਹੀਂ ਕਰਦਾ ਬਿਸਤਰੇ ਜਿੱਥੇ ਪਏ ਆ ਉੱਥੇ ਖਿਲਰੇ ਆ ਜੁੱਤੀਆਂ ਜਿੱਥੇ ਪਈਆਂ ਉੱਥੇ ਪਈਆਂ ਕੋਈ ਸਫਾਈ ਨਹੀਂ ਕੋਈ ਪੋਚਾ ਨਹੀਂ ਕੋਈ ਕਦੇ ਵੇਖੋਗੇ ਤੁਸੀਂ ਕੱਖ ਨਹੀਂ ਉਹ ਪਰਿਵਾਰ ਦੀਆਂ ਬੀਬੀਆਂ ਜਦੋਂ ਜੀ ਕਰਦਾ ਬਾਹਰ ਖਾ ਕੇ ਆਈਏ ਕਿਸੇ ਢਾਬੇ ਤੇ ਕਿਸੇ ਹੋਟਲ ਤੇ ਰੈਸਟੋਰੈਂਟ ਤੇ ਚੱਲੀਏ ਹਫ਼ਤੇ ਕੁ ਬਾਅਦ ਤੁਰੇ ਰਹਿੰਦੇ ਆ 2-2 ਦਿਨ ਦਾ ਤੇ ਦੱਸੋ ਇੱਕ ਬੰਦਾ ਫਰਜ਼ ਪਛਾਣਦਾ ਹੈ 9 ਵਿਹਲੜ ਹੈ ਘਰ ਨਰਕ ਬਣੂ ਕਿ ਨਹੀਂ ਬਣੂ ਬੋਲੋ ਜੀ ਬੋਲੋ ਜੀ ਤੇ ਅੱਜ ਇੰਡੀਆ ਤਾਂ ਹੀ ਨਰਕ ਬਣਿਆ ਪਿਆ ਬਾਹਰਲੇ ਦੇਸ਼ਾਂ ਵਿੱਚ ਬੰਦੇ ਜ਼ਿੰਮੇਵਾਰੀਆਂ ਪਛਾਣ ਰਹੇ ਹੈ ਫਰਜ਼ ਪਛਾਣਦੇ ਹੈ ਗੁਣ ਗਾਉਣ ਦਾ ਮਤਲਬ ਸਾਡਾ ਬਾਬਾ ਤੇ ਕਿੰਨੇ ਸਾਲ ਪਹਿਲਾਂ ਹੀ ਕਹਿੰਦਾ ਦਿਨ ਰਾਤ ਤੇਰੇ ਗੁਣ ਗਾਵਾਂ ਮੈਂ ਦਿਨ ਰਾਤ ਗੁਣ ਗਾਉਣ ਦਾ ਮਤਲਬ ਵੀ ਇਹੀ ਸਾਰਾ ਦਿਨ ਵੀ ਤੇ ਰਾਤ ਵੀ ਡੱਲੀਆਂ ਵਜਾ ਰਾਤ ਨੂੰ ਸੌਣਾ ਨਹੀਂ ਦਿਨ ਰਾਤ ਗਾਏਗਾ ਕਿਵੇਂ ਆਰਾਮ ਕਿੱਦਾਂ ਕਰਨਾ ਆਪਣੇ ਫਰਜ਼ ਪਛਾਣਨੇ ਧਰਮ ਹੈ ਹਰ ਬੰਦੇ ਦਾ ਧਰਮ ਜ਼ਿੰਮੇਵਾਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਈ ਕਹਿੰਦੇ ਖੱਤਰੀ ਆਪਣੇ ਧਰਮ ਛੱਡ ਬੈਠੇ ਮੈਂ ਫਿਰ ਅਰਜ਼ ਕਰਾਂ ਸਾਡੇ ਜਿਹੜੀ ਆਹ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਦੀ ਸਾਡੇ ਵਿੱਚ ਜਾਤ ਪਾਤ ਕੋਈ ਨਹੀਂ ਵਰਨ ਵੰਡ ਕੋਈ ਨਹੀਂ ਜਾਤਾਂ ਨੂੰ ਨਹੀਂ ਮੰਨਦੇ ਵਰਨ ਨਹੀਂ ਵੰਡਦੇ ਤੂੰ ਭਾਈ ਜੱਟ ਹੈ ਤੂੰ ਭਾਈ ਕਮੋ ਹੈ ਤੂੰ ਭਾਈ ਸੈਣੀ ਹੈ ਤੂੰ ਰਮਦਾਸੀ ਹੈ ਤੂੰ ਮਜ਼ਬੀ ਹੈ ਤੂੰ ਰਾਮਗੜੀਆ ਹੈ ਇੱਥੇ ਕਹਿੰਦੇ ਜਾਤਾਂ ਵਾਲੀਆਂ ਕੂਸ਼ਾਂ ਸਾਰੇ ਹੀ ਲਾ ਦਿਓ ਤੂੰ ਆਪਣੇ ਆਪ ਨੂੰ ਛੋਟਾ ਨਾ ਸਮਝ ਤੇ ਦੂਜਿਆਂ ਤੂੰ ਆਪਣੇ ਆਪ ਨੂੰ ਵੱਡਾ ਨਾ ਸਮਝ ਸਾਰੇ ਇਕੱਠੇ ਹੋਵੋ ਬੈਲੈਂਸ ਕਰੀਏ ਸਾਡੇ ਵਿੱਚ ਕੋਈ ਜਾਤ ਪਾਤ ਨਹੀਂ ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨੇ ਨੂੰ ਨਾਲ ਵਾ ਲਿਆ ਦੁਨੀਆਂ ਦੇ ਲੋਕੋ ਮੈਂ ਆ ਬੇਦੀਆਂ ਘਰੇ ਜੰਮਿਆ ਪਰ ਮੇਰਾ ਆਹ ਬੈਠਾ ਮੇਰੇ ਨਾਲ ਮੇਰਾ ਸਾਥੀ ਹੈ ਤੇ ਇਹ ਹੈ ਮੇਰਾ ਭਾਈ ਤੇ ਕੀ ਕਿਹਾ ਮਹਾਰਾਜ ਨੇ ਭਾਈ ਮਰਦਾਨਾ ਮੇਰਾ ਇਹ ਭਾਈ ਹੈ ਉਹ ਜਿਹੜਾ ਜਾਤ ਪਾਤੀ ਸਿਸਟਮ ਹੈ ਉਹਦੇ ਤੇ ਕਿੱਡੀ ਵੱਡੀ ਚੋਟ ਕੀਤੀ ਗੁਰੂ ਨਾਨਕ ਨੇ ਤੇ ਜਦੋਂ ਖਾਲਸਾ ਸਜਾਇਆ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੇ 5 ਖੜੇ ਕਰ ਲਏ ਇੱਕ ਖੱਤਰੀ ਹੈ ਇੱਕ ਨਾਈ ਹੈ ਇੱਕ ਝੀਵਰ ਹੈ ਇੱਕ ਛੀਂਬਾ ਹੈ ਇੱਕ ਜੱਟ ਹੈ ਸਾਰੇ ਖੜੇ ਕਰਕੇ ਏਦਾਂ ਆਏ ਕਹਿੰਦੇ ਤੁਸੀਂ ਮੈਨੂੰ ਛਕਾਓ ਮੈਂ ਤੁਹਾਨੂੰ ਛਕਾਨਾ ਰਾਜੇ ਮਹਾਰਾਜੇ ਵੇਖ ਕੇ ਮੂੰਹ ਅੱਡਦੇ ਹੀ ਰਹਿ ਗਏ ਕਹਿੰਦੇ ਹੱਦ ਹੋ ਗਈ ਇਹਨਾਂ ਦਾ ਤੇ ਪਰਛਾਵਾਂ ਪੈ ਜੇ ਅਗਲਾ ਕਹਿੰਦਾ ਪਿੱਟਿਆ ਗਿਆ ਤੇ ਸਾਡੇ ਗੁਰੂ ਸਾਹਿਬ ਕਹਿੰਦੇ ਨਹੀਂ ਮਨੁੱਖਤਾ ਇੱਕ ਹੈ ਬੰਦਾ ਬੰਦਾ ਹੈ ਇਹ ਮੇਰੇ ਹੱਥੋਂ ਛਕਣਗੇ ਤੇ ਮੈਂ ਇਹਨਾਂ ਹੱਥੋਂ ਛਕਾਂਗਾ ਕਿੱਡੀ ਕਰਾਰੀ ਚੋਟ ਹੈ ਕਾਹਦੇ ਉੱਤੇ ਜਾਤ ਪਾਤੀ ਸਿਸਟਮ ਉੱਤੇ। ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀਰੋ, ਪੰਜਾਬ ਦਾ ਇੱਕ ਪਿੰਡ ਕੱਢ ਕੇ ਲਿਆਓਗੇ ਵਿਖਾਓਗੇ ਵੀ ਜਿੱਥੇ ਜਾਤ ਪਾਤ ਕੋਈ ਨਾ ਪੁੱਛਦਾ ਹੋਵੇ? ਬੋਲੋ ਇੱਕ ਪਿੰਡ ਬੋਲੋ ਜੀ। ਜੇ ਆਨੰਦਪੁਰ ਸਾਹਿਬ ਹੀ ਚਲੇ ਜਾਈਏ ਉੱਥੇ ਹੀ ਵੇਖ ਲਈਏ ਪਿੰਡ ਤੇ ਆਨੰਦਪੁਰ ਵੀ ਹੈ, ਆਨੰਦਪੁਰ ਚ ਕੋਈ ਜਾਤ ਪਾਤ ਨਹੀਂ, ਅੰਮ੍ਰਿਤਸਰ ਚ ਕੋਈ ਜਾਤ ਪਾਤ ਨਹੀਂ। ਸ਼ਹਿਰ ਦੀ ਗੱਲ ਕਰਦਾ ਮੈਂ, ਸ਼ਹਿਰਾਂ ਚ ਵੇਖੋ ਤੇ ਪੰਜਾਬ ਦੇ ਵਿੱਚ ਦੱਸੋ ਜਾਤ ਪਾਤ ਹਰ ਪਿੰਡ ਚ ਹੈ ਕਿ ਨਹੀਂ ਹੈ? ਗੱਜ ਕੇ ਗੱਜ ਕੇ ਇਹਦਾ ਮਤਲਬ ਫਲ ਕਿਸੇ ਹੋਰ ਬੂਟੇ ਦਾ ਹੈ, ਗੁਰੂ ਨਾਨਕ ਦੇ ਬੂਟੇ ਦਾ ਕਿੱਥੇ? ਤੁਹਾਨੂੰ ਲੱਗਦਾ ਨਹੀਂ ਵੀ ਸਾਡਾ ਸਾਡੀ ਜੜ ਗੁਰੂ ਨਾਨਕ ਦੀ ਸੋਚ ਥੋੜਾ ਹੈ ਤੇ ਪੁਜਾਰੀ ਦੀ ਸੋਚ ਹੈ? ਹਿੰਦੂ ਧਰਮ ਜਾਤ ਪਾਤ ਮੰਨਦਾ ਕਿ ਨਹੀਂ ਮੰਨਦਾ? ਗੱਜ ਕੇ ਦੱਸੋ, ਗੱਜ ਕੇ। ਤੇ ਆਪਾਂ ਵੀ ਮੰਨਦੇ ਹਾਂ, ਉੱਥੇ ਵੀ ਪੁਜਾਰੀ ਸੀ ਉਹਨੇ ਵੰਡਿਆ ਸੀ, ਸਾਡੇ ਚ ਵੀ ਪੁਜਾਰੀ ਹੈ ਸਾਨੂੰ ਵੀ ਵੰਡ ਕੇ, ਏਦਾਂ ਹੀ ਕਰਦਾ ਪੁਜਾਰੀ ਸਿਸਟਮ ਹੈ। ਜੇ ਅੱਜ ਪੰਜਾਬ ਆਪਾਂ ਕਹਿੰਦੇ ਹਾਂ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਇਹ ਪੰਜਾਬ ਗੁਰੂਆਂ ਕਰਕੇ ਆਬਾਦ ਹੈ, ਸੋਚ ਕਿੱਥੇ ਹੈ ਗੁਰੂ ਨਾਨਕ ਦੀ? ਗੁਰੂ ਨਾਨਕ ਸਾਹਿਬ ਦੇ ਕਹਿੰਦੇ ਹੈ
ਜਾਣੋ ਜੋਤ ਨਾ ਪੁੱਛੋ ਹੋ ਜਾਤੀ, ਜਾਣੋ ਹੋ ਜੋਤ ਨਾ ਪੁੱਛੋ ਹੋ ਜਾਤੀ, ਜਾਣੋ ਹੋ ਜੋਤ ਨਾ ਪੁੱਛੋ ਹੋ ਜਾਤੀ, ਜਾਣੋ ਹੋ ਜੋਤ ਨਾ ਪੁੱਛੋ ਹੋ ਜਾਤੀ। ਜਾਤ ਨਾ ਹੈ ਅੱਗੇ ਜਾਤ ਨਾ ਹੈ, ਪੁੱਛੋ ਹੋ ਜਾਤੀ, ਜਾਣੋ ਹੋ ਜੋਤ ਨਾ ਪੁੱਛੋ ਹੋ ਜਾਤੀ, ਜਾਣੋ ਹੋ ਜੋਤ
ਫਿਰ ਕੋ
ਜਾਣੋ
ਜੇ ਜਾਤ ਨਾ ਪੁੱਛਦੇ ਫਿਰਦੇ ਸੀ ਗੁਰੂ ਨਾਨਕ ਦੇ ਬੂਟੇ ਦਾ ਫਲ, ਪਰ ਆਪਾਂ ਸਾਰੇ ਜਾਤਾਂ ਪੁੱਛਦੇ ਹਾਂ, ਆਪਾਂ ਮੰਨਦੇ ਹਾਂ ਅਸੀਂ ਕਿਹੜੀਆਂ ਜਾਤਾਂ ਵਾਲੇ ਆ। ਜੇ ਇਹ ਗੰਦ ਕੱਢਣਾ ਹੋਵੇ ਸਾਡੇ ਚੋਂ ਤੇ ਜੇ ਅੱਜ ਸਟਾਰਟ ਕਰੀਏ ਤਾਂ ਵੀ 100 ਸਾਲ ਲੱਗੂ, ਅੱਜ ਸ਼ੁਰੂ ਕਰੀਏ ਜੇ 20 ਸਾਲ ਦੇ ਜੰਮਿਆਂ ਦੇ ਦਿਮਾਗ ਚੋਂ ਨਹੀਂ ਨਿਕਲਣਗੀਆਂ ਚੀਜ਼ਾਂ, ਇਹ ਅਗਲੀਆਂ ਜੇ 5 ਪੀੜ੍ਹੀਆਂ ਲੱਗਣਗੀਆਂ ਤਾਂ ਜਾ ਕੇ ਬਦਲੂ। ਇਹ ਬੜਾ ਗਹਿਰੇ ਤਲ ਤੇ ਅੰਦਰ ਅੰਦਰ ਧੱਸ ਗਿਆ ਸਾਡੇ ਸਾਡੇ ਦਿਮਾਗ 'ਚ ਬਹਿ ਗਈਆਂ ਇਹ ਚੀਜ਼ਾਂ। ਹੁਣ ਆਪਣੇ ਗੁਰੂ ਸਾਹਿਬ ਤੇ ਇਹ ਕਹਿੰਦੇ ਆ ਸਾਡੇ ਜਾਤ ਪਾਤ ਹਾਵੀ ਹੈ। ਕਿਹੜਾ ਇੱਕ ਪਿੰਡ ਤੁਸੀਂ ਦੱਸ ਨਹੀਂ ਸਕਦੇ ਜਿੱਥੇ ਜਾਤ ਨਾ ਪੁੱਛਦਾ ਹੋਵੇ ਕੋਈ? ਵਰਨ ਵੰਡ ਸਾਡੇ 'ਚ ਕੋਈ ਨਹੀਂ, ਪਰ ਪੁਜਾਰੀ ਕਹਿੰਦਾ ਸੀ ਧਰਮ ਕੀ ਹੈ? ਤਲਵਾਰ ਚਲਾਉਣੀ ਤੇ ਲੋਕਾਂ ਦੀ ਰੱਖਿਆ ਕਰਨੀ, ਇਹ ਕਿਹਦਾ ਧਰਮ ਦੱਸਦਾ ਹੁੰਦਾ ਸੀ? ਖੱਤਰੀ ਦਾ ਕੰਮ ਹੈ ਜੀ, ਖੱਤਰੀ ਦਾ ਕੰਮ ਹੈ ਤਲਵਾਰ ਚਲਾਉਣਾ। ਬ੍ਰਾਹਮਣ ਦਾ ਕੰਮ ਕੀ ਹੈ ਭਲਾ? ਬ੍ਰਾਹਮਣ ਦਾ ਕੰਮ ਹੈ ਧਾਰਮਿਕ ਗ੍ਰੰਥ ਪੜ੍ਹਨੇ ਤੇ ਪੜ੍ਹਾਉਣੇ, ਵਿਦਿਆ ਦੇਣੀ। ਕਹਿੰਦੇ ਇਹ ਕਿਹਦਾ ਕੰਮ ਹੈ? ਬ੍ਰਾਹਮਣ ਦਾ। ਫਿਰ ਜਿਹੜੇ ਵੈਸ ਸੀ ਕਹਿੰਦੇ ਜਿਹੜੇ ਜੱਟ ਜ਼ਿਮੀਂਦਾਰ ਲੋਕ ਵੈਸਾਂ ਦਾ ਕੰਮ ਹੈ ਖੇਤੀਬਾੜੀ ਕਰਨੀ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਕਹਿੰਦੇ ਇਹਨਾਂ ਦਾ ਕੰਮ ਹੈ ਤੀਜੇ ਤੇ ਚੌਥੇ ਹੈ ਕਹਿੰਦਾ ਸ਼ੂਦਰ ਸ਼ੂਦਰਾਂ ਦਾ ਕੰਮ ਕੀ ਹੈ ਆ ਜਿਹੜੀਆਂ ਬਾਕੀ ਤਿੰਨ ਵੱਡੀਆਂ ਜਾਤਾਂ ਹੈ ਇਹਨਾਂ ਦੀ ਸੇਵਾ ਕਰਨੀ ਸ਼ੂਦਰਾਂ ਦਾ ਕੰਮ ਹੈ ਇਹਨਾਂ ਦਾ ਗੰਦ ਮੰਦ ਚੱਕਣਾ ਇਹਨਾਂ ਦੀ ਸੇਵਾ ਕਰਨੀ ਸਫਾਈਆਂ ਕਰਨੀਆਂ ਇਹ ਇਹਨਾਂ ਦਾ ਕੰਮ ਹੈ ਇਹ ਇਹ ਉਹਦੀ ਫਿਲਾਸਫੀ ਹੈ ਸਾਡੇ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ ਏਦਾਂ ਨਹੀਂ ਤੂੰ ਜਿਹੜਾ ਮਰਜ਼ੀ ਕੰਮ ਕਰ ਸਕਦਾ ਸਾਰਾ ਕੁਝ ਗੁਰੂ ਸਾਹਿਬ ਨੇ ਬੰਦ ਕਰਾ ਦਿੱਤਾ ਪਰ ਖੱਤਰੀ ਜਿਹੜੇ ਹੈ ਕਹਿੰਦੇ ਬੰਦੇ ਦਾ ਕਰਮ ਧਰਮ ਹੈ ਬੰਦੇ ਦਾ ਕਰਮ ਜਿਹੜਾ ਆ ਉਸ ਵੇਲੇ ਧਰਮ ਮੰਨਿਆ ਜਾਂਦਾ ਤੇ ਜਿਹੜਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਆਪਾਂ ਇਹ ਪੜ੍ਹਦੇ ਹਾਂ ਖੱਤਰੀਆਂ ਤਾਂ ਧਰਮ ਛੋਡਿਆ ਮਲੇਸ਼ ਭਾਖਿਆ ਗਈ ਇਹ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ ਖੱਤਰੀ ਆਪਣੀ ਡਿਊਟੀ ਨੂੰ ਡਿਊਟੀ ਛੱਡ ਗਏ ਖੱਤਰੀ ਕਹਿੰਦੇ ਮਲੇਸ਼ਾਂ ਦੇ ਨਾਲ ਰਲ ਗਏ ਖੱਤਰੀ ਕਹਿੰਦੇ ਸੀ ਖੱਤਰੀ ਰਾਜੇ ਵੀ ਅਸੀਂ ਤੁਹਾਨੂੰ ਬਚਾਵਾਂਗੇ ਪਰ ਕਹਿੰਦੇ ਉਹ ਕਿਹਦੇ ਨਾਲ ਰਲ ਗਏ ਉਹ ਮਲੇਸ਼ਾਂ ਨਾਲ ਰਲ ਗਏ ਮਲੇਸ਼ਾਂ ਦਾ ਧਾਨ ਖਾ ਲਿਆ ਤੇ ਖੱਤਰੀਆਂ ਨੇ ਆਪਣਾ ਧਰਮ ਛੱਡਤਾ ਇੱਥੋਂ ਇੱਕ ਗੱਲ ਕਲੀਅਰ ਹੁੰਦੀ ਹੈ ਗੁਰੂ ਨਾਨਕ ਸਾਹਿਬ ਦੇ ਇਹ ਸ਼ਬਦ ਤੋਂ ਵੀ ਬੰਦਾ ਜੇ ਆਪਣਾ ਕਰਮ ਛੱਡ ਦੇਵੇ ਤੇ ਸਮਝ ਲਓ ਉਹਨੇ ਆਪਣਾ ਧਰਮ ਛੱਡਤਾ ਇਹ ਗੱਲ ਪੱਕੀ ਹੈ ਬੰਦੇ ਦਾ ਧਰਮ ਹੀ ਬੰਦੇ ਦਾ ਕਰਮ ਹੈ ਬੰਦੇ ਦਾ ਕਰਮ ਹੀ ਬੰਦੇ ਦਾ ਧਰਮ ਹੈ ਕਰਮ ਤੇ ਧਰਮ ਵੱਖਰਾ ਨਾ ਕਰੋ ਬੰਦੇ ਦਾ ਫਰਜ਼ ਬੰਦੇ ਦੀ ਡਿਊਟੀ ਬੰਦੇ ਦਾ ਕਰਮ ਬੰਦੇ ਦਾ ਧਰਮ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਖੱਤਰੀਆਂ ਤਾਂ ਧਰਮ ਛੋਡਿਆ ਮਤਲਬ ਖੱਤਰੀਆਂ ਨੇ ਆਪਣਾ ਕੰਮ ਛੱਡਤਾ ਹੁਣ ਜਿਹੜੇ ਫੌਜੀ ਹੈ ਆਰਮੀ ਚ ਜਿਹੜੇ ਆਰਮੀਆਂ ਦਾ ਆਰਮੀ ਵਾਲਿਆਂ ਦਾ ਜਿਹੜੇ ਬਾਰਡਰਾਂ ਤੇ ਖੜੇ ਉਹਨਾਂ ਦਾ ਧਰਮ ਕੀ ਹੋਇਆ ਫਿਰ ਸਾਰੇ ਦੇਸ਼ ਦੀ ਬੋਲੋ ਰੱਖਿਆ ਕਰਨ ਇਹ ਉਹਨਾਂ ਦਾ ਧਰਮ ਹੈ ਤੇ ਦੇਸ਼ ਨੂੰ ਜਿਹੜੇ ਜਿਹੜੇ ਉਹਨਾਂ ਉਹਨਾਂ ਦਾ ਪਰਿਵਾਰ ਦਾ ਖਰਚਾ ਦੇਣਾ ਟਾਈਮ ਸਿਰ ਤਨਖਾਹ ਦੇਣੀ ਇਹ ਉਹਨਾਂ ਦਾ ਧਰਮ ਬਣ ਜਾਂਦਾ ਸਾਡਾ ਕੰਮ ਕਰਨਾ ਸਾਡਾ ਧਰਮ ਹੈ ਟੈਕਸ ਕੱਢਣਾ ਟੈਕਸ ਦੇਣਾ ਇਹ ਸਾਡਾ ਧਰਮ ਹੈ ਤੇ ਸਾਡੇ ਟੈਕਸ ਦੇ ਨਾਲ ਰੋਡ ਬਣਾਉਣੇ ਹਸਪੀਟਲ ਬਣਾਉਣੇ ਸਰਕਾਰੀ ਸਕੂਲ ਬਣਾਉਣੇ ਉਹਨਾਂ ਵਿੱਚ ਪੜ੍ਹਾਈ ਸਹੀ ਤਰੀਕੇ ਸਿਰ ਲਿਆਉਣੀ ਇਹ ਸਰਕਾਰ ਦਾ ਧਰਮ ਹੈ ਸਾਡਾ ਧਰਮ ਹੈ ਕੰਮ ਕਰਕੇ ਟੈਕਸ ਦਈਏ ਤੇ ਸਰਕਾਰ ਦਾ ਧਰਮ ਹੈ ਹਰੇਕ ਬੰਦੇ ਨੂੰ ਉਹਦੀ ਲੋੜ ਮੁਤਾਬਕ ਉਹਦੀ ਸਹੂਲਤ ਦੇਵੇ ਇਹ ਸਰਕਾਰ ਦਾ ਧਰਮ ਹੈ ਹੁਣ ਦੱਸੋ ਨਾ ਆਪਾਂ ਆਪਣਾ ਧਰਮ ਨਿਭਾਉਂਦੇ ਹਾਂ ਨਾ ਅਗਲੇ ਆਪਣਾ ਧਰਮ ਨਿਭਾਉਂਦੇ ਬੰਦੇ ਦਾ ਜਿਹੜਾ ਕਰਮ ਹੈ ਜਿਹੜਾ ਫਰਜ਼ ਹੈ ਸਰਪੰਚ ਦਾ ਧਰਮ ਕੀ ਹੋਊ ਫਿਰ ਜੇ ਮੰਨ ਲਓ ਸਰਪੰਚ ਹੋਵੇ ਪਿੰਡ ਦਾ ਉਹਦਾ ਧਰਮ ਕੀ ਹੋਊ ਆਪਣੇ ਪਿੰਡ ਲਈ ਚੰਗੀਆਂ ਚੰਗੀਆਂ ਗ੍ਰਾਂਟਾਂ ਲਿਆਉਣੀਆਂ ਸਾਰੇ ਕੰਮ ਪਿੰਡ ਦੇ ਕਰਾਉਣੇ ਇਹ ਸਰਪੰਚ ਦਾ ਧਰਮ ਹੋ ਗਿਆ MLA ਦਾ ਧਰਮ ਕੀ ਹੋਇਆ ਫਿਰ ਇਲਾਕੇ ਦੇ ਕੰਮ ਕਰਾਉਣੇ MP ਦਾ ਧਰਮ ਕੀ ਹੋਇਆ ਫਿਰ MP ਦਾ ਏਰੀਆ ਹੋਰ ਵੱਡਾ ਹੋ ਗਿਆ ਪਾਰਲੀਮੈਂਟ 'ਚ ਜਾ ਕੇ ਆਪਣੇ ਲੋਕਾਂ ਦੀ ਆਵਾਜ਼ ਉਠਾਵੇ ਇਹ ਉਹਦਾ ਧਰਮ ਹੈ ਇਸ ਇਹ ਮੰਤਰੀਆਂ ਦਾ ਧਰਮ ਹੈ ਲੀਡਰਾਂ ਦਾ ਧਰਮ ਹੈ ਤੇ ਜੇ ਲੀਡਰ ਕਹਿਣ ਵੇਖ ਮੇਰਾ ਗਾਤਰਾ ਵੇਖ ਮੇਰੀ ਕਿਰਪਾਨ ਇਹ ਮੇਰਾ ਧਰਮ ਹੈ ਆਪਾਂ ਇਹ ਕਹਿਣਾ ਨਹੀਂ ਭਰਾਵਾ ਤੇਰਾ ਧਰਮ ਕੁਝ ਹੋਰ ਹੈ ਤੇਰੀ ਜ਼ਿੰਮੇਵਾਰੀ ਤੇਰੇ ਫਰਜ਼ ਹੁਣ ਸਾਡੇ ਲੀਡਰ ਕਹਿਣ ਮੈਂ ਤੁਹਾਨੂੰ ਜੋੜੇ ਝਾੜ ਕੇ ਵਿਖਾਉਂਦਾ ਵੀ ਆਹ ਵੇਖੋ ਮੈਂ ਜੋੜੇ ਝਾੜ ਰਿਹਾ ਮੈਂ ਬੜਾ ਧਰਮੀ ਆ ਆਪਣੇ ਲੋਕ ਵੀ ਕਹਿਣ ਲੱਗ ਜਾਂਦੇ ਆ ਹਰ ਰੋਜ਼ ਮੱਥਾ ਟੇਕਣ ਜਾਂਦਾ ਕਿ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦਾ ਕਿੱਡਾ ਧਰਮੀ ਹੈ ਉਹ ਨਹੀਂ ਭਾਈ ਜਿਹੜੀ ਡਿਊਟੀ ਤੇ ਜਿਹੜੀ ਬੈਠਾ ਉਹ ਕੁਰਸੀ ਤੇ ਸਹੀ ਇਮਾਨਦਾਰੀ ਨਾਲ ਕੰਮ ਕਰਦਾ ਇਹ ਇਹਦਾ ਧਰਮ ਸੀ ਨੌਜਵਾਨਾਂ ਲਈ ਨੌਕਰੀਆਂ ਕਿੱਦਾਂ ਲੈ ਕੇ ਆਉਣੀਆਂ ਇਹਦਾ ਧਰਮ ਸੀ ਵੱਡੀਆਂ ਵੱਡੀਆਂ ਫੈਕਟਰੀਆਂ ਕਿਵੇਂ ਲੈ ਕੇ ਆਉਣੀਆਂ ਪੰਜਾਬ ਵਿੱਚ ਮੁੱਖ ਮੰਤਰੀ ਦਾ ਇਹ ਧਰਮ ਹੈ ਪੰਜਾਬ ਦਾ ਪਾਣੀ ਕਿੱਦਾਂ ਬਚਾਉਣਾ ਇਹ ਧਰਮ ਹੈ ਹਰ ਬੰਦੇ ਨੂੰ ਐਜੂਕੇਟ ਕਿੱਦਾਂ ਕਰਨਾ ਇਹ ਮੁੱਖ ਮੰਤਰੀ ਦਾ ਧਰਮ ਹੈ ਇਹ ਇਹਨਾਂ ਲੋਕਾਂ ਦੇ ਧਰਮ ਹੈ। ਤੇ ਜਦੋਂ ਬੰਦਾ ਆਪਣਾ ਕੰਮ ਛੱਡ ਦੇਵੇ, ਆਪਣੀ ਡਿਊਟੀ ਛੱਡ ਦੇਵੇ, ਸਮਝ ਲਓ ਉਹਨੇ ਧਰਮ, ਬੋਲੋ ਜੀ। ਅੱਛਾ ਪਰ ਹੁਣ ਗੱਲ ਪੁੱਠੀ ਨਹੀਂ ਹੋ ਗਈ, ਤੁਹਾਨੂੰ ਕਈ ਗਾਤਰਿਆਂ ਕਿਰਪਾਨਾਂ ਵਾਲੇ ਪਿੰਡਾਂ ਦੇ ਵਿੱਚ ਫਿਰਦੇ, ਤਾਸ਼ ਖੇਡਦਾ ਰਹਿੰਦਾ ਹੈ, ਡੱਕਾ ਤੋੜਦਾ ਨਹੀਂ, ਐ ਲੱਗੂ ਵੀ ਇਹ ਆਪਣੇ ਫਰਜ਼ ਨਿਭਾਉਂਦਾ ਨਹੀਂ। ਤੇ ਕਈ ਤੁਹਾਨੂੰ ਇਹੋ ਜਿਹੇ ਮਿਲਣਗੇ ਜਿਹੜੇ ਵਿਚਾਰੇ ਜਮਾ ਹੀ ਸਿੱਧੇ ਜਾਏ, ਜਦੋਂ ਦੇ ਜੰਮੇ ਐ ਖੇਤ ਦੁਪਹਿਰ ਦੀ ਰੋਟੀ ਅਗਲੇ ਨੇ ਖੇਤ ਦੀ ਖਾਧੀ ਹੈ, ਸਾਰੀ ਜ਼ਿੰਦਗੀ ਕੰਮ ਕਰਿਆ, ਪਹਿਲਾਂ ਮੁੰਡੇ ਵਿਆਹੇ, ਫਿਰ ਕੁੜੀਆਂ ਵਿਆਹੀਆਂ, ਫਿਰ ਪੋਤੇ ਵਿਆਹੇ, ਦਿਨ ਰਾਤ ਪਹਿਲਾਂ ਬਲਦਾਂ ਨਾਲ ਖੇਤੀ ਕਰਦਾ ਸੀ, ਹੁਣ ਟਰੈਕਟਰਾਂ ਨਾਲ ਕਰਦਾ ਹੈ। ਉਹ ਵਿਚਾਰਾ ਗੁਰਦੁਆਰੇ ਅਗਰਾਈ ਵੀ ਕਹਿਣਗੇ 5000 ਦੇ, ਸਾਲ ਬਾਅਦ ਉਹ ਵੀ ਦਿੱਤਾ, ਗੁਰਦੁਆਰੇ ਵੀ ਜਦੋਂ ਬਣਿਆ ਉਹਦੇ ਵੀ ਪੈਸੇ ਦਿੱਤੇ, ਜਿੱਦੇ ਸਰਕਾਰੀ ਸਕੂਲ ਬਣਿਆ ਉਹਦੇ ਵੀ ਪੈਸੇ ਦਿੱਤੇ, ਸਾਰੇ ਆਪਣੇ ਫਰਜ਼ ਸਹੀ ਨਿਭਾਏ ਹੈ, ਪਰ ਦਾੜੀ ਨਹੀਂ ਰੱਖੀ। ਪਾਠ ਕਰਨਾ ਉਹਨੂੰ ਆਉਂਦਾ ਹੀ ਨਹੀਂ, ਨਿਤਨੇਮ ਕਰਨਾ ਉਹਨੂੰ ਆਉਂਦਾ ਹੀ ਨਹੀਂ, ਅਨਪੜ੍ਹ ਹੈ, ਅੰਗੂਠਾ ਛਾਪ ਹੈ। ਪਰ ਤੁਹਾਨੂੰ ਦਿਸ ਜਾਣਾ ਹੈ ਵੀ ਫਰਜ਼ ਪਛਾਣਨੇ ਧਰਮ ਸੀ, ਇਹਨੇ ਆਪਣੀ ਡਿਊਟੀ। ਅੱਜ ਇਹਦੇ ਬੱਚੇ ਆਫੀਸਰ ਬਣ ਗਏ, ਬੰਦਾ ਮਿਹਨਤ ਕਰ ਕਰਕੇ ਲਿਆ ਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ, ਇਹਨੇ ਮੁੰਡਾ ਆਫੀਸਰ ਬਣਾ ਦਿੱਤਾ। ਇਹ 4 ਵਜੇ ਗੁਰਦੁਆਰੇ ਨਹੀਂ ਜਾ ਸਕਿਆ, ਪਰ 4 ਵਜੇ ਹਲ ਵਾਹ ਲੈਂਦਾ ਸੀ ਜਾ ਕੇ। ਇਹ ਬੰਦਾ 6 ਵਜੇ ਸਕੂਲ ਦੇ ਸਫਾਈ ਦੀ ਕਰਮਚਾਰੀ ਸੀ, ਉੱਥੇ ਸਫਾਈ ਕਰਮਚਾਰੀ ਸੀ, ਇਹ 6 ਵਜੇ ਜਾ ਕੇ ਸਾਰੀਆਂ ਕਲਾਸਾਂ 'ਚ ਝਾੜੂ ਲਾ ਦਿੰਦਾ ਸੀ ਗੁਰਦੁਆਰੇ ਭਾਵੇਂ ਨਹੀਂ ਗਿਆ, ਪਰ ਇਹਨੇ ਆਪਣੇ ਫਰਜ਼ ਪਛਾਣ ਕੇ ਆਪਣੇ ਨਿਆਣੇ ਪੈਰਾਂ ਤੇ ਖੜੇ ਕਰਤੇ, ਨਿਆਣੇ ਆਪਣੇ ਸੈੱਟ ਕਰਤੇ, ਡਿਊਟੀ ਸਮਝਦਾ ਹੈ, ਫਰਜ਼ ਸਮਝਦਾ। ਹੁਣ ਮੈਂ ਤੁਹਾਨੂੰ ਇਹੀ ਵਾਰ ਵਾਰ ਬੇਨਤੀ ਕਰਦਾ ਵੀ ਸਾਡਾ ਕਰਮ ਹੀ ਸਾਡਾ ਧਰਮ ਹੈ। ਪਰਮਾਤਮਾ ਕੁਦਰਤ ਦਾ ਕਾਨੂੰਨ ਹੈ, ਨਿਯਮ ਹੈ, ਹੋਰ ਕੋਈ ਪਰਮਾਤਮਾ ਵੱਖਰਾ ਬੰਦਾ ਨਹੀਂ, ਉਹ ਕੋਈ ਅਲੱਗ ਨਹੀਂ। ਇਸੇ ਕਰਕੇ ਕਹੀਦਾ ਭਗਤ ਜੀ ਦਾ ਬਚਨ ਹੈ, ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ। ਚਿੱਤ ਜੋੜ ਕੇ ਹਰੀ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ, ਚਿੱਤ ਜੋੜ ਕੇ ਹਰੀ ਦੇ ਨਾਲ ਹੱਥੀ ਪੈਰੀ ਕੰਮ ਕਰੀਏ, ਜੀ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ, ਹੱਥੀ ਪੈਰੀ ਕੰਮ ਕਰੀਏ, ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ।
ਬੋਲੋ ਬੋਲੋ ਸਾਰੇ, ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ,
ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ, ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ,
ਭੈਣਾ ਪੜੋ ਇੱਕ ਵਾਰ। ਚਿੱਤ ਜੋੜ ਕੇ
ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ, ਵਾਵਾ ਵਾਵਾ ਹੱਥੀ ਪੈਰੀ ਕੰਮ ਕਰੀਏ, ਪਿਆਰਿਓ ਹੱਥੀ ਪੈਰੀ ਕੰਮ ਕਰੀਏ,
ਹੱਥੀ ਪੈਰੀ ਕੰਮ ਕਰੀਏ, ਪਿਆਰਿਓ ਹੱਥੀ ਪੈਰੀ ਕੰਮ ਕਰੀਏ।
ਹਰੀ ਦੇ ਨਾਲ ਹੱਥੀ ਪੈਰੀ ਕੰਮ ਕਰੀ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ
ਤੁਹਾਡੇ ਚ ਜਿੰਨੇ ਬੈਠੇ ਆ ਜੇ ਮੈਂ ਆਖਾਂ ਨਾ ਵੀ ਮੈਂ ਤੁਹਾਨੂੰ ਵਾਹਿਗੁਰੂ 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 ਕਰਾਵਾਂਗਾ ਦੋ ਘੰਟੇ ਤੇ ਤੁਹਾਨੂੰ ਮਿਲ ਜਾਣੀ ਹੈ ਸ਼ਾਂਤੀ ਠੰਡੇ ਹੋ ਜਾਓਗੇ ਸ਼ਾਂਤ ਹੋ ਜਾਓਗੇ ਪਰ ਮੇਰਿਓ ਵੀਰੋ ਭਰਾਵੋ ਭੈਣੋ ਮੇਰੀਓ ਘੰਟੇ ਵਾਸਤੇ ਦੋ ਘੰਟੇ ਵਾਸਤੇ ਮਾਇੰਡ ਰਿਲੈਕਸ ਹੋ ਜਾਏਗਾ ਦੋ ਦਿਨਾਂ ਵਾਸਤੇ ਸੁੰਨ ਸੁੰਨ ਜਿਹਾ ਹੋ ਜਾਏਗਾ ਜਿਵੇਂ ਨਸ਼ਾ ਜਿਹਾ ਚੜਿਆ ਹੁੰਦਾ ਨਸ਼ੇ ਨਸ਼ੇ ਜਿਹੇ ਚ ਰਹੇਗਾ
ਦੋ ਦਿਨ ਵੀ ਹੋ ਸਕਦਾ
ਤੇ ਜੇ ਜ਼ਿਆਦਾ ਹੀ ਜ਼ੋਰ ਲਵਾ ਦਿਆਂ ਤੇ ਹੋ ਸਕਦਾ ਦੋ ਕੁ ਮਹੀਨੇ ਲਈ ਵੀ ਸੁੰਨ ਸਾਨ ਜਿਹਾ ਹੋ ਜਾਏ ਸੁੰਨ ਇੰਨਾ ਜ਼ੋਰ ਲਵਾ ਦਿਆਂ ਦਿਮਾਗ ਦਾ ਵੀ ਚਲੋ ਕਰੀ ਚੱਲੋ ਵਾਹਿਗੁਰੂ 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 ਕਰੀ ਚੱਲੋ ਕਰੀ ਚੱਲੋ ਕਰੀ ਚੱਲੋ ਮੈਂ ਤੁਹਾਨੂੰ ਕਹਿੰਦਾ ਵੀ 15 ਮਿੰਟ ਏਦਾਂ ਕਰਿਆ ਕਰੋ ਮੈਡੀਟੇਸ਼ਨ ਕਰੋ ਧਿਆਨ ਚ ਬੈਠੋ ਇਕਾਗਰ ਹੋਵੋ ਰਿਲੈਕਸ ਹੋ ਜਾਓ ਆਪਣੇ ਆਪ ਨਾਲ ਬੈਠਿਆ ਕਰੋ ਕੋਈ ਮਾੜਾ ਨਹੀਂ ਪਰ ਜੇ ਮੈਂ ਕਹਾਂ ਵੀ ਏਦਾਂ ਬਹਿ ਬਹਿ ਕੇ ਸਾਰੀ ਰਾਤ ਸਾਰਾ ਦਿਨ ਤੇ ਫਿਰ ਤੇਰਾ ਮਨ ਸ਼ਾਂਤ ਹੋ ਜੂ ਕਦੇ ਨਹੀਂ ਹੋਣਾ ਕੁੜੀ ਵਿਆਹੁਣ ਵਾਲੀ ਸੀ ਰਿਸ਼ਤੇ ਲੱਭਣ ਵਾਲੇ ਸੀ ਬੱਚੇ ਸੈੱਟ ਕਰਨ ਵਾਲੇ ਸੀ ਮੱਝਾਂ ਦੀਆਂ ਧਾਰਾਂ ਕੱਢਣ ਵਾਲੀਆਂ ਸੀ ਘਰ ਦੇ ਸਾਰੇ ਕੰਮ ਸੀ ਜ਼ਿੰਮੇਵਾਰੀਆਂ ਨਿਭਾਈਆਂ ਨੀ ਫਰਜ਼ ਪਛਾਣੇ ਨੀ ਜਿਹੜੇ ਮਰਜ਼ੀ ਨਾਮ ਜਪਾ ਲਾਂ ਮੈਂ ਤੈਨੂੰ ਸ਼ਾਂਤ ਨਹੀਂ ਕਰ ਸਕਦਾ ਤੇ ਅਸਲ ਸ਼ਾਂਤ ਕਿੱਦਣ ਹੋਏਗਾ ਤੁਸੀਂ ਨੋਟ ਕਰਕੇ ਵੇਖੋ ਚਾਰ ਨਿਆਣੇ ਵਿਆਹ ਤੇ ਇੱਕ ਰਹਿੰਦਾ ਬਸ ਜਿੱਦੇ ਪੰਜਵਾਂ ਵੀ ਵਿਆਹਿਆ ਜਾਂਦਾ ਬੰਦਾ ਇੱਕਦਮ ਸ਼ਾਂਤ ਹੋ ਜਾਂਦਾ ਲਓ ਜੀ ਆਪਣੀ ਜ਼ਿੰਮੇਵਾਰੀ ਨਿਭਾ ਲਈ ਜ਼ਿੰਮੇਵਾਰੀ ਨਿਭਾਉਣ ਫਰਜ਼ਾਂ ਤੋਂ ਭਗੌੜਿਆਂ ਨੂੰ ਸ਼ਾਂਤ ਕਰਕੇ ਵਿਖਾਓ ਇੱਥੇ ਤੁਹਾਡੇ ਵਿੱਚ ਇੱਕ ਬੰਦਾ ਉਹ ਹੈ ਘਰ ਵਾਲੀਆਂ ਬੀਬੀਆਂ ਇੱਥੇ ਬੈਠੀਆਂ ਸਿੰਘ ਬੈਠੇ ਹੈ ਸਭ ਨੂੰ ਪਤਾ ਹੈ ਵੀ ਆਇਆ ਹੋਇਆ ਦੱਸ ਕੇ ਆਇਆ ਦੋਵੇਂ ਜੀ ਆਏ ਹੈ ਸਲਾਹ ਨਾਲ ਆਏ ਹੈ ਸੱਚ ਹੈ ਇੱਥੇ ਨਾਮ ਜਪਾਉਣਾ ਐ ਬਹਿ ਜਾਣਗੇ ਵਾਹ ਜੀ ਵਾਹ ਆਨੰਦ ਆ ਰਿਹਾ ਤੇ ਇੱਕ ਉਹ ਹੈ ਜਿਹਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਫਰਜ਼ ਨਹੀਂ ਨਿਭਾਏ ਜਾਂ ਸਲਾਹ ਨਾਲ ਨਹੀਂ ਘਰ ਵਾਲੀ ਨਾਲ ਹੁਣ ਜੇ ਮੰਨ ਲਓ ਮੈਂ ਦਿਨ ਦੇ ਦੀਵਾਨਾਂ ਵਿੱਚ ਬੇਨਤੀ ਕਰਦਾ ਹੁੰਦਾ ਵੀ ਬੰਦਾ ਦੁਪਹਿਰ ਦੇ ਦੀਵਾਨ ਚ ਆਇਆ ਸ਼ਾਮ ਦੇ ਵੱਜ ਗਏ ਚਾਰ ਇੱਕ ਤੇ ਉਹ ਹੈ ਜਿਹੜਾ ਮੈਸਾਂ ਨੂੰ ਕੱਖ ਪੱਠੇ ਪਾ ਕੇ ਆਇਆ ਉਹਨੂੰ ਪਤਾ ਸੀ ਵੀ ਅੱਜ ਚੱਲੇ ਆ ਦੀਵਾਨ ਤੇ ਸ਼ਾਮ ਦੇ 5 ਵੱਜ ਗਏ ਜੇ ਦੁਪਹਿਰੇ ਦੀਵਾਨ ਤੇ ਫਿਰ ਉਹਨੇ 5 ਵੱਜਦੇ ਤੋਂ ਪਹਿਲਾਂ ਸਵੇਰੇ ਹੀ 10 ਵਜੇ ਉੱਠ ਕੇ ਮੈਸਾਂ ਨੂੰ ਕੱਖ ਪੱਠਾ ਨਿਬੇੜਤਾ ਬੀਬੀ ਨੂੰ ਕਹਿੰਦਾ ਆਟਾ ਗੁੰਨ ਲੈ ਬੀਬੀ ਨੇ ਆਟਾ ਗੁੰਨ ਲਿਆ ਸਾਰਾ ਕੰਮ ਕਾਰ ਕਰਕੇ ਆਟਾ ਗੁੰਨ ਕੇ ਫਰਿੱਜ ਚ ਰੱਖਤਾ ਸਬਜ਼ੀ ਬਣਾ ਕੇ ਫਰਿੱਜ ਚ ਰੱਖਤੀ ਸ਼ਾਮ ਨੂੰ ਜੇ ਲੇਟ ਹੋ ਗਏ 6 ਵਜੇ ਆਵਾਂਗੇ ਆ ਕੇ ਕੀ ਕਰਾਂਗੇ ਆਟਾ ਗੁੰਨਿਆ ਪਿਆ ਸਬਜ਼ੀ ਬਣੀ ਪਈ ਹੈ ਫਰਜ਼ ਆਪਣੇ ਨਿਵੇ ਪਏ ਹੈ 6-7 ਵਜੇ 7 ਵੀ ਵੱਜ ਜਾਣਗੇ ਤਾਂ ਵੀ ਕੋਈ ਨੀ ਫੁਲਕੇ ਹੀ ਲਾਉਣੇ ਹੈ ਉਹ ਬੀਬੀ ਦੀਵਾਨ ਸੁਣੂ ਸ਼ਾਂਤੀ ਨਾਲ ਕੇ ਨਹੀਂ ਸੁਣੂ ਬੋਲੋ ਜਿਹੜੀ ਬੀਬੀ ਸਾਰੇ ਕੰਮ ਕਰਕੇ ਆਈ ਹੈ ਘਰ ਦੇ ਉਹ ਦੀਵਾਨ ਚ ਆਰਾਮ ਨਾਲ ਬੈਠੀ ਰਹੂ ਅੱਛਾ ਜੇ ਨਾ ਘਰ ਦਾ ਕੰਮ ਕੀਤਾ ਨਾ ਅਜੇ ਸਬਜ਼ੀ ਖਰੀਦੀ ਨੀ ਅਜੇ ਕਦੋਂ ਬਣੂ ਕਦੋਂ ਘਰੇ ਜਾਊ ਤੇ 4 ਵਜੇ ਮੈਂ ਕਹਾਂ ਨਾ ਸ਼ਾਮ ਦੇ 4 ਵਜੇ ਲਓ ਸਾਧ ਸੰਗਤ ਜੀ ਮੈਂ ਨਾਮ ਜਪਾਵਾਂ ਉਹ ਕਹੂ ਵੀ ਕਦੋਂ ਸਮਾਪਤੀ ਹੋਵੇ ਘਰੇ ਡਰ ਲੱਗਦਾ ਵੀ ਘਰੇ ਜਾਣਾ ਤੇ ਜਾਂਦਿਆਂ ਨੂੰ ਘਰ ਵਾਲਾ ਪੁੱਛੇ ਵੀ ਕਿੱਥੋਂ ਆਈ ਹੈ ਮੈਂ ਦੀਵਾਨ ਸੁਣ ਕੇ ਆਈ ਹਾਂ 6 ਵਜੇ ਅਜੇ ਸਬਜ਼ੀ ਖਰੀਦੀ ਵੀ ਨੀ ਤੇ ਫਿਰ ਉਹ ਨਾਲੇ ਤੇ ਇਹਨੂੰ ਸਰੂਪੇ ਪਾਊ ਨਾਲੇ ਮੈਨੂੰ ਵੀ ਪਾਊ ਵੀ ਕਿਹੜਾ ਬਾਬਾ ਤੇਰਾ 4-6 ਵਜਾ ਦੇ ਤੈਨੂੰ ਇਹ ਕਹੂਗੇ ਨਹੀਂ ਕਹੂ ਫਿਰ ਹੁਣ ਇੱਕ ਬੰਦਾ ਸੀ ਉਹਨੇ ਵੀ ਮੈਸਾਂ ਦਾ ਸਾਰਾ ਨਿਬੇੜ ਕੇ ਆਇਆ ਘਰ ਦਾ ਸਾਰਾ ਕੰਮ ਕਾਰ ਮੱਝਾਂ ਦਾ ਕਰਕੇ ਆਇਆ ਕੱਖ ਪੱਠਾ ਪਾ ਕੇ ਆਇਆ ਖੁਰਲੀਆਂ ਚ ਵੀ ਜੇ 6 ਵੀ ਵੱਜ ਗਏ ਲਿਆ ਕੇ ਬੰਨ ਦਿਆਂਗੇ ਬਸ ਮਾੜਾ ਜਿਹਾ ਹੀ ਕੰਮ ਹੈ ਤੇ ਜਿਹਨੇ ਡੱਕਾ ਤੋੜਿਆ ਨੀ ਅਜੇ ਜਾਣਾ ਖੇਤ ਨੂੰ ਤੂੜੀ ਲਿਆਉਣੀ ਅਜੇ ਸਾਰਾ ਕੰਮ ਵਿੱਚ ਪਿਆ ਉਹ ਬੰਦੇ ਦਾ ਦੀਵਾਨ ਚ ਜੀ ਲੱਗ ਸਕਦਾ ਦਿਮਾਗ ਉਹਦਾ ਕਿੱਥੇ ਹੋਊ ਉੱਥੇ ਤਾਂ ਕਰਕੇ ਕਿਹੜੇ ਸਿਮਰਨਾਂ ਦੀਆਂ ਗੱਲਾਂ ਕਰਦਾ ਯਾਰ, ਸ਼ਾਂਤੀ ਆਉਂਦੀ ਹੈ ਜਦੋਂ ਬੰਦਾ ਫਰਜ਼ ਨਿਭਾਉਂਦਾ ਹੈ, ਜ਼ਿੰਮੇਵਾਰੀਆਂ ਨਿਭਾਉਂਦਾ। ਜਿਹੜੀਆਂ ਕਹੀਏ ਆਪਾਂ ਵੀ ਏਦਾਂ ਸਮਾਧੀਆਂ ਅੱਖਾਂ ਬੰਦ ਕਰਕੇ ਲਾ ਲਾਂਗੇ, ਜੇ ਸਾਰੇ ਹੀ ਏਦਾਂ ਕਰਨ ਲੱਗ ਜਾਣ ਨਾ ਪਿਆਰਿਓ, ਤੇ ਸਮਾਜ ਸੁਧਰਦਾ ਨਹੀਂ। ਆ ਸ਼ਬਦ ਜਿਹੜਾ ਖੱਤਰੀਆਂ ਤਾਂ ਧਰਮ ਛੋੜਿਆ, ਕਹਿੰਦੇ ਬੰਦੇ ਡਿਊਟੀਆਂ ਛੱਡ ਬੈਠੇ ਆਪਣੀਆਂ। ਕੌਣ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਘਰੇ ਜਾ ਕੇ ਅਰਥ ਚੈੱਕ ਕਰ ਲਿਓ, ਇੱਥੇ ਹੀ ਨਾ ਲੱਗ ਜਾਓ ਕਰਨ, ਘਰੇ ਜਾ ਕੇ ਚੈੱਕ ਕਰਿਓ ਅਰਥ ਇਹਨਾਂ ਸ਼ਬਦਾਂ ਦੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐ, ਕਹਿੰਦੇ ਲੋਕੀ ਆਪਣੀਆਂ ਡਿਊਟੀਆਂ ਧਰਮ ਤੇ ਛੱਡਤਾ, ਅਸਲੀ ਧਰਮ ਛੱਡ ਕੇ ਕਹਿੰਦੇ ਸਮਾਧੀਆਂ ਵਾਲਾ ਧਰਮ ਜੋਗੀਆਂ ਵਾਲੇ ਕੰਮ ਕਰਦੇ ਆ, ਜੋਗੀਆਂ ਵਾਲਾ ਧਰਮ। ਜੋਗੀ ਕਈ ਕਈ ਸਾਲ ਅੱਖਾਂ ਬੰਦ ਕਰਕੇ ਐ ਬੈਠੇ ਰਹਿੰਦੇ ਆ, ਉਹ ਭਾਈ ਬਹਿ ਸਕਦੇ ਆ, ਵਿਹਲੜ ਹੈ, ਨਾ ਅੱਗੇ ਨਾ ਕੋਈ ਪਿੱਛੇ, ਛੱਡ ਕੇ ਘਰ ਬਾਰ ਤੁਰ ਕੇ ਭਾਵੇਂ 100 ਸਾਲ ਅੱਖਾਂ ਬੰਦ ਕਰਕੇ ਬੈਠੇ ਰਹਿਣ, ਤੇਰਾ ਨੀ ਸਰਨਾ ਆਖੋ ਸਤਨਾ, ਤੇਰਾ ਨੀ ਸਰਨਾ, ਤੂੰ ਨਾ ਰੀਸ ਕਰ ਲਈ ਕਿਤੇ ਅਗਲੇ ਦੀ, ਤੇਰਾ ਫਰਜ਼ ਕੁਝ ਹੋਰ ਹੈ। ਤੈਨੂੰ ਕਣਕ ਉਡੀਕਦੀ ਹੈ, ਤੈਨੂੰ ਜੀਰੀ ਉਡੀਕਦੀ ਹੈ, ਤੈਨੂੰ ਆਲੂ ਉਡੀਕਦੇ ਆ, ਤੇਰੇ ਉਹਨਾਂ ਨੂੰ ਪਾਣੀ ਲਾਉਣਾ, ਜਾ ਕੇ ਉਹਨਾਂ ਨੂੰ ਸਾਂਭਣਾ ਹੈ, ਤੈਨੂੰ ਬੱਚਿਆਂ ਦੀਆਂ ਫੀਸਾਂ ਭਰਨੀਆਂ ਪੈਣੀਆਂ ਟਾਈਮ ਸਿਰ, ਤੈਨੂੰ ਬਿਜਲੀ ਦਾ ਬਿੱਲ ਆਇਆ ਲੈ ਹਰ ਮਹੀਨੇ, ਤੂੰ ਆਪਣਾ ਕੰਮ ਕਾਰ ਕਿੱਦਾਂ ਵਧਾਉਣਾ। ਜੇ ਤੇਰੇ ਕੋਲੇ ਘੰਟਾ ਮਿਲ ਗਿਆ ਤੇ ਉਹ ਘੰਟਾ ਇਸ ਕੰਮ ਤੇ ਲਾ, ਵੀ ਹੁਣ ਅੱਗੇ ਕਿੱਦਾਂ ਚੱਲੀਏ। ਜੇ ਤੇਰੇ ਕੋਲੇ 2 ਘੰਟੇ ਮਿਲਦੇ ਆ ਤੇ ਇਸ ਕੰਮ ਤੇ ਲਾਈ। ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ, ਸੁਣੋ ਜਰਾ ਧਿਆਨ।
ਹਾਂਜੀ, ਕਾਲ ਨਾਹੀਂ ਜੋਗ ਨਾਹੀਂ, ਨਾਹੀਂ ਸਤ ਕਾ ਟਾਪ, ਥਾ ਨਸ਼ਟ ਜਗ ਪ੍ਰਿਸ਼ਟ ਹੋਏ, ਡੂਬਦਾ ਇਹ ਜਗ।
ਕਹਿੰਦੇ ਜਗ ਸੰਸਾਰ ਡੁੱਬਦਾ ਕਿਵੇਂ? ਪਹਿਰੇਦਾਰ, 2-3 ਪਹਿਰੇਦਾਰਾਂ ਨੂੰ ਬੇਨਤੀ ਹੈ ਜਿਹੜੇ ਇੱਥੇ ਦੇ ਸੇਵਾਦਾਰ ਹੈ, ਬੀਬੀਆਂ ਵਾਲੇ ਪਾਸੇ ਪੰਡਾਲ ਦੇ ਪਿਛਲੇ ਪਾਸੇ ਬੱਚੇ ਖੇਡਦੇ, ਉਹਨਾਂ ਦੀ ਸਟੇਜ ਤੇ ਆਵਾਜ਼ ਆਉਂਦੀ ਹੈ ਬੋਲਣ ਦੀ, ਰੌਲਾ ਪਾਉਂਦੇ। ਪਿਛਲੇ ਪਾਸੇ ਸੇਵਾਦਾਰ ਹੋਣਗੇ ਪੰਡਾਲ ਦੇ, ਉਹ ਸੇਵਾਦਾਰ ਜਾ ਕੇ ਉਹ ਬੱਚੇ ਜਿਹੜੇ ਪੰਡਾਲ ਦੇ ਪਿਛਲੇ ਪਾਸੇ ਖੇਡਦੇ ਉਹਨਾਂ ਨੂੰ ਚੁੱਪ ਕਰਾਉਂਦੇ, ਉਹਨਾਂ ਦੀ ਆਵਾਜ਼ ਆਉਂਦੀ ਸਟੇਜ ਤੇ। ਸੁਣੋ ਜੀ ਇੱਧਰ ਧਿਆਨ ਨਾਲ, ਬਾਕੀ ਭੈਣਾਂ ਨੂੰ ਵੀ ਬੇਨਤੀ ਹੈ ਵੀ ਟਕਾ ਨਾਲ ਬੈਠੋ, ਕਈਆਂ ਦਾ ਜੀ ਜਿਆ ਕਰਨ ਲੱਗ ਜਾਂਦਾ, ਚੱਲੀਏ ਹੁਣ ਜਦੋਂ ਟਾਈਮ ਵੇਖਦੇ ਹੈ 10 ਵਜੇ ਹੈ, ਬਹੁਤਾ ਕਵੇਲਾ ਨਹੀਂ ਹੋਇਆ, ਤੇ ਟਕਾ ਥੋੜਾ ਜਿਹਾ ਬਣਾ ਕੇ ਰੱਖਿਓ। ਆਪਾਂ ਬਹੁਤਾ ਲੰਮਾ ਟਾਈਮ ਨਹੀਂ, 10:30 ਭੋਗ ਪੈ ਹੀ ਜਾਂਦਾ ਹੁੰਦਾ, ਪਰ ਰੱਖਿਓ ਟਕਾ। ਧਿਆਨ ਨਾਲ ਸੁਣਿਓ ਇਹਨਾਂ ਗੱਲਾਂ, ਕਮਾਲ ਦੀ ਗੱਲ ਇਹ ਵੇਖ ਲਓ ਵੀ 500 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਕਿੱਦਾਂ ਦੀ ਵਿਚਾਰਧਾਰਾ ਦੇ ਰਹੇ ਹੈ। ਤੇ ਕਮਾਲ ਇਹ ਵੀ ਹੈ ਵੀ 500 ਸਾਲ ਲੰਘਣ ਤੋਂ ਬਾਅਦ ਅੱਜ ਤੱਕ ਸਾਨੂੰ ਕਮਲਿਆਂ ਨੂੰ ਸਮਝ ਨਹੀਂ ਆਈ। ਆਖੋ ਸਤਨਾ,
ਸ੍ਰੀ ਵਾਹ,
ਸਾਨੂੰ ਸਮਝ ਨਹੀਂ ਆਈ। 500 ਸਾਲ ਪਹਿਲਾਂ ਅਨਪੜ੍ਹਤਾ ਦਾ ਯੁੱਗ ਸੀ, ਉਦੋਂ ਵੀ ਸਾਡਾ ਬਾਬਾ ਕੈਸਾ ਦਿਮਾਗ ਰੱਖਦਾ, ਸਾਡੇ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਕਿੰਨੀ ਵੱਡੀ, ਉਸ ਵੇਲੇ ਵੀ ਵਿਹਲਣਾ ਵਾਸਤੇ ਕਿੱਦਾਂ ਦੇ ਸਵਾਲ ਖੜੇ ਕਰਦੇ। ਕਹਿੰਦੇ ਥਾਂ ਭ੍ਰਿਸ਼ਟ ਹੋ ਗਏ, ਥਾਂ ਭ੍ਰਿਸ਼ਟ ਦਾ ਮਤਲਬ ਕੀ ਹੈ ਜੀ? ਬਾਹਰ ਵਾਲੀ ਕੋਈ ਜਗ੍ਹਾ ਜੁਗਾ ਭ੍ਰਿਸ਼ਟ ਨਹੀਂ ਹੁੰਦੀ, ਆ ਭ੍ਰਿਸ਼ਟ ਹੋ ਜਾਂਦਾ ਬੰਦੇ ਦਾ ਅੰਦਰ। ਜਦੋਂ ਹਿਰਦਾ ਭ੍ਰਿਸ਼ਟ ਹੋ ਜਾਏ, ਇਹਨੂੰ ਤੁਸੀਂ ਦਿਮਾਗ ਕਹਿ ਲਓ, ਹਿਰਦਾ ਕਹਿ ਲਓ, ਜੋ ਕਹਿਣਾ ਕਹਿ ਲਓ, ਬੰਦਾ ਇੱਥੋਂ ਭ੍ਰਿਸ਼ਟ ਜਾਏ ਫਿਰ ਧਰਤੀ ਭ੍ਰਿਸ਼ਟ ਸਕਦੀ। ਜਿਹੜਾ ਅਮਰੀਕਾ ਦਾ ਸੋਹਣਾ ਹੋਣਾ, ਕੈਨੇਡਾ ਦਾ ਸੋਹਣਾ ਹੋਣਾ, ਅਸਲ ਵਿੱਚ ਬੰਦਿਆਂ ਦੇ ਵਿਚਾਰ ਸੋਹਣੇ ਹੋ ਗਏ, ਇਹੀ ਬਾਹਰ ਆਏ ਤੇ ਇਸੇ ਕਰਕੇ ਕੰਟਰੀ ਵੀ ਸੋਹਣੀ ਹੋਣੀ। ਜਦੋਂ ਬੰਦਾ ਇੱਥੋਂ ਭ੍ਰਿਸ਼ਟ ਜਾਂਦਾ ਹੈ, ਫਿਰ ਘਰ ਵੀ ਭ੍ਰਿਸ਼ਟ ਜਾਂਦਾ, ਫਿਰ ਦੇਸ਼ ਵੀ ਭ੍ਰਿਸ਼ਟ ਜਾਂਦਾ। ਜੇ ਕੰਟਰੀ ਸੋਹਣੀ ਹੈ, ਇਹਦਾ ਮਤਲਬ ਇਹਨਾਂ ਲੋਕਾਂ ਦੇ ਅੰਦਰ ਬੜੇ ਵਿਚਾਰ ਨੇ ਨਾ, ਵਿਚਾਰਾਂ ਨੇ ਹੀ ਇਹ ਕੰਟਰੀ ਸੋਹਣੀ ਬਣਾਈ ਹੈ। ਜੇ ਕੰਟਰੀ ਸੋਹਣੀ ਹੈ ਇਹਦਾ ਮਤਲਬ ਇਹ ਬੰਦਾ ਅੰਦਰੋਂ ਸੋਹਣਾ ਹੈ, ਇਹ ਲੋਕ ਸੋਹਣੇ ਹੈ, ਚੰਗੀ ਸੋਚ ਹੈ ਤਾਂ ਹੀ ਘਰ ਸੋਹਣਾ ਹੈ, ਤਾਂ ਹੀ ਦੇਸ਼ ਸੋਹਣਾ ਹੈ, ਅਕਲ ਵਾਲੇ ਹੈ। ਕਹਿੰਦੇ ਲੋਕਾਂ ਦੇ ਅੰਦਰ ਭ੍ਰਿਸ਼ਟੇ ਗਏ, ਸਮਾਜ ਭ੍ਰਿਸ਼ਟ ਹੋ ਗਿਆ। ਗੁਰੂ ਨਾਨਕ ਬਾਬਾ ਜੀ ਕਿਉਂ ਭ੍ਰਿਸ਼ਟ ਹੋ ਗਿਆ ਭਲਾ ਸਮਾਜ? ਕਹਿੰਦੇ ਸਮਾਂ ਹੈ ਨਹੀਂ ਯੋਗ ਕਰਨ ਦਾ, ਧੰਦ ਤਰੀਕੇ ਯੋਗ ਕਰਨ ਦਾ ਵੇਲਾ ਥੋੜਾ ਹੈ। ਕਹਿੰਦੇ ਲੋਕਾਂ ਨੂੰ ਚਾਹੀਦਾ ਕੰਮ ਕਰਨ, ਫਰਜ਼ ਪਛਾਣਨ, ਡਿਊਟੀ ਕਰਨ, ਆਪਣੀ ਜ਼ਿੰਮੇਵਾਰੀ ਸਮਝਣ। ਤੇ ਕਹਿੰਦੇ ਅੱਜ ਦੇ ਲੋਕ ਕੀ ਹੈ, ਛੱਡ ਕੇ ਕੰਮ, ਅੱਖਾਂ ਕਰਕੇ ਬੰਦ ਤੇ ਏਦਾਂ ਸਮਾਧੀ ਲਾ ਕੇ ਬੈਠੇ। ਕਹਿੰਦੇ ਵਿਹਲੜ ਹੋ ਕੇ ਕੰਮ ਛੱਡ ਕੇ, ਜ਼ਿੰਮੇਵਾਰੀ ਛੱਡ ਕੇ, ਤੁਸੀਂ ਸਾਰਾ ਦਿਨ ਕੰਮ ਕਰਕੇ ਪੂਰੀ ਨਿਭਾ ਕੇ ਅੱਖਾਂ ਬੰਦ ਕਰਕੇ ਆ ਕੇ ਬਵੇ ਨਾ ਪੰਜ ਦਸ ਮਿੰਟ ਤੇ ਠੀਕ ਹੈ, ਪਰ ਜੇ ਕਹੇਗਾ ਵੀ ਏਦਾਂ ਅੱਖਾਂ ਬੰਦ ਕਰ ਕਰਕੇ ਮੇਰੇ ਸਾਰੇ, ਹੁਣ ਸਾਡੇ ਵਾਲੇ ਤੇ ਇਹ ਸਿਖਾਉਂਦੇ ਆ, ਸਾਨੂੰ ਸਿਖਾਇਆ ਕੀ ਗਿਆ, ਤੂੰ ਨਾਮ ਜਪੀ ਜਾਣਾ ਸਾਰੇ ਕਾਰਜ ਤੇਰੇ ਆਪੇ ਰਾਸ। ਬੋਲੋ, ਇਹੀ ਕਹਿੰਦੇ ਆ ਨਾ, ਬਿਮਾਰੀਆਂ ਸਭ ਠੀਕ ਹੋ ਜਾਣਗੀਆਂ। ਤੇ ਜਿੱਦਣ ਬਾਬੇ ਨੂੰ ਆਪ ਨੂੰ ਅਟੈਕ ਹੁੰਦਾ, ਛੇਤੀ ਛੇਤੀ ਡਾਕਟਰ ਕੋਲ ਲੈ ਕੇ ਜਾਂਦੇ ਨੇ, ਉਹਨਾਂ ਨੂੰ ਕਵੇ ਵੀ ਹੁਣ ਨਾਮ ਕਿਉਂ ਨੀ ਜਪਦੇ? ਸਾਨੂੰ ਤੇ ਅੱਜ ਤੱਕ ਇਹ ਕਹਿੰਦੇ ਰਹੇ ਹੋ ਵੀ ਨਾਮ ਨਾਲ ਸਾਰੇ ਦੁੱਖ ਦੂਰ ਹੁੰਦੇ ਆ, ਜਿੱਥੇ ਤੁਹਾਡੇ ਦੁੱਖ ਪੈਂਦਾ ਹੈ ਉੱਥੇ ਹਸਪੀਟਲ ਕਿਉਂ ਭੱਜਦਾ ਹੈ? ਉੱਧਰ ਸਪੈਸ਼ਲਿਸਟ ਡਾਕਟਰ ਤੇਰੇ ਲਈ ਕਿਉਂ ਆਉਂਦਾ ਹੈ? ਲੋਕਾਂ ਨੂੰ ਕਹਿੰਦੇ ਹੋ ਨਾਮ ਜਪਣ ਨਾਲ ਦੁੱਖ ਦੂਰ ਹੁੰਦੇ ਨੇ, ਤੂੰ ਹਾਰਟ ਅਟੈਕ ਦਾ ਆਪਰੇਸ਼ਨ, ਤੂੰ ਬਾਈਪਾਸ ਸਰਜਰੀ ਕਿਉਂ ਕਰਾਉਂਦਾ? ਕਿਉਂ ਨੀ ਸਹੀ ਦੱਸਦੇ? ਜੇ ਬਿਮਾਰੀ ਲੱਗਣੀ ਹੈ ਤੇ ਕੁਦਰਤੀ ਨਿਯਮ ਹੈ, ਵੱਧ ਘੱਟ ਖਾਏਗਾ ਤੈਨੂੰ ਵੀ ਲੱਗੂ, ਵੱਧ ਘੱਟ ਖਾਏਗਾ ਖਾਵਾਂਗਾ ਤੇ ਮੈਨੂੰ ਵੀ ਲੱਗੂ, ਕੁਦਰਤ ਦਾ ਕਾਨੂੰਨ ਹੈ ਵੀਰੋ। ਸ਼ਰਤ ਜੇ ਤੂੰ ਐ ਘਰ ਚ ਰਹਿਣ ਵਾਲਾ ਤੈਨੂੰ ਵੀ ਪੂਰੀ ਕਰਨੀ ਪਊ, ਮੈਂ ਗੁਰਦੁਆਰੇ ਚ ਰਹਿੰਦਾ ਮੈਨੂੰ ਵੀ ਸ਼ਰਤ ਪੂਰੀ। ਮੈਂ ਕਿੰਨੀ ਵਾਰੀ ਇਹ ਗੱਲ ਕੀਤੀ, ਆਪਾਂ ਇਸ ਟੌਪਿਕ ਤੇ ਵੈਸੇ ਖੁੱਲ ਕੇ ਗੱਲ ਕਰਾਂਗੇ, ਰੱਬ ਕੀ ਹੈ, ਪਰਮਾਤਮਾ ਅਸਲ ਵਿੱਚ ਹੈ ਕੀ ਹੈ? ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇਣਾ, ਨੌਜਵਾਨੋ ਨੌਜਵਾਨੋ ਸਾਰੇ ਸੁਣੋ, ਦੋ ਘੰਟੇ ਜਿਮ ਕਰਨੀ ਹੈ, ਦੋ ਸਾਲ ਕਰਨੀ ਹੈ, ਘੰਟਾ ਸਵੇਰੇ ਘੰਟਾ ਸ਼ਾਮ, ਤੁਸੀਂ ਮੈਨੂੰ ਜਵਾਬ ਦੇਣਾ, ਡੌਲੇ ਬਣ ਸਕਦੇ ਕਿ ਨਹੀਂ ਬਣ ਸਕਦੇ? ਗੱਜ ਬਣ ਸਕਦੇ? ਇਹ ਕੀ ਹੈ? ਕੁਦਰਤ ਦਾ ਕਾਨੂੰਨ, ਰੱਬੀ ਵਿਧਾਨ, ਲੋ ਨਿਯਮ। ਅੱਛਾ, ਤੂੰ ਕਰੇ ਦੋ ਘੰਟੇ, ਕਰੇ ਦੋ ਸਾਲ, ਤੇ ਮੇਰੇ ਲਈ ਰਿਆਇਤ ਹੈ ਵੀ ਤੂੰ ਚੋਲਾ ਪਾਨਾ, ਚੱਲ ਤੂੰ ਕੀਰਤਨ ਵੀ ਕਰ ਲੈਂਦਾ, ਤੂੰ ਅੰਮ੍ਰਿਤ ਵੀ ਲੋਕਾਂ ਨੂੰ ਛਕਾਉਂਦਾ, ਤੂੰ ਗਾਤਰਾ ਕਿਰਪਾਨ ਪਾ ਕੇ ਰੱਖਦਾ, ਤੂੰ ਲੋਕਾਂ ਨੂੰ ਜੋੜਦਾ, ਚੱਲ ਤੇਰੇ ਲਈ ਰਿਆਇਤ ਇਹ ਵੀ ਤੂੰ ਦੋ ਮਿੰਟ ਕਰੇਗਾ ਤਾਂ ਵੀ ਤੇਰੇ ਡੋਲੇ ਦੋ ਸਾਲਾਂ ਚ ਏਡੇ ਹੀ ਬਣ ਜਾਣਗੇ, ਇਹ ਦੋ ਘੰਟੇ ਕਰੂ, ਕੀ ਏਦਾਂ ਹੋ ਸਕਦਾ? ਕੋਈ ਜਵਾਬ ਨਹੀਂ ਹੋ ਸਕਦਾ। ਸੱਚ ਹੈ ਨਾ, ਕੁਦਰਤ ਦਾ ਉਹਨੂੰ ਤੇ ਕਹਿੰਦੇ ਹੋ ਨਿਰਵੈਰ। ਜਦੋਂ ਤੂੰ ਕਹਿੰਦਾ ਵੀ ਜਿਹੜਾ ਬਹੁਤ ਨਾਮ ਜਪਦਾ ਉਹਦੇ ਤੇ ਕਿਰਪਾ ਕਰ ਦਿੰਦਾ, ਦੂਜੇ ਤੇ ਨਹੀਂ ਕਰਦਾ, ਫਿਰ ਨਿਰਵੈਰ ਕਿੱਦਾਂ ਹੋਇਆ? ਉਹ ਤੇ ਵੈਰ ਕਰਦਾ ਵੀ ਤੂੰ ਮੇਰਾ ਵੈਰੀ ਹੈ, ਤੂੰ ਮੇਰਾ ਨਾਮ ਨਹੀਂ ਜਪਦਾ, ਫਿਰ ਨਿਰਵੈਰ ਕਿੱਦਾਂ ਹੋਇਆ? ਉਹ ਮੇਰੇ ਤੇ ਤਰਸ ਕਰਦਾ ਹੈ, ਤੇਰੇ ਤੇ ਨਹੀਂ ਕਰਦਾ, ਫਿਰ ਨਿਰਵੈਰ ਕਿਉਂ ਕਹਿੰਦਾ ਰੱਬ ਨੂੰ? ਕੁਦਰਤ ਦਾ ਕਾਨੂੰਨ ਨਿਰਵੈਰ ਹੈ, ਉਹ ਨਿਰਭਉ ਹੈ। ਤੂੰ ਜਪ ਨਾ ਜਪ, ਤੂੰ ਛੱਡ ਕੇ ਜਾ ਤੁਰ ਜਾ, ਉਹ ਨਹੀਂ ਡਰਦਾ, ਨਿਰਭਉ ਹੈ, ਤੇ ਉਹਦਾ ਵੈਰ ਨਹੀਂ ਕਿਸੇ ਨਾਲ ਵੀ ਆਹ ਮੇਰਾ ਆਪਣਾ ਤੇ ਆਹ ਬਗਾਨਾ। ਕੁਦਰਤ ਦਾ ਕਾਨੂੰਨ ਸਾਰਿਆਂ ਲਈ ਇੱਕੋ ਹੈ, ਜਿੱਦਣ ਵੱਧ ਘੱਟ ਤੂੰ ਖਾਏਗਾ ਉਹਦੇ ਐਸਿਡ ਤੇਰੇ ਵੀ ਬਣੂ, ਪੇਟ ਖਰਾਬ ਤੇਰਾ ਵੀ ਹੋਊ, ਤੇ ਜਿੱਦਣ ਵੱਧ ਘੱਟ ਮੈਂ ਖਾਵਾਂਗਾ ਉਦਣ ਐਸਿਡ ਮੇਰੇ ਵੀ ਬਣੂ ਤੇ ਪੇਟ ਖਰਾਬ ਮੇਰਾ ਵੀ। ਫਿਰ ਸੁਣੋ, ਮੈਂ ਘਿਓ ਦੇ ਚਮਚੇ ਭਰ ਭਰ ਕੇ ਪਕੌੜੇ ਰੋਜ਼ ਖਾਊ, ਜੇ ਤੂੰ ਘਿਓ ਦੇ ਚਮਚੇ ਪਾਵੇਂ ਰੋਜ਼ ਪਕੌੜੇ ਖਾਵੇਂ ਤੇ ਕੰਮ ਕੋਈ ਕਰੇ ਨਾ, ਡੱਕਾ ਤੋੜੇ ਨਾ, ਕਹੀ ਚਲਾਵੇ ਨਾ, ਐਕਸਰਸਾਈਜ਼ ਕਰੇ ਨਾ, ਹਾਰਟ ਅਟੈਕ ਤੈਨੂੰ ਵੀ ਆਊ, ਠੀਕ ਹੈ ਜੀ ਗੱਲ। ਨਾੜਾਂ ਬਲੌਕ ਤੇਰੀਆਂ ਵੀ ਹੋਣਗੀਆਂ, ਮਿੱਠਾ ਜ਼ਿਆਦਾ ਖਾਏਗਾ ਸ਼ੂਗਰ ਤੈਨੂੰ ਵੀ ਹੋਊ, ਤੇ ਜੇ ਮੈਂ ਤਲਿਆ ਖਾਊ ਪਕੌੜੇ ਸਮੋਸੇ ਖਾਂਦਾ ਰਵਾਂ ਤੇ ਮੈਂ ਐਕਸਰਸਾਈਜ਼ ਕਰਾਂ ਨਾ, ਕੰਮ ਕਰਾਂ ਨਾ, ਮਿੱਠਾ ਵੱਧ ਖਾਵਾਂ ਤੇ ਅਟੈਕ ਮੈਨੂੰ ਵੀ ਹੋਊ, ਬਲੌਕ ਨਾੜੀਆਂ ਮੇਰੀਆਂ ਵੀ ਹੋਣਗੀਆਂ, ਸ਼ੂਗਰ ਮੈਨੂੰ ਵੀ। ਠੀਕ ਹੈ ਜੀ ਗੱਲ, ਇਹੀ ਗੱਲ ਠੀਕ ਹੈ, ਗਲਤ ਹੈ ਇਹਦੇ ਵਿੱਚ ਕੁਛ, ਪਰ ਸਾਡੇ ਵਾਲੇ ਤੇ ਇਹ ਸਮਝਾਉਂਦੇ ਆ ਵੀ ਸਾਰੀਆਂ ਹੀ ਬਿਮਾਰੀਆਂ ਕੱਟੀਆਂ ਜਾਣਗੀਆਂ, ਤੂੰ ਬਸ ਨਾਮ ਹੀ ਜੱਪੀ ਚੱਲ। ਉਹ ਸ਼ੂਗਰ ਉਹਦੀ ਵੈਸੇ ਵੀ ਹਾਈ ਹੁੰਦੀ ਹੈ, ਮੁੜ ਕੇ ਉਹਨੂੰ ਭਾ ਭਾ ਕੇ ਉਹਦੀ ਹੋਰ ਹਾਈ ਕਰ ਦਿੰਦੇ। ਰੱਬ ਨਿਰਵੈਰ ਹੈ, ਉਹਦਾ ਨਿਯਮ ਨਿਰਵੈਰ ਹੈ। ਉਹ ਕਹਿੰਦਾ ਬੀਜ ਕੇ ਤੂੰ ਦੱਖ ਕੰਡੇ ਆਵੇਂ ਤੇ ਭਾਲੇ ਦੱਖਾਂ, ਖਾ ਕੇ ਪਕੌੜੇ ਆਵੇਂ ਤੇ ਭਾਲੇ ਤੰਦਰੁਸਤੀ, ਖਾ ਕੇ ਆਵੇਂ ਮਿੱਠੇ ਜਲੇਬੀਆਂ ਤੇ ਭਾਲੇ ਇਹ ਵੀ ਮੈਨੂੰ ਸ਼ੂਗਰ ਨਾ ਹੋਵੇ। ਆਪੇ ਤੇ ਪੜ੍ਹਦੇ ਹੋ ਪਿਆਰਿਓ, ਓਏ ਬਜੌਰੀ ਦੱਖਾਂ ਸੁਣਿਆ ਅੱਜ ਤੱਕ, ਇਹ ਗੱਲ ਸਾਰਿਆਂ ਤੇ ਲੱਗੂ ਹੈ। ਕਿਉਂ ਲੋਕਾਂ ਨੂੰ ਲਾਰੇ ਲਾਉਂਦੇ ਹੋ ਵੀ ਤੇਰੇ ਦੁੱਖ ਕੱਟੇ ਜਾਣਗੇ? ਭਰਾਵਾ, ਜੇ ਤੇਰੇ ਦੁੱਖ ਕੱਟੇ ਜਾਂਦੇ ਹੁੰਦੇ ਤੂੰ ਹਸਪੀਟਲ ਨਾ ਜਾਂਦਾ। ਤੈਨੂੰ ਪਤਾ ਡਾਕਟਰ ਕੋਲ ਸਾਰਿਆਂ ਨੂੰ ਬੋਲੋ ਜੀ ਜਾਣਾ ਹੀ ਪੈਣਾ, ਫਿਰ ਕਿਉਂ ਨੀ ਲੋਕਾਂ ਨੂੰ ਦੱਸਦਾ? ਲੋਕਾਂ ਨੂੰ ਤੇ ਕਹਿੰਦਾ ਜਾਣਾ ਨੀ ਪੈਣਾ, ਲੋਕਾਂ ਨੂੰ ਕਹਿੰਦਾ ਦੁੱਖ ਦੂਰ ਹੋਣਗੇ। ਸਮਾਜ ਨੂੰ ਗੁੰਮਰਾਹ ਕਿਉਂ ਕਰਦਾ ਹੈ? ਦੁਨੀਆਂ ਨੂੰ ਗੁੰਮਰਾਹ ਕਿਉਂ ਕਰਦਾ ਹੈ? ਬੀਜਾਂ ਦੇ ਕਿੱਕਰ, ਕਿੱਕਰ ਚਾਹੇ ਤੂੰ ਬੀਜ ਲੈ ਚਾਹੇ ਮੈਂ ਬੀਜ ਲਾ, ਨਿਯਮ ਹੈ, ਵਿਧਾਨ ਹੈ, ਕੰਡੇ ਲੱਗਣਗੇ। ਕਿਸੇ ਅੰਮ੍ਰਿਤਧਾਰੀ ਤੋਂ ਬੀਜਵਾ ਲਓ ਕੰਡੇ ਕਿੱਕਰ, ਤੁਹਾਡੇ ਤੁਹਾਨੂੰ ਜਿਹੜਾ ਬ੍ਰਹਮ ਗਿਆਨੀ ਬਾਬਾ ਲੱਗਦਾ, ਬ੍ਰਹਮ ਗਿਆਨੀ ਬਾਬੇ ਕੋਲ ਕਿੱਕਰ ਦਾ ਬੀਜ ਲੈ ਜੀ ਤੇ ਗਮਲਾ ਲੈ ਜੀ ਨਾਲ। ਜੇ ਤੁਹਾਡੇ ਇਲਾਕੇ ਚ ਕੋਈ ਹੋਇਆ, ਉਹ ਬ੍ਰਹਮ ਗਿਆਨੀ ਬਾਬੇ ਤੋਂ ਕਿੱਕਰ ਦਾ ਬੀਜ ਬਜਾ ਕੇ ਲਿਆਈ ਗਮਲੇ ਚ, ਫਿਰ ਵੇਖਾਂਗੇ ਵੀ ਦਾਖਾਂ ਲੱਗਦੀਆਂ ਕਿ ਕੰਡੇ ਲੱਗਦੇ। ਕੁਦਰਤ ਦਾ ਕਾਨੂੰਨ ਸਾਰਿਆਂ ਲਈ ਗੱਜ ਕੇ ਇੱਕ ਹੈ, ਸਭ ਹੀ ਇੱਕ ਹੈ, ਲਾਅ ਆਫ ਨੇਚਰ, ਗੋਰਿਆਂ ਲਈ, ਕਾਲਿਆਂ ਲਈ, ਮੇਰੇ ਲਈ, ਤੇਰੇ ਲਈ, ਸਭ ਲਈ ਇੱਕ ਹੈ। ਕੰਡੇ ਬੀਜਣੇ ਨੇ ਕੰਡੇ, ਦਾਖਾਂ ਬੀਜਣੀਆਂ ਨੇ ਦਾਖਾਂ। ਫਿਰ ਕਿਉਂ ਕਮਲੇ ਕੀਤਾ ਲੋਕਾਂ ਨੂੰ ਵੀ ਕਰ ਬਈ ਐਂ ਕਰਿਆ ਕਰ ਤੇਰੇ ਐਂ ਹੋਜੂ, ਐਂ ਕਰਿਆ ਕਰ ਤੇਰੇ ਐਂ ਹੋਜੂ? ਆ ਸਾਡੇ ਵਾਲੇ ਕਹਿਣਗੇ ਆਈਲੈਂਡਸ ਤੇ ਬੈਂਡ ਆ ਜਾਣਗੇ, ਬਸ ਖੰਡ ਪਾਠ ਕਰਾ ਦੋ। ਜੇ ਤੇਰਾ ਕੰਮ ਨਹੀਂ ਬਣਦਾ ਬਣਾ ਦਿਆਂਗੇ, ਲੈ ਦੱਸ। ਏਦਾਂ ਹੀ ਦੱਸਦੇ ਅੱਜ ਤੱਕ, ਬੌਲੇ ਕੀਤਾ ਇਹਨਾਂ ਨੇ, ਬੁੱਧੂ ਬਣਾਇਆ, ਸਹੀ ਨਹੀਂ ਸਮਝਾਇਆ। ਕਿੰਨਾ ਕੁ ਚਿਰ ਏਦਾਂ ਦੀਆਂ ਗੱਲਾਂ ਸੁਣਾ। ਫਰੀਦਾ ਪੜੋ,
ਫਰੀਦਾ ਕਿੱਕਰ ਬੀਜੇ ਜੱਟ ਹੰਢੇ ਉਨਕ ਤਾਹਿੰਦਾ ਪੈਂਦਾ ਲੋੜੇ ਪੱਟ।
ਬੀਜਣਾ ਕੁਝ ਹੋਰ ਤੇ ਭਾਲਣਾ ਕੁਝ ਹੋਰ, ਇਹ ਹੋ ਹੀ ਨਹੀਂ ਸਕਦਾ। ਹਾਂਜੀ, ਇਹ ਗੁੰਮਰਾਹ ਨਾ ਕਰੀਏ। ਮੈਂ ਕੱਲ ਇੱਥੇ ਦੀਵਾਨ ਚ ਆਇਆ, ਮੇਰੇ ਨਾ ਏਦਾਂ ਲੱਗੇ ਵੀ ਸਿਰ ਦਰਦ ਹੋਇਆ ਬਹੁਤ ਭੈੜਾ। ਮੈਂ ਸਾਰਾ ਦੀਵਾਨ ਤੇ ਲਾਇਆ ਪਰ ਮੈਂ ਔਖਾ ਬਹੁਤ ਸੀ, ਮੈਂ ਕਿਹਾ ਵੀ ਸੀ ਮੇਰੀ ਸਿਹਤ ਨਹੀਂ ਠੀਕ। ਤੇ ਮੈਂ ਜਦੋਂ ਮੁੜਦਾ ਗਿਆ ਵਾਪਸ, ਮੈਂ ਸੋਚਿਆ ਵੀ ਹੋਇਆ ਕੀ, ਏਦਾਂ ਕਿਉਂ ਬਣਿਆ ਇੰਨਾ ਦਰਦ? ਮੈਂ ਹੋਇਆ ਹੀ ਨਹੀਂ ਕਦੇ, ਐਂ ਲੱਗੇ ਜਿਵੇਂ ਕਿੱਲ ਮਾਰਿਆ ਸਿਰ ਚ ਕਿਸੇ ਨੇ। ਫਿਰ ਮੈਂ ਨੈੱਟ ਤੇ ਚੈੱਕ ਕਰਾਂ ਵੀ ਮਾਈਗ੍ਰੇਨ ਕੀ ਹੁੰਦਾ ਵੇਖਾਂ ਭਲਾ। ਮੈਨੂੰ ਕਿਸੇ ਨੇ ਦੱਸਿਆ ਵੀ ਸ਼ਾਇਦ ਮਾਈਗ੍ਰੇਨ ਹੋਣਾ ਤਾਂ ਦਰਦ ਇੰਨਾ ਭੈੜਾ ਹੁੰਦਾ। ਤੇ ਚਲੋ ਜੀ ਮੈਂ ਚੈੱਕ ਲੱਗਿਆ ਕਰਨ, ਫਿਰ ਮੈਨੂੰ ਪਤਾ ਲੱਗਿਆ ਉਹਦੇ ਲੱਛਣ ਪਤਾ ਕੀ ਹੈ। ਕਹਿੰਦੇ ਵੱਧ ਘੱਟ ਖਾਦਾ ਗਿਆ ਤਾਂ ਵੀ ਹੋ ਸਕਦਾ ਹੈ ਐਸਿਡ ਬਣ ਜੇ ਤਾਂ ਮੈਂ ਸੋਚਾਂ ਵੀ ਮੈਂ ਤੇ ਕੰਟਰੋਲ ਰੱਖਿਆ ਕੁਝ ਖਾਦਾ ਹੀ ਨਹੀਂ ਇਦਾਂ ਦਾ ਫਿਰ ਉਹਨਾਂ ਨੇ ਇੱਕ ਪਤਾ ਕਾਰਨ ਕੀ ਦੱਸਿਆ ਕਹਿੰਦੇ ਨੰਗੇ ਸਿਰ ਧੁੱਪ ਵਿੱਚ ਨਿਕਲ ਜਾਓ ਧੁੱਪ ਵੀ ਪੈਂਦੀ ਹੋਵੇ ਤੇ ਹਵਾ ਵੀ ਪੈ ਜੇ ਸਿਰ ਨੂੰ ਧੁੱਪ ਵੀ ਹੋਵੇ ਤੇ ਹਵਾ ਵੀ ਕਹਿੰਦੇ ਇਹਦੇ ਨਾਲ ਵੀ ਹੋ ਜਾਂਦਾ ਤੇ ਮੈਂ ਆਪਣੇ ਨਾਲ ਦੇ ਨੂੰ ਆਖਿਆ ਮੈਂ ਕਿਹਾ ਆਪਾਂ ਇਹ ਦੁਪਹਿਰੇ ਕੰਮ ਕੀਤਾ ਸੀ ਵੀ ਮੈਂ ਸਿਰ ਸੀ ਮੇਰਾ ਗਿੱਲਾ ਤੇ ਮੈਂ ਕਿਹਾ ਇੱਕ ਇੱਕ ਚੱਕਰ ਦੇ ਵਿੱਚ ਹੀ ਸੁੱਕ ਜਾਏਗਾ ਮੈਂ ਕਿਹਾ ਛਾਂ ਚ ਨਹੀਂ ਤੁਰਨਾ ਧੁੱਪ ਚ ਤੁਰਦੇ ਆ ਉਹ ਕੀਤਾ ਹੀ ਇਹ ਸੀ ਕੰਮ ਤੇ ਜਦੋਂ ਹੀ ਮੈਂ ਤੁਰ ਕੇ ਆ ਕੇ ਦਸਤਾਰ ਬੰਨ ਲਈ ਉੱਥੇ ਹੀ ਦਰਦ ਸਟਾਰਟ ਹੋ ਗਿਆ ਤੇ ਸਵੇਰੇ 9 ਵਜੇ ਹਟਿਆ ਕੱਲ ਦਾ ਹੋਣ ਲੱਗਿਆ ਸਾਰੀ ਰਾਤ ਹੋਈ ਗਿਆ ਬੀਜਿਆ ਸੀ ਤੇ ਵੱਢਣਾ ਪੈ ਗਿਆ ਉਹਨੇ ਨਹੀਂ ਵੇਖਣਾ ਵੀ ਤੂੰ ਮੇਰਾ ਕੀਰਤਨ ਕਰਦਾ ਵੀ ਤੇਰਾ ਨਾਂ ਹੋਵੇ ਐ ਕਿਵੇਂ ਨਾ ਹੋਵੇ ਮੈਨੂੰ ਸੱਚ ਦੱਸਣਾ ਚਾਹੀਦਾ ਕਿ ਨਹੀਂ ਤੈਨੂੰ ਤੂੰ ਇਹਦਾ ਇਲਾਜ ਲੱਭ ਵੀ ਕੰਡੇ ਨਾ ਬੀਜੀ ਸਾਡੇ ਬਾਬਿਓ ਇਹ ਸਮਝਾਓ ਕਿੱਕਰ ਨਾ ਲੋਕੋ ਬੀਜੋ ਇਹ ਨਾ ਸਮਝਾਓ ਵੀ ਬੀਜੀ ਕਿੱਕਰ ਚੱਲੋ ਅਸੀਂ ਦਾਖਾਂ ਆਪੇ ਲਾ ਦਿਆਂਗੇ ਅਰਦਾਸਾਂ ਤੇਰੀਆਂ ਮੈਂ ਕਰੂੰਗਾ ਕਿੱਕਰ ਬੀਜ ਕੇ ਆ ਜੀ ਮੈਂ ਤੇਰੇ ਸਿਰ ਤੇ ਹੱਥ ਰੱਖੂ ਤੇਰੀਆਂ ਦਾਖਾਂ ਆਪੇ ਬਣ ਜਾਣਗੀਆਂ ਇੱਥੇ ਗੁੰਮਰਾਹ ਕਰਦਾ ਤੂੰ ਬਾਬਾ ਬਧੂ ਬਣਾਉਣਾ ਇੱਥੇ ਬਕਵਾਸ ਕਰਦਾ ਤੂੰ ਤੂੰ ਕੁਦਰਤ ਤੋਂ ਉਲਟ ਚੱਲਦਾ ਹੈ ਤੂੰ ਨਿਯਮ ਤੋਂ ਉਲਟ ਚੱਲਦਾ ਹੈ ਤੂੰ ਹੁਕਮ ਤੋਂ ਉਲਟ ਚੱਲਦਾ ਹੈ ਐ ਦਾਖਾਂ ਨਹੀਂ ਲੱਗਦੀਆਂ ਆਪੇ ਸੁਣਾਉਣਾ ਬਹਿ ਕੇ ਕਿੱਕਰਾਂ ਦੇ ਸੱਕ ਲਾ ਕੇ ਖਾਧੇ ਦਰਖਤਾਂ ਦੇ ਪੱਤੇ ਲਾ ਕੇ ਖਾਧੇ ਕਿਸੇ ਗੁਰੂ ਗੋਬਿੰਦ ਸਿੰਘ ਨੇ ਕਿਤੇ ਵੀ ਏਦਾਂ ਨਹੀਂ ਵੀ ਏਦਾਂ ਹਿਲਾ ਕੇ ਮਠਿਆਈਆਂ ਚੇਕੇਰ ਦਿੱਤੀਆਂ ਹੋਣ ਸਿਰ ਤੇ ਹੱਥ ਰੱਖ ਦਿੰਦੇ ਸਾਰਿਆਂ ਦੇ ਬੁਲਾ ਕੇ ਭੁੱਖਾਂ ਹੀ ਮਾਰ ਦਿੰਦੇ ਭੁੱਖੀ ਮਰ ਜਾਂਦੀ ਏਦਾਂ ਨਹੀਂ ਹੋਇਆ ਤੁਸੀਂ ਕੁਦਰਤ ਤੋਂ ਉਲਟ ਨਾ ਚੱਲੋ ਕਾਨੂੰਨ ਤੋੜਨ ਦੀਆਂ ਗੱਲਾਂ ਨਾ ਕਰੋ ਬਾਗੀ ਨਾ ਬਣਾਓ ਕਾਨੂੰਨ ਤੋੜਨ ਵਾਲੇ ਪਾਸੇ ਨਾ ਲੈ ਕੇ ਜਾਓ ਲੋਕਾਂ ਨੂੰ ਉਹਦੇ ਕਾਨੂੰਨ ਦੇ ਵਿੱਚ ਰਹਿਣਾ ਸਿਖਾਓ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਉਹਦੇ ਹੁਕਮ 'ਚ ਰਹਿਣਾ ਸਿਖਾਓ ਲਾਅ ਆਫ ਨੇਚਰ ਦੇ ਅੰਡਰ ਰਹਿਣਾ ਸਿਖਾਓ ਤੋੜਨਾ ਨਾ ਸਿਖਾਓ ਬਾਗੀ ਹੋਣਾ ਨਾ ਸਿਖਾਓ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਐ ਕਿੱਕਰਾਂ ਵਾਲਿਆ ਕੰਡੇ ਹੀ ਲੱਗਣਗੇ ਦਾਖਾਂ ਚਾਹੀਦੀਆਂ ਬੀਜ ਦਾਖਾਂ ਲੱਗਣਗੀਆਂ ਗੁਰਬਾਣੀ ਜੀ ਪਿਆਰਿਓ ਗੁਰਬਾਣੀ ਸੱਚ ਇਹ ਹੈ ਪ੍ਰੈਕਟੀਕਲ ਹੈ ਗੱਲ ਸੈਂਸ ਬਣੇ ਲੋ ਪੜੀਏ
ਕਿੱਥੋਂ ਭਾਲਦਾ ਮੂਰਖਾ ਮੇਵੇ ਕਿੱਕਰਾਂ ਦੇ ਬੀਜ ਬੀਜੀਏ ਕਿੱਥੋਂ ਭਾਲਦਾ ਮੂਰਖਾ ਮੇਵੇ ਕਿੱਕਰਾਂ ਦੇ ਬੀਜ ਬੀਜੀਏ
Oh, बाबा बाबा
नुकसान की होता है, बड़ा वड्डा नुकसान होता है कि बीज के किकर बंदा किकरां थले बैठा वेट करी जांदा, दाखां लगन गियां, दाखां लगन गियां, दाखां लगन गियां, किकर बीज के ते गोलकां भर रहा, जा जा के पुजारी ने दसिया ही एदां है, इत्थे जा इत्थे जा इत्थे जा, इत्थे अरदास कराएगा फिर सुनी जाऊ, इत्थे जाएगा फिर गल बणू, फिर गल बनू, उन्हें चक्करां च पा रखिया है। ते जे सियाणा हुंदा, जे मनुखता दा भला चाहुंदा हुंदा, फिर उहदे दाखां नूं लाउण दी गल ना करदा, फिर उहदे बीज बदलण दीआं गल्लां करदा। सतनाम
श्री वाहे,
बीज बदलण दीआं वी तेरा कसूर है। मैं परसों ना एक भोग ते गया, ऐतवार मरगत दे भोग ते मैं बहुत घट, परसनल प्रोग्राम होण ते घट ही जाना चाहीदा, बहुता चाहीदा नहीं, ऐदा सांझा प्रोग्राम हुंदा फिर ज्यादा चाहीदा, कल्ले कल्ले दे ते जाण लग जोगे फिर ते हरेक दी कोई जम्मिया मरिया ते हुंदा ही है, इस हिसाब नाल ते अगला फिर कहिंदा जो उहदे गए सी फिर साडे वी चलो, उहदे वी ते गए ही सी, ऐदा चल पैंदा ना कम्म, मरिया दे बहुत घट, मरे जम्मे घट ही जाया जांदा, अगे पिछे कदे लंघदे वड़दे हो आओ। चलो जी, एक मौत होई ते मैनू क्या भी आओ जरूर, ते यह भी पता सी भी ऐतवार है, ते मैं जाना सी ते मैं गया भोग ते, ते मौत होई सी 60 साल दी माता दी, ते 60 साल दी माता दा इदां भोग पिया, ते मैं भोग ते कीर्तन कीता, सिंघां ने अंग्रेज सिंह होणा ने इन्हां ने शब्द पढ़े, ते मैनू लगा भी उत्थे हुण भोग ते कथा दा माहौल नहीं हुंदा बहुत, पर मैनू लगा भी सुनदे है, 300-400 बंदा बैठा ते सुनदा है, जे सुन रहा ते सुना सकते हैं, फिर ते माइक मेरे अगे कीता, मैं गल शुरू कर ली, ते मैं कहा भी हुण एक गल सानू सोचनी ते समझनी पैणी, ध्यान नाल सुनियो आ गल, उत्थे 45 मिनट लाए ते मैं गल ये कीती भी माता जी ते चलो चले गए, आपां उहनां दी अंतम अरदास च आए हां, ते मैनू पता लग्या कि माता नूं अटैक होया, कहिंदे हां जी अटैक होया, मैं क्या हुण आपां इत्थे इह कहीए भी हजे कुड़ी ते व्याहण वाली सी, रब लै गया, इह गल करीए, इह ते रब दा कसूर कढ़ता, रब लै गया, एक विचार इह है, अगला अगली जिहड़ी सोच है उह इह है भी कसूर कढ़ो रब दा, रब लै गया, हुण जवानां दीआं मौतां दे उत्ते गए लोकी गए, नौजवान तुसी वीरो हर बंदा तुहाडे चों हर माता किसे नौजवान दी मौत ते गए होवोगे जिहदा एक्सीडेंट विच मौत होई, सारे ही गए हो, ते जदों सारे जने तुसी भोग ते जाने हैं, उत्थे भोग ते कथा वाचक कथा की करदा है भाई, जेहे जी लिखी हुंदी है बंदा भोगदा, जिहा चीरी लिखिया तेहा हुक्म कमाहे, कल्ले आवे नानका सदे उठी जाए, भी जदों सददा फिर जाना पैना है, नौजवान सी सद लिया, दाते ने दिता सी ते दाता ही यही सुनदे आ,
ਇਹ ਤੇਰੇ ਬੀਜੇ ਸਮਝਾਇਆ ਨਹੀਂ ਗਿਆ ਘੁਮਾਤੀ ਸਿਸਟਮ ਨੂੰ ਦੋਸ਼ ਨਾ ਦੇ ਕੇ ਅਸੀਂ ਧਰਮ ਨੂੰ
ਰੱਬ ਨੂੰ ਦੋਸ਼ ਦੇ ਦਿੱਤਾ
ਇਹ ਹੈ ਪੁਜਾਰੀ ਸਿਸਟਮ ਪੁਜਾਰੀ ਤੇ ਰਾਜਨੀਤੀ ਇਹ ਇਕੱਠੇ ਚੱਲਦੇ ਹੈ ਧਰਮ ਤੇ ਰਾਜਨੀਤੀ ਇਕੱਠੇ ਚੱਲਦੇ ਆ ਨਕਲੀ ਧਰਮ ਅਸਲੀ ਧਰਮ ਨਹੀਂ ਅਸਲੀ ਧਰਮ ਤੇ ਕੁਦਰਤ ਦਾ ਕਾਨੂੰਨ ਹੈ ਇੱਕ ਧਰਮ ਹੈ ਜਿਹੜਾ ਪੁਜਾਰੀ ਨੇ ਬਣਾਇਆ ਹੈ ਪੁਜਾਰੀ ਨੇ ਸਿਸਟਮ ਤੇ ਉਂਗਲ ਨਹੀਂ ਚੱਕਣ ਦਿੱਤੀ ਭੋਗ ਤੇ ਬਹਿ ਕੇ ਭੋਗ ਤੇ ਬਹਿ ਕੇ ਸਿਸਟਮ ਨੂੰ ਮਾੜਾ ਨਹੀਂ ਕਹਿਣ ਦਿੱਤਾ ਰੱਬ ਲੈ ਜਾਂਦਾ ਪਰਮਾਤਮਾ ਲੈ ਜਾਂਦਾ ਰੱਬ ਲੈ ਗਿਆ ਆਹ ਗੱਲ ਕਹਿ ਰੱਬ ਭੇਜਦਾ ਰੱਬ ਲੈ ਗਿਆ ਦੋਸ਼ ਕੱਢਤਾ ਰੱਬ ਦਾ ਪਰਮਾਤਮਾ ਦਾ ਦੋਸ਼ ਕੱਢਤਾ ਪਰ ਜੇ ਬੰਦਾ ਆਪਣਾ ਦੋਸ਼ ਕੱਢਣ ਲੱਗਦਾ ਆਪਣਾ ਕਸੂਰ ਕੱਢਣ ਲੱਗਦਾ ਮੈਨੂੰ ਤੁਸੀਂ ਜਵਾਬ ਦੇਣਾ ਸਿੰਘੋ ਗੱਜ ਕੇ ਜਿੰਨੇ ਐਕਸੀਡੈਂਟਾਂ ਦੇ ਵਿੱਚ ਆਪਣੇ ਬੰਦੇ ਸੜਕਾਂ ਤੇ ਮਰਦੇ ਆ ਟ੍ਰੈਫਿਕ ਤੇ ਕੋਈ ਗੱਡੀ ਐ ਆ ਚੜ੍ਹਦੀ ਕੋਈ ਇਧਰੋਂ ਆ ਜਾਂਦੀ ਕੋਈ ਇਧਰੋਂ ਆ ਜਾਂਦੀ ਹੈ ਕੀ ਅਮਰੀਕਾ ਕੈਨੇਡਾ ਚ ਵੀ ਐਕਸੀਡੈਂਟ ਹੁੰਦੇ ਆ ਗੱਜ ਕੇ ਦੱਸੋ ਉੱਥੇ ਏਦਾਂ ਬੰਦੇ ਮਰਦੇ ਆ ਬੋਲੋ ਨਹੀਂ ਮਰਦੇ ਅੱਛਾ ਇਹ ਦੱਸੋ ਵੀ ਰੱਬ ਦੀ ਉਹਨਾਂ ਤੇ ਜ਼ਿਆਦਾ ਕਿਰਪਾ ਹੋਈ ਫਿਰ ਆਪਣੇ ਤੇ ਘੱਟ ਹੋਈ ਇਹ ਗੱਲ ਹੋਈ ਸਤਸੰਗ ਇੱਥੇ ਜ਼ਿਆਦਾ ਆ ਮੰਦਿਰ ਇੱਥੇ ਜ਼ਿਆਦਾ ਆ ਮਸੀਤਾਂ ਇੱਥੇ ਜ਼ਿਆਦਾ ਆ ਗੁਰਦੁਆਰੇ ਇੱਥੇ ਜ਼ਿਆਦਾ ਆ ਦੀਵਾਨ ਇੱਥੇ ਜ਼ਿਆਦਾ ਆ ਟੱਲੀਆਂ ਇੱਥੇ ਜ਼ਿਆਦਾ ਵੱਜਦੀਆਂ ਉਹ ਕੀਰਤਨ ਇੱਥੇ ਜ਼ਿਆਦਾ ਹੁੰਦਾ ਫਿਰ ਕਿਰਪਾ ਉਹਨਾਂ ਤੇ ਕਿਵੇਂ ਹੋਈ ਜਾਂਦੀ ਹੈ ਖਾਂਦਾ ਸਾਡੇ ਤੋਂ ਆ ਕਿਰਪਾ ਉਹਨਾਂ ਤੇ ਕਰੀ ਜਾਂਦਾ ਜਾ ਕੇ ਕਈ ਬੁੜੇ ਹੁੰਦੇ ਨੀ ਖਾਂਦੇ ਕਿਸੇ ਹੋਰ ਦਾ ਹੁੰਦੇ ਨੇ ਜਾਇਦਾਦ ਦੂਜੇ ਮੁੰਡੇ ਨੂੰ ਦੇ ਜਾਂਦੇ ਹੁੰਦੇ ਨੀ ਕਈ ਏਦਾਂ ਐ ਨੀ ਲੱਗਦਾ ਵੀ ਨਾਮ ਸਾਥੋਂ ਜਪਾਉਂਦਾ ਹੈ ਕਿਰਪਾ ਉਹਨਾਂ ਤੇ ਕਰੀ ਜਾਂਦੀ ਦੁੱਧ ਅਸੀਂ ਚੜਾ ਕੇ ਆਉਂਦੇ ਹਾਂ ਕਦੇ ਉੱਥੇ ਚੜਾ ਕੇ ਆਓ ਬਾਬੇ ਦੇ ਫਲਾਣੇ ਥਾਂ ਤੇ ਚੜਾ ਕੇ ਆਓ ਤੇ ਸਾਡੀਆਂ ਤਿੰਨ ਚਾਰ ਬੰਦੇ ਮੱਝਾਂ ਫੜ ਕੋਈ ਲੱਤ ਫੜ ਕੇ ਖੜਾ ਕੋਈ ਸਿੰਗ ਫੜ ਕੇ ਖੜਾ ਤਾਂ ਚੂਲੀ ਦੁੱਧਾ ਦਿੰਦੀ ਹੈ ਗਾਂ ਸਾਡੀ ਤੇ ਉਹਨਾਂ ਦੀਆਂ ਗਾਵਾਂ 40-40 ਲੀਟਰ ਦੁੱਧ ਦਿੰਦੀਆਂ ਲਾਈਨ ਚ ਲੱਗ ਕੇ ਆਉਂਦੀਆਂ ਦੁੱਧ ਅਸੀਂ ਚੜਾ ਕੇ ਆਉਂਦੇ ਹਾਂ ਸਾਡੇ ਪੀਰ ਬਾਬੇ ਕਿਰਪਾ ਉਹਨਾਂ ਤੇ ਕਰੀ ਜਾਂਦੇ ਲੱਗਦਾ ਨਹੀਂ ਹੈ ਸਵਾਲ ਨਹੀਂ ਉੱਠਦਾ ਦਿਮਾਗ ਚ ਵੀ ਗੱਲ ਕੀ ਬਣੀ ਫਿਰ ਉਹ ਵੀਰੋ ਪਿਆਰਿਓ ਪਰਮਾਤਮਾ ਇੱਕ ਕਾਨੂੰਨ ਹੈ ਨਿਯਮ ਹੈ ਉਹਨੂੰ ਸਮਝਣਾ ਹੈ ਤੇ ਸਿਸਟਮ ਸੋਹਣਾ ਬਣਾਉਣਾ ਹੈ ਮੈਨੂੰ ਤੁਸੀਂ ਜਵਾਬ ਦਿਓ ਗੱਜ ਕੇ ਜਿੱਡੇ ਜਿੱਦੇ ਸਾਡੀਆਂ ਸੜਕਾਂ ਅਮਰੀਕਾ ਵਰਗੀਆਂ ਬਣ ਗਈਆਂ ਰੋਡ ਅਮਰੀਕਾ ਵਰਗੇ ਬਣ ਗਏ ਜਗ੍ਹਾ ਜਗ੍ਹਾ ਗੱਡੀਆਂ ਖੜ ਗਈਆਂ ਸਪੀਡ 60 ਤੇ 60 40 ਤੇ 40 20 ਦੀ ਸਪੀਡ ਤੇ 20 ਐ ਟ੍ਰੈਫਿਕ ਕੰਟਰੋਲ ਹੋ ਗਿਆ 100 ਸਾਲ ਬਾਅਦ ਕਦੇ ਸਿਸਟਮ ਬਦਲਿਆ ਦੱਸੋ ਹਰ ਜਗ੍ਹਾ ਐਂਗਲ ਲੱਗ ਗਏ ਜੰਗਲੇ ਲੱਗ ਗਏ ਕੋਈ ਗਾਂ ਨਹੀਂ ਚੜ ਸਕਦੀ ਕੋਈ ਗੱਡੀ ਨਹੀਂ ਚੜ ਸਕਦੀ ਐਕਸੀਡੈਂਟ ਬੰਦ ਹੋਣਗੇ ਕਿ ਨਹੀਂ ਹੋਣਗੇ ਗੱਜ ਕੇ ਬੋਲੋ ਅੱਜ ਹੋ ਰਹੇ ਨੇ ਉਦੋਂ ਫਿਰ ਰੱਬ ਆ ਕੇ ਕਰੂ ਕਿ ਬੰਦਾ ਹੀ ਕਰੂ ਇਹ ਸਿਸਟਮ ਠੀਕ ਕੌਣ ਕਰੂ ਰੱਬ ਕਿੱਥੇ ਹੈ ਬਾਹਰ ਹੈ ਕਿ ਬੰਦੇ ਦੇ ਵਿੱਚ ਹੀ ਹੈ ਬੰਦੇ ਦੇ ਵਿੱਚ ਹੀ ਹੈ ਸਿਸਟਮ ਬੰਦੇ ਨੇ ਬਣਾਇਆ ਤੇ ਉਹਦੇ ਨਾਲ ਐ ਹੱਥ ਖੜੇ ਕਰਕੇ ਸਾਡਾ ਸਿਸਟਮ ਕਹੂ ਹੁਣ ਕੋਈ ਐਕਸੀਡੈਂਟ ਨਹੀਂ ਹੋ ਸਕਦਾ ਅਸੀਂ ਸਿਸਟਮ ਬਣਾ ਦਿੱਤਾ ਹੁਣ ਬੰਦੇ ਮਰਨੋਂ ਹਟ ਗਏ ਇਹਦਾ ਕ੍ਰੈਡਿਟ ਦਿਓ ਸਾਨੂੰ ਉਹਦੇ ਫਿਰ ਕਵਾਂਗੇ ਜਿੰਨੇ ਪਹਿਲਾਂ ਮਰੇ ਆ ਦੀ ਜ਼ਿੰਮੇਵਾਰੀ ਵੀ ਤੁਸੀਂ ਚੱਕੋ ਕਿਉਂਕਿ ਪਹਿਲਾਂ ਤੁਸੀਂ ਸਿਸਟਮ ਬਣਾਇਆ ਜਿੰਨੇ ਅੱਜ ਤੱਕ ਮਰੇ ਹੈ ਭੋਗਾਂ ਉੱਤੇ ਫਿਰ ਇਹ ਰੱਬ ਇੱਕ ਬਣਾਇਆ ਗਈ ਕਲਪਨਾ ਇੱਕ ਸਿਰਜਿਆ ਇੱਕ ਤੇ ਰੱਬ ਹੈ ਕੁਦਰਤ ਦਾ ਕਾਨੂੰਨ ਤੂੰ ਰੱਬ ਹੈ ਮੈਂ ਰੱਬ ਹਾਂ ਸਾਰੇ ਰੱਬ ਹੈ ਆ ਸਾਰਾ ਕੁਛ ਪਰਮਾਤਮਾ ਹੀ ਆਪਾਂ ਇਹ ਕੱਲ ਨੂੰ ਗੱਲ ਕਰ ਲਾਂਗੇ ਇਸ ਵਿਸ਼ੇ ਤੇ ਵੀ ਰੱਬ ਕੀ ਹੈ ਪਰ ਇੱਕ ਹੈ ਜਿਹੜਾ ਦਿਮਾਗ ਵਿੱਚ ਘੜਿਆ ਗਿਆ ਕੋਈ ਵੱਖਰੀ ਸ਼ਕਤੀ ਹੈ ਅਲੱਗ ਬੈਠਾ ਹੈ ਉਹ ਹੈ ਪੁਜਾਰੀ ਦਾ ਰੱਬ ਅਗਲੇ ਨੇ ਭੋਗ ਤੇ ਜਾਣਾ ਸੀ ਦੱਸੋ ਵੀਰੋ ਜਿੰਨੇ ਮਰਿਆਂ ਦੇ ਨੌਜਵਾਨਾਂ ਦੇ ਐਕਸੀਡੈਂਟਾਂ ਦੇ ਭੋਗ ਦੇ ਉੱਤੇ ਆਪਾਂ ਸਾਰੇ ਲੋਕ ਗਏ ਆ ਬੀਬੀਓ ਆਪਾਂ ਵੀਰੋ ਗਏ ਆ ਆਪਾਂ ਜੇ ਕਹਿੰਦੇ ਮਾੜਾ ਸਿਸਟਮ ਖਾ ਗਿਆ ਹਰੇਕ ਭੋਗ ਤੇ ਗੱਲ ਹੁੰਦੀ ਮਾੜਾ ਸਿਸਟਮ ਮੁੰਡੇ ਨੂੰ ਖਾ ਗਿਆ ਇੱਥੇ ਕੋਈ ਰੂਲ ਨਹੀਂ ਮਾੜਾ ਸਿਸਟਮ ਖਾ ਗਿਆ ਸਿਸਟਮ ਖਾ ਗਿਆ ਸਿਸਟਮ ਖਾ ਗਿਆ ਦੱਸੋ ਅੱਜ ਨੂੰ ਸਿਸਟਮ ਬਦਲਦਾ ਕਿ ਨਾ ਬਦਲਦਾ ਬੋਲੋ ਗੱਜ ਕੇ ਪੁਜਾਰੀ ਨੇ ਫਾਇਦਾ ਕਰਤਾ ਸਿਸਟਮ ਦਾ ਰਾਜਨੀਤੀ ਦਾ ਮੇਰੇ ਵਰਗਾ ਪੁਜਾਰੀ ਉੱਥੇ ਬੈਠਾ ਹੈ, ਉਹ ਕਹਿੰਦਾ ਸਿਸਟਮ ਸੁਸਟਮ ਨਹੀਂ, ਉਹਨੇ ਸਾਰਾ ਕੁਝ ਲਿਖਿਆ ਉਹ ਲੈ ਜਾਂਦਾ। ਬੰਦਾ ਫਿਰ ਰੱਬ ਨੂੰ ਗਾਲਾਂ ਕੱਢਦਾ ਰਹਿੰਦਾ, ਸਿਸਟਮ ਫਾਰਗ ਹੋ ਗਿਆ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਰੀ ਕਰਦਾ ਸਿਸਟਮ, ਮਾੜੇ ਸਿਸਟਮ ਨੂੰ ਦੋਸ਼ ਨਹੀਂ ਦਿੱਤਾ, ਦੋਸ਼ ਕਿਹਨੂੰ ਦਿੱਤਾ?
ਰੱਬ ਨੂੰ।
ਰੱਬ ਲੈ ਜਾਂਦਾ ਜੀ, ਪਰਮਾਤਮਾ ਲੈ ਜਾਂਦਾ ਜੀ। ਅਰਥ ਗੁਰਬਾਣੀ ਦੀਆਂ ਪੰਕਤੀਆਂ ਦੇ ਅਰਥ ਗਲਤ ਕੀਤੇ, ਆ ਸਾਰੇ ਦਾ ਸਾਰਾ ਸਿਸਟਮ ਹੀ ਗਲਤ ਸਮਝਾ ਦਿੱਤਾ, ਉਹ ਲੈ ਗਿਆ। ਬੰਦਾ ਰੱਬ ਨੂੰ, ਉਹ ਬੀਬੀ ਰੱਬ ਨੂੰ ਦੋਸ਼ ਦੇਈ ਜਾਂਦੀ ਹੈ। ਵੀਰੋ, ਜੇ ਇਹ ਗੱਲਾਂ ਸਾਡੇ ਸਮਝ ਵਿੱਚ ਪੈਂਦੀਆਂ, ਅਮਰੀਕਾ ਦੇ ਵਿੱਚ ਇੱਕ ਨਾ ਗੋਰੇ ਦਾ ਬੱਚਾ ਮਰ ਗਿਆ, ਤੇ ਮਰਿਆ ਕਿਵੇਂ? ਸੁਣੋ, ਤੁਸੀਂ ਸਕੂਲਾਂ ਵਿੱਚ ਬੱਚਿਆਂ ਨੂੰ ਛੱਡਣ ਜਾਂਦੇ ਆ ਨਾ, ਵੈਨ ਤੇ ਚੜਾਉਣ ਜਾਂਦੇ ਆ, ਨਿਆਣੇ ਨੂੰ ਵੈਨ ਤੇ ਚੜਾਉਣ ਜਾਈਦਾ, ਤੇ ਕਈ ਵਾਰੀ ਬੱਚਾ ਜਦੋਂ ਉਤਰਦਾ ਗੱਡੀ ਚੋਂ ਤੇ ਭੱਜ ਕੇ ਆਉਂਦਾ, ਨਿਆਣਿਆਂ ਨੂੰ ਨੀ ਪਤਾ ਲੱਗਦਾ ਬੱਚਾ ਛੋਟਾ ਹੈ, ਉਧਰੋਂ ਗੱਡੀਆਂ ਸਪੀਡ ਨਾਲ ਆਉਂਦੀਆਂ, ਕਈ ਵਾਰੀ ਐਕਸੀਡੈਂਟ ਹੋ ਜਾਂਦੇ ਆ ਗੱਡੀਆਂ ਦੇ। ਗੋਰਿਆਂ ਦੇ ਵਿੱਚ ਇੱਕ ਗੱਡੀ ਦਾ ਇੱਕ ਬੱਚੇ ਦੀ ਮੌਤ ਹੋ ਗਈ, ਬੱਚਾ ਗੱਡੀ ਚੋਂ ਉਤਰਿਆ, ਬਾਹਰੋਂ ਆ ਰਹੀ ਸੀ ਗੱਡੀ ਤੇਜ਼, ਉਹ ਫੇਟ ਵੱਜ ਗਈ, ਬੱਚਾ ਮਰ ਗਿਆ। ਗੋਰਾ ਕਹਿੰਦਾ ਹੁਣ ਜੇ ਤੇ ਹੁੰਦਾ ਸਾਡੇ ਵਰਗਾ, ਤੇ 5 ਸਾਲ ਦਾ ਬੱਚਾ ਮਰਿਆ, ਪਤਾ 6 ਸਾਲ ਦਾ ਬੱਚਾ ਮਰਿਆ ਕੀ ਕਹਿੰਦਾ? ਰੱਬ ਲੈ ਗਿਆ। ਚੁੱਪ ਕਰਕੇ ਸਬਰ ਕਰੋ, ਰੱਬ ਲੈ ਗਿਆ। ਪਰਮਾਤਮਾ ਨੇ ਮਾਰਤਾ? ਰੱਬ ਨੇ ਮਾਰਤਾ? ਗੋਰਾ ਕਹਿੰਦਾ ਰੱਬ ਨੇ ਨੀ, ਸਿਸਟਮ ਨੇ। ਇੱਥੇ ਕਾਨੂੰਨ ਕੋਈ ਨੀ, ਗੱਡੀਆਂ ਤੇਜ਼ ਆਉਂਦੀਆਂ, ਨਿੱਕੇ ਨਿਆਣੇ ਆ, ਨਿਆਣਿਆਂ ਨੂੰ ਤੇ ਪਤਾ ਹੀ ਨੀ ਲੱਗਦਾ, ਇਹ ਬੱਚੇ ਆ ਛੋਟੇ। ਉਹ ਗੋਰੇ ਨੇ ਪਤਾ, ਫਿਰ ਉਹਨੇ ਬੰਦੇ ਇਕੱਠੇ ਕੀਤੇ ਜਿਨ੍ਹਾਂ ਦੇ ਬੱਚੇ ਪਹਿਲਾਂ ਮਰੇ ਸੀ, ਹੋਰ ਬੰਦੇ ਨਾਲ ਜੋੜੇ, ਉਹਨਾਂ ਨੇ ਹੱਥਾਂ 'ਚ ਫੱਟੀਆਂ ਫੜ ਕੇ ਖੜ ਕੇ ਪਾਰਲੀਮੈਂਟ ਦੇ ਅੱਗੇ ਕਾਨੂੰਨ ਬਣਾਓ, ਕਾਨੂੰਨ ਬਣਾਓ। ਬੰਦੇ ਜੁੜਦੇ ਗਏ, ਜੁੜਦੇ ਗਏ, ਰੌਲਾ ਪੈਂਦਾ ਗਿਆ, ਅਖਬਾਰਾਂ ਵਿੱਚ ਖਬਰਾਂ ਲੱਗੀਆਂ, ਫਿਰ ਕਾਨੂੰਨ ਪਾਸ ਹੋਇਆ। ਪਤਾ ਕੀ ਕਾਨੂੰਨ ਪਾਸ ਹੋਇਆ? ਗੱਡੀ ਆਏਗੀ, ਬੱਚਿਆਂ ਵਾਲੀ ਗੱਡੀ, ਜਦੋਂ ਗੱਡੀ ਖੜ ਜੂ, ਏਦਾਂ ਆਪਣੇ ਆਪ ਹੀ ਫੱਟੀ ਬਾਹਰ ਆਜੂ ਸਟੋਪ ਸਾਈਨ ਦੀ, ਏਦਾਂ ਸਟੋਪ ਬਾਹਰ ਨਿਕਲ ਜੂ, ਜਦੋਂ ਸਟੋਪ ਲਿਖਿਆ ਆਜੂ, ਸਭ ਗੱਡੀਆਂ ਨੂੰ ਰੁਕਣਾ ਪੈਣਾ, ਜਿਵੇਂ ਲਾਲ ਬੱਤੀ ਤੇ ਗੱਡੀ ਰੁਕਦੀ ਹੈ, ਸਭ ਰੁਕ ਜਾਣਗੀਆਂ ਗੱਡੀਆਂ, ਸਭ ਗੱਡੀਆਂ ਰੁਕਣਗੀਆਂ, ਬੱਚੇ ਉਤਰਨਗੇ, ਦੂਜੇ ਪਾਸੇ ਜਾਣਗੇ, ਬੱਚੇ ਚਲੇ ਗਏ, ਫਿਰ ਸਟੋਪ ਸਾਈਨ ਅੰਦਰ ਜਾਊ, ਫਿਰ ਬੱਚਿਆਂ ਵਾਲੀ ਗੱਡੀ ਤੁਰੂ, ਫਿਰ ਟ੍ਰੈਫਿਕ ਖੁੱਲੂ, ਉਹਨਾਂ ਚਿਰ ਟ੍ਰੈਫਿਕ ਬੰਦ ਰਹੂ। ਕਮਾਲ ਦੀ ਗੱਲ ਇਹ ਵੇਖ ਲਓ ਵੀ ਬੰਦਾ ਕਹਿੰਦਾ ਸਿਸਟਮ ਮਾੜਾ ਹੈ, ਸਿਸਟਮ ਨੂੰ ਠੀਕ ਕਰ ਲਿਆ, ਮੁੜ ਕੇ ਕੋਈ ਏਦਾਂ ਬੱਚਾ ਨਹੀਂ ਮਰਿਆ, ਆਖੋ
ਸਤਨਾਮ।
ਤੇ ਜੇ ਸਾਡੇ ਵਰਗਾ ਕਥਾ ਕਰਨ ਵਾਲਾ ਹੁੰਦਾ ਸਟੇਜ ਤੇ, ਸਾਡੇ ਨੇ ਕਹਿਣਾ ਸੀ ਕੋਈ ਨੀ ਗੋਰਿਆ, ਤੇ ਰੱਬ ਨੇ ਮਾਰ, ਪਰਮਾਤਮਾ ਲੈ ਗਿਆ, ਰੱਬ ਲੈ ਗਿਆ। ਪਰ ਸਾਡੀ ਗੁਰਬਾਣੀ ਨੇ ਸਾਨੂੰ ਕੀ ਸਮਝਾਇਆ ਸੀ ਵੀ ਤੂੰ ਦੋਸ਼ ਕਿਸੇ ਨੂੰ ਦੇਣਾ ਨੀ, ਅਸੀਂ ਤੇ ਰੱਬ ਨੂੰ ਹੀ ਦੋਸ਼ੀ ਬਣਾ ਦਿੱਤਾ। ਬਾਣੀ 'ਚ ਤੇ ਲਿਖਿਆ ਬੰਦੇ ਨੂੰ ਵੀ ਦੋਸ਼ ਨਹੀਂ ਦੇਣਾ, ਸਾਡਾ ਦੋਸ਼ ਹੈ, ਜੋ ਮੇਰੇ ਨਾਲ ਮਾੜਾ ਹੋ ਰਿਹਾ ਮੇਰੇ ਕਰਕੇ ਹੋ ਰਿਹਾ, ਜੋ ਮੇਰੇ ਨਾਲ ਗਲਤ ਹੋ ਰਿਹਾ ਮੇਰੇ ਕਰਕੇ ਹੋ ਰਿਹਾ, ਕਿਸੇ ਨੂੰ ਦੋਸ਼ ਨਾ ਦੇਈ। ਅਸੀਂ ਇੱਕ ਰੱਬ ਬਣਾ ਕੇ ਤੇ ਰੱਬ ਨੂੰ ਦੋਸ਼ ਦੇਣਾ ਸ਼ੁਰੂ ਕਰਤਾ। ਰੱਬ ਲੈ ਜਾਂਦਾ ਮਾੜਾ ਸਿਸਟਮ, ਸਿਸਟਮ ਬਦਲਣਾ ਹੈ। ਬੰਦੇ ਨੂੰ ਇਹ ਸਮਝਾਉਣਾ ਪੈਣਾ, ਤੈਨੂੰ ਬੀਜ ਬਦਲਣਾ ਪੈਣਾ, ਦਾਖਾਂ ਨਹੀਂ ਲੱਗ ਜਾਣੀਆਂ, ਕੰਡਿਆਂ ਨੇ ਕੰਡੇ ਹੀ ਰਹਿਣਾ ਹੈ, ਕਿੱਕਰਾਂ ਨੂੰ ਸੂਲਾਂ ਹੀ ਲੱਗਣਗੀਆਂ। ਜੇ ਭਲਾ ਚਾਹੁੰਦਾ ਤੇ ਸਿਸਟਮ ਬਦਲ। ਸਾਡਾ ਬਾਬਾ ਤੇ ਕਿੰਨੇ ਸਾਲ ਪਹਿਲਾਂ ਕਹਿ ਕੇ ਗਿਆ, ਦੱਦਾ ਦੋਸ਼ ਨਾ ਦੇਊ, ਦੱਦਾ ਦੋਸ਼ ਨਾ ਦੇਊ, ਕਿੱਸਾ ਦੋਸ਼ ਕਰਮਾ
ਆਪਣਿਆ,
ਕਸੂਰ ਸਾਡਾ। ਜਿੰਨੇ ਐਕਸੀਡੈਂਟਾਂ ਚ ਮਰੇ ਆ, ਕਸੂਰ ਸਿਸਟਮ ਦਾ, ਰੱਬ ਦਾ ਨਹੀਂ, ਸਿਸਟਮ ਦਾ ਕਸੂਰ। ਆ ਪੋਲੀਓ ਵਾਲੇ ਮਰੀਜ਼ਾਂ ਨੂੰ ਵੇਖ ਕੇ ਬੰਦਾ ਨੱਕ ਜਿਹਾ ਚਾੜਦਾ ਸੀ, ਜਿਹੜੇ ਲੰਗ ਮਾਰ ਕੇ ਤੁਰਦੇ ਸੀ, ਲੰਗੜੇ ਸੀ, ਪੋਲੀਓ ਹੋ ਗਿਆ ਜੀ ਪੋਲੀਓ, ਅਗਲਾ ਕਹਿੰਦਾ ਲਓ ਜੀ ਵਿਚਾਰੇ ਨੂੰ ਕੀ ਰੱਬ ਨੇ ਬੱਜ ਪਾਇਆ। ਤੇ ਹੁਣ ਜਦੋਂ ਤੋਂ ਪੋਲੀਓ ਬੂੰਦਾਂ ਆਈਆਂ, ਭਾਰਤ ਦੇ ਵਿੱਚ 98% 98% ਪੋਲੀਓ ਖਤਮ ਹੋ ਗਿਆ। ਕਿੰਨੇ ਕੀਤਾ? ਰੱਬ ਨੇ ਆ ਕੇ ਕੀਤਾ ਕਿ ਬੰਦੇ ਨੇ? ਬੋਲੋ, ਰੱਬ ਨੇ ਕੀਤਾ ਕਿ ਬੰਦੇ ਨੇ? ਬੰਦੇ ਨੇ ਤੇ ਇਹਦਾ ਮਤਲਬ ਜਿੰਨੇ ਪਹਿਲੇ ਫਿਰਦੇ ਐ ਇਹ ਕਸੂਰਵਾਰ ਵੀ ਬੰਦਾ ਹੀ ਐ ਪਤਾ ਕਿਉਂ ਇਹਨੇ ਇਲਾਜ ਲੱਭਿਆ ਕਿਉਂ ਨਹੀਂ ਆਖੋ ਸਤਨਾਮ ਇਹਨੇ ਪਹਿਲਾਂ ਕਿਉਂ ਨਹੀਂ ਦਿਮਾਗ ਵਰਤਿਆ ਇਹਨੇ ਪਹਿਲਾਂ ਇਲਾਜ ਕਿਉਂ ਨਹੀਂ ਲੱਭਿਆ ਜਿੱਦੇ ਕੈਂਸਰ ਦਾ ਇਲਾਜ ਲੱਭ ਗਿਆ ਮਰਨੋਂ ਹਟ ਜਾਣਗੇ ਲੋਕ ਕੈਂਸਰ ਨਾਲ ਪਰ ਅੱਜ ਦਿਮਾਗ ਸਾਡਾ ਨਹੀਂ ਚੱਲ ਰਿਹਾ ਸਾਨੂੰ ਲੱਭ ਨਹੀਂ ਰਿਹਾ ਰੱਬ ਨਹੀਂ ਕਰਦਾ ਇਹ ਸਾਡਾ ਕਸੂਰ ਹੈ ਸਾਡੀਆਂ ਕਮੀਆਂ ਤੇ ਸਾਡਾ ਬਾਬਾ ਤੇ ਕਿੰਨੇ ਸਾਲ ਪਹਿਲਾਂ ਕਹਿ ਕੇ ਗਿਆ ਰੱਬ ਕਿੱਥੋਂ ਆ ਗਿਆ ਵਿੱਚ ਸਿਸਟਮ ਹਰ ਭੋਗ ਦੇ ਉੱਤੇ ਅੱਜ ਤੱਕ ਲੱਖਾਂ ਬੰਦਾ ਕਰੋੜਾਂ ਬੰਦਾ ਭਾਰਤ ਵਿੱਚ ਐਕਸੀਡੈਂਟਾਂ ਚ ਮਰਿਆ ਹੈ ਕਰੋੜਾਂ ਬੰਦਾ ਐਕਸੀਡੈਂਟਾਂ ਚ ਮਰਿਆ ਹੈ ਤੇ ਜੇ ਕਰੋੜਾਂ ਮਰਿਆਂ ਦੇ ਭੋਗਾਂ ਉੱਤੇ ਸਿਸਟਮ ਨੂੰ ਦੋਸ਼ ਦਿੱਤਾ ਹੁੰਦਾ ਅੱਜ ਨੂੰ ਸਿਸਟਮ ਬੋਲੋ ਅੱਜ ਨੂੰ ਸਿਸਟਮ ਬਦਲ ਜਾਂਦਾ ਅੱਜ ਨੂੰ ਸਿਸਟਮ ਪਰ ਕਰੋੜਾਂ ਭੋਗ ਪਏ ਕਰੋੜਾਂ ਅੰਤਮ ਅਰਦਾਸਾਂ ਹੋਈਆਂ ਤੇ ਦੋਸ਼ ਕਿਹਨੂੰ ਦਿੱਤਾ ਰੱਬ ਨੂੰ ਤੇ ਰੱਬ ਦਾ ਪਤਾ ਹੀ ਨਹੀਂ ਵੀ ਕਿੱਥੇ ਰਹਿੰਦਾ ਕੌਣ ਹੈ ਕੌਣ ਨਹੀਂ ਉਹਨੂੰ ਹੁਣ ਕਿਹੜਾ ਜਾ ਕੇ ਆਖਿਆ ਵੀ ਬਦਲ ਦੇ ਦੱਸੋ ਇਹਦੇ ਵਿੱਚ ਫਾਇਦਾ ਕਿਹਦਾ ਹੋ ਗਿਆ ਸਿਸਟਮ ਦਾ ਫਾਇਦਾ ਹੋ ਗਿਆ ਨਾ ਜੀ ਬੋਲੋ ਜੀ ਗੱਜ ਕੇ ਸਿਸਟਮ ਦਾ ਫਾਇਦਾ ਹੋ ਗਿਆ ਨਾ ਸਿਸਟਮ ਬਰੀ ਹੋ ਗਿਆ ਤੇ ਸਿਸਟਮ ਬਣਾਉਂਦਾ ਕੌਣ ਹੈ ਬੋਲੋ ਸਰਕਾਰ ਰਾਜਨੀਤੀ ਸਿਸਟਮ ਕੌਣ ਬਣਾਉਂਦਾ ਜੀ ਸਰਕਾਰ ਤੇ ਬਰੀ ਕੌਣ ਹੋ ਗਿਆ ਸਰਕਾਰ ਇਹ ਹੈ ਪੁਜਾਰੀ ਤੇ ਧਰਮ ਧਾਰਮਿਕ ਬੰਦੇ ਇਕੱਠੇ ਗੰਦੀ ਖੇਡ ਖੇਡਦੇ ਆ ਸਾਡੇ ਨਾਲ ਇਹ ਭੈੜੀ ਖੇਡ ਹੈ ਧਰਮ ਤੇ ਰਾਜਨੀਤੀ ਏਦਾਂ ਇਕੱਠੇ ਕਰਤਾ ਇਹਨਾਂ ਨੇ ਬਰੀ ਕਰਾਉਂਦਾ ਧਰਮ ਨਕਲੀ ਧਰਮ ਅਖੌਤੀ ਧਰਮ ਇਹ ਨਕਲੀ ਧਾਰਮਿਕ ਬੰਦੇ ਰਾਜਨੀਤੀ ਨੂੰ ਬਰੀ ਕਰਾ ਦਿੰਦੇ ਆ ਕਿੱਥੇ ਬੰਦੇ ਨੇ ਕਸੂਰ ਕੱਢਣਾ ਸੀ ਸਿਸਟਮ ਦਾ ਤੇ ਸਿਸਟਮ ਬਣਾਉਣਾ ਹੈ ਰਾਜਨੀਤਿਕਾਂ ਨੇ ਉਹ ਕਹਿੰਦੇ ਰਾਜਨੀਤੀ ਦਾ ਸਿਸਟਮ ਦਾ ਕਸੂਰ ਨਹੀਂ ਰੱਬ ਦਾ ਕਸੂਰ ਆਉਂਦੀ ਹੈ ਜੀ ਸਮਝ ਗੱਲ ਭਰਾਵੋ ਪਕੜ ਚ ਆਉਂਦੀ ਹੈ ਗੱਲ ਬਜ਼ੁਰਗੋ ਤੁਹਾਡੇ ਸਮਝ ਚ ਆਉਂਦੀ ਹੈ ਇਹ ਇਹਨੂੰ ਕਹਿੰਦੇ ਨੇ ਗੰਦੀ ਰਾਜਨੀਤੀ ਇਹਨੂੰ ਕਹਿੰਦੇ ਨੇ ਪੁਜਾਰੀ ਦਾ ਤੇ ਰਾਜਨੀਤਿਕ ਦਾ ਰਲ ਜਾਣਾ ਇਹ ਖੇਡ ਖੇਡਦੇ ਆ ਆਪਸ ਵਿੱਚ ਰਲ ਕੇ ਸਿਸਟਮ ਨੂੰ ਬਰੀ ਕਰਾ ਦਿੱਤਾ ਦੋਸ਼ੀ ਰੱਬ ਗਾਲਾਂ ਰੱਬ ਨੂੰ ਪੈਂਦੀਆਂ ਤੇ ਰੱਬ ਕੋਈ ਦਿਸਦਾ ਨੀ ਕਿਸੇ ਨੂੰ ਹੁਣ ਕੌਣ ਗੱਲ ਕਰੇ ਰੱਬ ਨਾਲ ਫਰੀਦਾ ਕੌਣ ਸਾਹਿਬ ਨੂੰ ਆਖੇ ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇਹੀ ਸੁਣਿਆ ਅੱਜ ਤੱਕ ਇੱਕ ਨਾਂ ਦੇ ਘਰ ਪੁੱਤ ਪੁੱਤਾਂ ਘਰ ਪੋਤਰੇ ਬੜੇ ਚੌੜੇ ਹੋ ਕੇ ਸੁਣਾਉਂਦੇ ਆ ਅਸੀਂ ਇੱਕ ਨਾਂ ਦੇ ਘਰ ਪੁੱਤ ਪੁੱਤਾਂ ਘਰ ਪੋਤਰੇ ਇੱਕ ਨਾਂ ਦੇ ਘਰ ਕਰ ਦੋਤਰੇ ਇੱਕ ਨਾ ਦੇ ਕਰ ਇੱਕ ਉਹ ਵੀ ਜਾਏ ਮਰ ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਬੜੇ ਚੌੜੇ ਹੋ ਕੇ ਸੁਣਾਉਂਦੇ ਆ ਇਹ ਗੱਲਾਂ ਸਾਹਿਬ ਨੂੰ ਕੌਣ ਆਖੇ ਇੰਜ ਨਹੀਂ ਇੰਜ ਕਰ ਪਰ ਗੋਰਿਆਂ ਨੇ ਸਰਕਾਰ ਨੂੰ ਕਹਿ ਦਿੱਤਾ ਇੰਜ ਨਹੀਂ ਜਦੋਂ ਸਟੌਪ ਸਾਈਨ ਲੱਗਣਾ ਚਾਹੀਦਾ ਇੰਜ ਨਹੀਂ ਇੰਜ ਕਰ ਮੁੜ ਕੇ ਕਿਸੇ ਦਾ ਨਿਆਣਾ ਨਾ ਮਰੇ ਆਖੋ ਸਤਨਾਮ ਮੁੜ ਕੇ ਨਾ ਕਿਸੇ ਦਾ ਬੱਚਾ ਮਰੇ ਸਾਨੂੰ ਸੁਣਾਇਆ ਉਹਨੂੰ ਕਿਹੜਾ ਕਹੇਗਾ ਪਰ ਉਹਨੇ ਨਹੀਂ ਮਾਰਿਆ ਸਿਸਟਮ ਨੇ ਮਾਰਿਆ ਨਿਯਮ ਨਹੀਂ ਬਣਾਏ ਰੂਲਸ ਨਹੀਂ ਬਣਾਏ ਉਹਨਾਂ ਨੇ ਇਹ ਨਹੀਂ ਸਾਨੂੰ ਦੱਸਿਆ ਤੇ ਜੇ ਸਿਸਟਮ ਦੀ ਗੱਲ ਕੀਤੀ ਹੁੰਦੀ ਅੱਜ ਚੇਂਜ ਹੋਇਆ ਹੁੰਦਾ ਵੀਰੋ ਸੜਕਾਂ ਤੇ ਐਕਸੀਡੈਂਟ ਬੰਦ ਹੁੰਦੇ ਹਰੇਕ ਭੋਗ ਤੇ ਗੱਲ ਹੁੰਦੀ ਹਰੇਕ ਭੋਗ ਤੇ ਲੀਡਰ ਆਉਂਦੇ ਐ ਹੁਕਮ ਹੈ ਭਾਈ ਭਾਣਾ ਰੱਬ ਦਾ ਮੰਨ ਲਓ ਆਪਾਂ ਮੰਨਣ ਨੂੰ ਤਿਆਰ ਬੈਠੇ ਖੜੇ ਹੋ ਜਾਂਦੇ ਐ ਕਿਵੇਂ ਮੰਨ ਲਓ MLA ਸਾਡੇ ਸੜਕ ਤੇ ਸਾਰੀ ਟੁੱਟੀ ਪਈ ਹੈ ਜਗ੍ਹਾ ਜਗ੍ਹਾ ਖੱਡੇ ਪਏ ਐ ਨਿਆਣਾ ਸਾਡਾ ਸਾਡੇ ਪਿੰਡ ਦੇ ਖੱਡੇ ਦੇ ਵਿੱਚ ਗੱਡੀ ਵੱਜ ਗਈ ਉਹਦੀ ਤੇ ਤੂੰ MLA ਸਾਡੇ ਇਲਾਕੇ ਦਾ ਸੀ ਤੇ ਤੇਰਾ ਦੋਸ਼ ਮੰਨਦੇ ਆ ਵੀ ਤੂੰ ਪ੍ਰਬੰਧ ਕਿਉਂ ਨਹੀਂ ਕੀਤਾ ਅਗਲਾ MLA ਜਾ ਕੇ ਆਵਾਜ਼ ਵਿਧਾਨ ਸਭਾ ਚ ਉਠਾਉਂਦਾ ਕੈਬਨਿਟ ਵਿੱਚ ਫੈਸਲੇ ਹੁੰਦੇ ਸੜਕਾਂ ਸਹੀ ਬਣਦੀਆਂ ਰੋਡ ਸਹੀ ਹੁੰਦੇ ਐਂਗਲ ਲੱਗਦੇ ਜਾਲੀਆਂ ਲੱਗਦੀਆਂ ਗਰਿੱਲਾਂ ਲੱਗਦੀਆਂ, ਗਾਂ ਆ ਚੜੀ ਗੱਡੀ ਵੱਜੀ ਵਿੱਚ, ਮੱਝ ਆ ਚੜੀ ਵਿੱਚ ਗੱਡੀ ਵੱਜੀ, ਐਕਸੀਡੈਂਟ ਹੋ ਗਿਆ ਤੇ ਰੱਬ ਇੱਥੇ ਕਿੱਥੋਂ ਆ ਗਿਆ? ਉਹ MLA ਉਹ ਮੰਤਰੀ ਆ, ਰੱਬ ਕਿੱਥੋਂ ਆ ਗਿਆ ਇੱਥੇ ਵਿੱਚ? ਸਾਡਾ ਨਿਆਣਾ ਮਾੜੇ ਸਿਸਟਮ ਨੇ ਮਾਰਿਆ, ਏਦਾਂ ਸਮਝ ਆਉਂਦੀ। ਪਰ ਬਾਣੀ ਨੇ ਕੀ ਕਿਹਾ ਸੀ?
ਜੈਸਾ ਬੀਜੇਗਾ ਵੱਡੇਗਾ ਮਨਾ ਬੇਰਿਆ, ਫਲ ਤੇਰੇ ਕਰਮਾਂ ਦਾ। ਬੀਜੇਗਾ ਵੱਡੇਗਾ ਮਨਾ ਕੇ
ਆਪਣੇ ਆਪ ਨੂੰ ਦੋਸ਼ ਦੇਣ ਲੱਗ ਗਿਆ ਨਾ, ਉਦਣ ਸਵਰਦਿਆਂ ਟਾਈਮ ਨਹੀਂ ਲੱਗਣਾ। ਤੁਸੀਂ ਕਹਿਣਾ ਸਾਡਾ ਕਸੂਰ ਕੀ ਹੈ? ਸਰਕਾਰ ਨੇ ਸਿਸਟਮ ਬਣਾਉਣਾ, ਕਸੂਰ ਹੈ ਸਰਕਾਰ ਦਾ। ਪਰ ਸਰਕਾਰ ਕਿਹਨੇ ਬਣਾਉਣੀ ਹੈ? ਆਪਾਂ ਬਣਾਉਣੀ ਕਿ ਨਹੀਂ ਬਣਾਉਣੀ, ਬੋਲੋ ਜੀ। ਆ ਹੁਣ ਸਾਡਿਆਂ ਪਿੰਡਾਂ ਚ ਤੁਰੇ ਨਹੀਂ ਫਿਰਦੇ? ਕੋਈ ਸੌਂਦਾ ਫਿਰਦਾ ਸਾਡੇ ਘਰਾਂ ਚ, ਕੋਈ ਨਹਾਉਂਦਾ ਫਿਰਦਾ ਸਾਡੇ ਘਰਾਂ ਚ, ਕੋਈ ਰੋਟੀ ਖਾਂਦਾ ਫਿਰਦਾ, ਕੋਈ ਫੋਟੋ ਖਿਚਾਉਂਦਾ ਫਿਰਦਾ, ਕੋਈ ਹੱਥ ਮਿਲਾਉਂਦਾ ਫਿਰਦਾ। ਹੁਣ ਸ਼ਰਤਾਂ ਰੱਖਦੇ ਹਾਂ ਆਪਾਂ ਅੱਗੇ ਆਪਣੀਆਂ, ਕੀ ਕਰਨਾ ਹੈ? ਹਿੰਮਤ ਹੈ? ਕੋਈ ਤਰੀਕਾ, ਕੋਈ ਅਕਲ? ਉਹਨਾਂ ਨਾਲ ਗੱਲ ਕੀ ਕਰੀਏ, ਕਿੱਦਾਂ ਬਦਲੇ ਸਿਸਟਮ ਸਾਰਾ? ਇਹਦੇ ਬਾਰੇ ਗੱਲ ਕਰਦੇ ਆ ਕੋਈ ਕੋਈ ਨਹੀਂ ਪਤਾ ਉਹੀ ਕੁਝ ਚੱਲਦਾ ਰਹਿੰਦਾ ਉਹ ਸਿਸਟਮ ਸਰਕਾਰਾਂ ਨੇ ਬਣਾਉਣਾ ਤੇ ਸਰਕਾਰਾਂ ਅਸੀਂ ਬਣਾਉਣੀਆਂ ਸਿਸਟਮ ਮਾੜਾ ਹੈ ਸਿਸਟਮ ਕਰਕੇ ਐਕਸੀਡੈਂਟ ਹੋ ਰਹੇ ਹੈ ਹਸਪੀਟਲਾਂ ਵਿੱਚ ਮਰ ਜਾਂਦੇ ਆ ਕੋਈ ਪੁੱਛਦਾ ਬਾਤ ਨਹੀਂ ਪੁੱਛਦਾ ਸਿਸਟਮ ਸਰਕਾਰ ਨੇ ਬਣਾਇਆ ਨਹੀਂ ਸਰਕਾਰ ਦਾ ਕਸੂਰ ਹੈ ਤੇ ਸਰਕਾਰਾਂ ਆਪਾਂ ਬਣਾਉਂਦੇ ਆ ਇਹਦਾ ਮਤਲਬ ਸਾਡਾ ਕਸੂਰ ਹੈ ਹੁਣ ਜਿਵੇਂ ਤੁਸੀਂ ਕਈ ਵਾਰੀ ਕਹਿ ਦਿੰਦੇ ਫਲਾਣਾ ਬੰਦਾ ਮੇਰੇ ਨਾਲ ਧੋਖਾ ਕਰ ਗਿਆ ਹਾਏ ਮੇਰੇ ਨਾਲ ਧੋਖਾ ਕਰ ਗਿਆ ਮੈਂ ਦੋਸ਼ੀ ਥੋੜਾ ਮੇਰਾ ਕੀ ਕਸੂਰ ਹੈ ਮੇਰੇ ਨਾਲ ਉਹ ਧੋਖਾ ਕਰ ਗਿਆ ਤੇਰਾ ਕਸੂਰ ਇਹ ਹੈ ਤੈਂ ਉਹਦੇ ਤੇ ਭਰੋਸਾ ਕਿਉਂ ਕਰਿਆ ਤੇਰਾ ਭਰੋਸਾ ਕਰਨਾ ਤੇਰਾ ਕਸੂਰ ਹੈ ਤੇਰੇ ਨਾਲ ਠੱਗੀ ਵੱਜ ਗਈ 10 ਲੱਖ ਦੀ ਹਾਂ ਵੱਜ ਗਈ ਬਸ ਫਿਰ ਤੇਰਾ ਕਸੂਰ ਹੈ ਤੈਂ ਉਹਦੇ ਤੇ ਭਰੋਸਾ ਕਿਉਂ ਕੀਤਾ ਤੂੰ ਮਿੱਠੀਆਂ ਮਿੱਠੀਆਂ ਗੱਲਾਂ ਚ ਆਇਆ ਕਿਉਂ ਤੂੰ ਵਿੱਚ ਹੈ ਵੀਰੋ ਜਿਹੜੇ ਵੀ ਦੁੱਖ ਭੋਗਦਾ ਉਸ ਦੁੱਖ ਦੇ ਸੈਂਟਰ ਚ ਤੂੰ ਹੈ ਤੇ ਜਿਹੜਾ ਸੁੱਖ ਹੈ ਸੁੱਖ ਦੇ ਸੈਂਟਰ ਵਿੱਚ ਵੀ ਤੂੰ ਹੈ ਬਸ ਜਿੱਦੇ ਤੁਸੀਂ ਇਹ ਮੰਨ ਗਏ ਵੀ ਹਰ ਸੁੱਖ ਦੇ ਸੈਂਟਰ ਚ ਮੈਂ ਆ ਹਰ ਦੁੱਖ ਦੇ ਸੈਂਟਰ ਚ ਮੈਂ ਆ ਉਹਦੇ ਤੇਰੀਆਂ ਲੱਤਾਂ ਤੇ ਭਾਰ ਪੈ ਜੂ ਜ਼ਿੰਮੇਵਾਰੀ ਸਮਝਣ ਲੱਗ ਜਾਏਗਾ ਉਹਦੇ ਫਿਰ ਸਿਸਟਮ ਬਦਲਣਾ ਸ਼ੁਰੂ ਹੋ ਜਿੰਨਾ ਚਿਰ ਕਹੇਗਾ ਵੀ ਕੋਈ ਹੋਰ ਕਰਦਾ ਹੈ ਉਹਨਾਂ ਚਿਰ ਨਹੀਂ ਬਦਲ ਸਕਦਾ ਜਿੱਦੇ ਮੈਂ ਆਪਣਾ ਕਸੂਰ ਕੱਢਣ ਲੱਗਿਆ ਉਹਦੇ ਬਦਲੂ ਸਾਰਾ ਕੁਛ ਉਹਦੇ ਬਦਲੂ ਜਿੱਦੇ ਹਰ ਬੰਦਾ ਕੱਢਣ ਲੱਗ ਪਿਆ ਮੈਨੂੰ ਬੀਜ ਬਦਲਣੇ ਪੈਣਗੇ ਮੇਰਾ ਕਸੂਰ ਸਾਡਾ ਕਸੂਰ ਰੱਬ ਨਹੀਂ ਕਿਤੇ ਉਹਨੇ ਨਹੀਂ ਕੁਛ ਕਰ ਦੇਣਾ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਸੀ ਪਰਮਾਤਮਾ ਤੇਰੇ ਵਿੱਚ ਹੀ ਹੈ ਬਲਿਹਾਰੀ ਕੁਦਰਤ ਰੱਬ ਕੁਦਰਤ ਚ ਵਸਿਆ ਤੇ ਕੁਦਰਤ ਤੋਂ ਬਾਹਰ ਹੈ ਕੋਈ ਇੱਥੇ ਬੰਦਾ ਆਪਾਂ ਕੁਦਰਤ ਵਿੱਚ ਹੀ ਆ ਸਾਰੇ ਰੱਬ ਸਾਡੇ ਵਿੱਚ ਹੀ ਸੀ ਤੇ ਸਵਾਰਨਾ ਅਸੀਂ ਆਪ ਹੀ ਸੀ ਆਪਣਾ ਹੱਥੀ ਆਪਣਾ ਆਪੇ ਹੀ
ਕਾਜ ਸਵਾਰ
ਕਾਜ ਕਿੰਨੇ ਸਵਾਰਨੇ ਸੀ ਆਪੇ ਤੇ ਸਵਾਰਨੇ ਆਪਾਂ ਨੂੰ ਆਪ ਹੀ ਪੈਂਦੇ ਆ ਜੀ ਇਹ ਬਾਬੇ ਕਹਿੰਦੇ ਰੱਬ ਕਾਜ ਸਵਾਰ ਦੂ ਵੀ ਤੂੰ ਮਰ ਜਾਣਿਆ ਕਿਉਂ ਜਾਂਦਾ ਡਾਕਟਰ ਕੋਲ ਫਿਰ ਆਪ ਜਾਂਦਾ ਚੜ ਕੇ ਗੱਡੀ ਤੇ ਚੌੜਾ ਹੋ ਕੇ ਡਰਾਈਵਰ ਨੂੰ ਕਹਿੰਦਾ ਫਲਾਣੇ ਸਪੈਸ਼ਲਿਸਟ ਕੋਲ ਲੈ ਚੱਲ ਰੱਬ ਆਪੇ ਕਰ ਦੂ ਫਿਰ ਜਾਣ ਕਰਨਾ ਬੰਦੇ ਨੂੰ ਬੋਲੋ ਜੀ ਕਰਨਾ ਬੰਦੇ ਨੂੰ ਆਪ ਪੈਂਦਾ ਡਾਕਟਰ ਕੋਲ ਜਾਣਾ ਬੰਦੇ ਨੂੰ ਆਪ ਪੈਂਦਾ ਟੈਸਟ ਆਪ ਕਰਾਉਣੇ ਪੈਂਦੇ ਆ ਉਹਨੇ ਕੋਈ ਸਪੈਸ਼ਲ ਉੱਤੇ ਨਹੀਂ ਬੈਠਾ ਜਿਹਨੇ ਕਹਿ ਦੇਣਾ ਵੀ ਏਦਾਂ ਹੀ ਹੱਥ ਕਰ ਦੇਣਾ ਤਥਾ ਅਸਤੂ ਏਦਾਂ ਹੀ ਹੋ ਜਾਣਾ ਆਪੇ ਕਰਨਾ ਪੈਣਾ ਸਾਨੂੰ ਤੇ ਜੋ ਵਿਗੜਿਆ ਸਵਾਰਨਾ ਸਾਨੂੰ ਆਪੇ ਪਾਉਣਾ ਪੈਣਾ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲੋਕਾਂ ਨੇ ਨਾ ਸਮਾਧੀਆਂ ਲਾ ਲਾ ਕੇ ਦੁਨੀਆਂ ਕਰਤੀ ਕਮਲੀ ਅਗਲੇ ਨੇ ਫਰਜ਼ ਆਪਣੇ ਦਿੱਤੇ ਛੱਡ ਅੱਖਾਂ ਜੋਗੀਆਂ ਵਾਂਗੂ ਬੰਦ ਕਰ ਲਈਆਂ ਕਹਿੰਦੇ ਇਹੀ ਢੰਗ ਵਧੀਆ ਜੀ ਆਹ ਤਰੀਕਾ ਲੱਭ ਲਿਆ ਕਹਿੰਦੇ ਭ੍ਰਿਸ਼ਟ ਹੋ ਗਿਆ ਸਮਾਜ ਭ੍ਰਿਸ਼ਟਿਆ ਗਿਆ 500 ਸਾਲ ਪਹਿਲਾਂ ਸਾਡੇ ਸੱਚੇ ਪਾਤਸ਼ਾਹ ਗੁਰੂ ਨਾਨਕ ਕਹਿੰਦੇ ਐ ਸਮਾਜ ਭ੍ਰਿਸ਼ਟ ਹੋ ਗਿਆ ਇਹਨਾਂ ਲੋਕਾਂ ਕਰਕੇ ਅੱਖਾਂ ਜੀਆਂ ਬੰਦ ਕਰਕੇ ਬਹਿ ਜਾਂਦੇ ਐ ਸਮਾਜ ਭ੍ਰਿਸ਼ਟਿਆ ਗਿਆ ਹਿਰਦੇ ਭ੍ਰਿਸ਼ਟੇ ਗਏ ਅੰਦਰ ਭ੍ਰਿਸ਼ਟੇ ਗਏ ਅੱਖਾਂ ਬੰਦ ਕਰਕੇ ਕਹਿੰਦੇ ਹੁਣ ਸਮਾਂ ਥੋੜਾ ਸੀ ਕੋਈ ਅੱਖਾਂ ਬੰਦ ਕਰਕੇ ਟਾਈਮ ਨਹੀਂ ਹੁਣ 100 ਸਾਲ ਦੀ ਉਮਰ ਹੈ ਛੇਤੀ ਛੇਤੀ ਤੁਸੀਂ ਆਪਣੇ ਕੰਮ ਕਾਰ ਕਰੋ ਸਮਾਜ ਸੋਹਣਾ ਬਣਾਓ ਅੱਖਾਂ ਬੰਦ ਕਰਕੇ ਵਿਹਲੇ ਕਰਕੇ ਬਾਤੇ ਸਾਰੇ ਕੰਮ ਫਰਜ਼ਾਂ ਤੋਂ ਭਗੌੜਾ ਹੋ ਗਿਆ ਸਮਾਜ ਜ਼ਿੰਮੇਵਾਰੀਆਂ ਸਮਝਦੇ ਨਹੀਂ ਡਿਊਟੀਆਂ ਸਮਝਦੇ ਨਹੀਂ ਫਰਜ਼ਾਂ ਤੋਂ ਭਗੌੜੇ ਹੋ ਗਏ ਸੁਣਿਓ ਗੱਲ ਆ ਬੇਨਤੀ ਹੈ ਜੀ ਸਮਾਪਤੀ ਦਾ ਹੀ ਸਮਾਂ ਹੈ ਕਿਰਪਾ ਕਰਕੇ 5 ਮਿੰਟ ਟਕਾ ਰੱਖੋ ਸ਼ਬਦ ਸੁਣ ਲਓ 5 ਮਿੰਟ ਵਿੱਚ ਆਨੰਦ ਸਾਹਿਬ ਪੜ੍ਹਦੇ ਆ ਆਪਾਂ ਕਾਲ ਨਾ ਕਰਿਓ ਹੁਣ ਅਰਦਾਸ ਤੋਂ ਬਾਅਦ ਚੱਲਦੇ ਆ ਕਾਲ ਨਾ ਕਰਿਓ ਸੁਣੋ
ਕਲ ਮਹਿਰਾਮ ਨਾਮ ਸਾ
ਫਿਰ ਸ਼ੁਰੂ ਤੋਂ ਪਕਦੀ
ਕਾਲ ਨਾਹੀ ਜੋਗ ਨਾਹੀ ਨਾਹੀ ਸਤ ਦਾ ਢੱਬ
ਇਹ ਕੋਈ ਸੱਚ ਦਾ ਢੱਬ ਢੰਗ ਨਹੀਂ ਇਹ ਕੋਈ ਸਮਾਂ ਨਹੀਂ ਵੀ ਜੋਗ ਜੋਗੀਆਂ ਵਾਲੂ ਅੱਖਾਂ ਬੰਦ ਕਰਕੇ ਬੈਠੇ ਇਹ ਕੋਈ ਸਮਾਂ ਨਹੀਂ ਫਰਜ਼ ਪਛਾਣਨੇ ਨੇ ਆਪਣੇ ਇਹ ਨਹੀਂ ਕੋਈ ਇਹਦੇ ਕਰਕੇ ਹਿਰਦੇ ਭ੍ਰਿਸ਼ਟੇ ਗਏ ਅਗਲੀ ਪੰਕਤੀ
ਥਾਂ ਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਹ ਜਗ
ਕਹਿੰਦੇ ਸਮਾਜ ਇਵ ਇਵ ਇਦਾਂ ਡੁੱਬਦਾ ਜੋਗੀਆਂ ਵਾਲਾ ਕੰਮ ਕਰਕੇ ਸਮਾਧੀਆਂ ਇਦਾਂ ਲਾ ਲਾ ਕੇ ਲੋਕਾਂ ਨੂੰ ਭਾ ਦਿਓ, ਵਿਹਲੜ ਕਰ ਦਿਓ ਸਾਰੇ। ਨਹੀਂ ਏਦਾਂ ਨੀ, ਉਦੋਂ ਲੋਕੀ ਵਿਹਲੜ ਸੀ ਸਾਰੇ। ਗੁਰੂ ਸਾਹਿਬ ਲੋਕਾਂ ਨੂੰ ਹਿੰਮਤ ਭਰਨੀ ਚਾਹੁੰਦੇ ਆ। ਮੇਰਿਓ ਵੀਰੋ, ਕਈ ਸਾਡੀਆਂ ਸਟੇਟਾਂ ਅੱਜ ਵੀ ਏਦਾਂ ਦੀਆਂ ਆ, ਪੰਜਾਬ ਦੇ ਬੰਦੇ ਤੇ ਕੰਮ ਕਰਦੇ ਲੱਭਦੇ ਐ, ਹਰਿਆਣੇ ਚ ਲੱਭਦੇ ਐ, ਕਈ ਸਟੇਟਾਂ ਏਦਾਂ ਦੀਆਂ, ਬੰਦੇ ਸਾਰਾ ਦਿਨ ਤਾਸ਼ ਖੇਡਦੇ ਐ, ਹੁੱਕਾ ਪੀਂਦੇ ਐ ਤੇ ਬੀਬੀਆਂ ਦਿਹਾੜੀਆਂ ਕਰਨ ਜਾਂਦੀਆਂ। ਭਾਰਤ ਵਿੱਚ ਹੈ ਕਿ ਨਹੀਂ ਏਦਾਂ ਬੋਲੋ? ਤੇ ਅੱਜ ਤੋਂ 500 ਸਾਲ ਪਹਿਲਾਂ ਪਹਿਲਾਂ ਇੱਥੇ ਕੀ ਹੋਏਗਾ? ਵਿਹਲੜ ਬੰਦੇ ਸਾਰੇ, ਡੱਕਾ ਨਹੀਂ ਤੋੜਿਆ। ਉਦੋਂ ਸਾਡੇ ਗੁਰੂ ਜੀ ਕਹਿੰਦੇ ਤੁਸੀਂ ਅੱਗੇ ਹੀ ਵਿਹਲੇ ਐ, ਇਹਨਾਂ ਨੂੰ ਅੱਖਾਂ ਬੰਦ ਕਰਕੇ ਭਾਤਾ, ਇਹਨਾਂ ਨੂੰ ਕੰਮ ਲਾਓ, ਅੱਜ ਇਹਨਾਂ ਨੂੰ ਕੰਮ ਲਾਓ। ਗੁਰੂ ਸਾਹਿਬ ਉਦੋਂ ਹਿੰਮਤ ਭਰਦੇ ਅਗਲੀ ਪੰਕਤੀ।
ਕਲ ਮਹਿਰਾਮ ਨਾਮ ਸਾਰ ਅੱਖੀ ਤਾਂ ਮਿਟਹਿ ਨਾਕ ਪਕੜੇ ਠੱਗਣ ਕੋ ਸੰਸਾਰ।
ਉਹ ਕਹਿੰਦੇ ਇਹ ਨੱਕ ਲੈਂਦਾ ਫੜ, ਅੱਖਾਂ ਲੈਂਦਾ ਬੰਦ ਕਰ, ਤੇ ਠੱਗਣ ਕੋ ਸੰਸਾਰ। ਕਹਿੰਦੇ ਦੁਨੀਆਂ ਨੂੰ ਠੱਗਣ ਵਾਸਤੇ ਬਣ ਗਿਆ ਸਾਰਾ ਕੁਛ। ਅੱਜ ਦੇ ਸਮੇਂ ਵਿੱਚ ਰਾਮ ਨਾਮ ਸਾਰ ਮਤਲਬ ਉਹਦੇ ਨਿਜਮਾਂ ਦਾ ਗਿਆਨ ਲੈ। ਰਾਮ ਕੀ ਹੈ? ਰਮਿਆ ਹੋਇਆ ਪਰਮਾਤਮਾ। ਰਾਮ ਕੀ ਹੈ? ਰਮਿਆ ਹੋਇਆ। ਤੇ ਕੁਦਰਤ ਵਿੱਚ ਕੌਣ ਹੈ? ਰਮਿਆ ਹੋਇਆ ਪਰਮਾਤਮਾ ਹੀ ਹੈ। ਕੁਦਰਤ ਦਾ ਗਿਆਨ ਲੈਣਾ ਰੱਬ ਦਾ ਗਿਆਨ ਹੈ। ਕੁਦਰਤ ਦਾ ਗਿਆਨ ਲੈ ਕੇ ਅੱਗੇ ਨੂੰ ਚੱਲ। ਇਹ ਕਹਿੰਦੇ ਠੱਗਿਆ ਜਾ ਰਿਹਾ। ਉਹ ਵੀਰਾ, ਤੂੰ ਤੇ ਅੱਖਾਂ ਬੰਦ ਕਰਕੇ ਐ ਬਹਿ ਗਿਆ ਘਰੇ ਕੰਮ ਕਾਰ ਛੱਡ ਕੇ, ਤੂੰ ਤੇ ਬਹਿ ਗਿਆ। ਉਹ ਜਿਹੜੇ ਬਾਬੇ ਆ ਉਹਨਾਂ ਦੀਆਂ ਤੇ ਸਮਾਧੀਆਂ ਦੀਆਂ ਫੋਟੋਆਂ ਵਿਕਦੀਆਂ, ਅਗਲੇ ਦੀ ਫੋਟੋ ਖਿੱਚ ਲੈਂਦੇ ਇੱਦਾਂ ਭਾ ਕੇ ਅੱਖਾਂ ਬੰਦ ਕਰਕੇ, ਬਾਬਾ ਜੀ ਬੇਟ ਤੁਹਾਡੀ ਫੋਟੋ ਖਿੱਚੀ, ਬਾਬਾ ਜੀ ਇੱਦਾਂ ਬਹਿ ਗਏ ਫੋਟੋ ਖਿੱਚ ਲਈ, ਅੱਖਾਂ ਕਰ ਲਈਆਂ ਬੰਦ, ਹੱਥ ਐ ਰੱਖ ਲਈ, ਇੱਥੇ ਗੜਵਾ ਰੱਖ ਲਿਆ, ਇੱਕ ਮਾਲਾ ਰੱਖ ਲਈ, ਇੱਦਾਂ ਸਾਰਾ ਕੁਝ ਰੱਖ ਕੇ ਜਗਾੜ ਜਿਹਾ ਫਿੱਟ ਕਰਕੇ, ਅੱਖਾਂ ਬੰਦ ਕਰੋ ਬਾਬਾ ਜੀ, ਅੱਖ ਬੰਦ ਕਰ ਲਈ ਤੇ ਫੋਟੋ ਖਿੱਚ ਲਈ। ਸੁਣੋ, ਉਹ ਫੋਟੋ ਤੇ ਅਗਲੇ ਦੀ ਵਿਕਦੀ ਹੈ। ਲੋਕਾਂ ਦੇ ਵਿੱਚ ਇਹ ਗੱਲ ਜਾਣੀ ਹੈ, ਬੱਲੇ ਬੱਲੇ ਵੀ ਬਾਬਾ ਜੀ ਨਾਮ ਜਪ ਰਹੇ ਆ, ਭਗਤੀ ਕਰਦੇ ਆ, ਕਮਾਈ ਕਰਦੇ ਆ, ਅਗਲੇ ਦਾ ਤੇ ਧੰਦਾ ਹੈ, ਤੂੰ ਕਾਹਨੂੰ ਕੰਮ ਕਾਰ ਛੱਡ ਕੇ ਬਹਿ ਗਿਆ? ਆਖੋ ਸਤਨਾਮ, ਤੂੰ ਕਿਹੜੇ ਚੱਕਰਾਂ ਚ ਬਹਿ ਗਿਆ? ਤੈਨੂੰ ਕਿੰਨੇ ਸਿਖਾਤਾ? ਅਗਲਾ ਤੇ ਠੱਗਣ ਲਈ ਕਰਦਾ ਹੈ, ਅਗਲਾ ਤੇ ਲੋਕਾਂ ਨੂੰ ਬੁੱਧੂ ਬਣਾਉਣ ਲਈ ਕਰਦਾ ਹੈ, ਅਗਲੇ ਦਾ ਤੇ ਫਾਇਦਾ ਹੈ, ਅਗਲੇ ਦੀ ਤੇ ਸਿਫਤ ਹੋਣੀ ਹੈ, ਅਗਲੇ ਦੀ ਤੇ ਬੱਲੇ ਬੱਲੇ ਹੋਣੀ ਹੈ, ਅਗਲਾ ਤੇ ਤਾਂ ਕਰਦਾ ਹੈ। ਅੱਗੇ
ਆਂਟ ਸੇਤੀ ਨਾਕ ਪਕੜੇ ਸੂਝ ਤੇ ਤਿਨ ਲੋ।
ਕਹਿੰਦੇ ਸੁਣੋ, ਅੰਗੂਠੇ ਨਾਲ ਉਂਗਲਾਂ ਨਾਲ ਨੱਕ ਫੜ ਲੈਂਦੇ, ਜਿਵੇਂ ਉਹ ਲੋਮ ਲੋਮ ਕਰਦੇ ਨੀ ਅੱਖ, ਅੰਗੂਠੇ ਨਾਲ ਵੀ ਯੋਗਾ ਯੋਗ ਕਰਦੇ ਜਦੋਂ ਨੱਕ ਇੱਦਾਂ, ਤੇ ਕਹਿੰਦੇ ਤਿੰਨੇ ਲੋ ਮੈਨੂੰ ਦਿਸਦੇ, ਤਿੰਨੇ ਲੋਕ ਮੈਨੂੰ ਦਿਸਦੇ ਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਅੱਖਾਂ ਬੰਦ ਕਰਕੇ ਬਹਿ ਜਾਂਦਾ, ਕਹਿੰਦਾ ਤਿੰਨੇ ਲੋਕ ਮੈਨੂੰ ਦਿਸਦੇ। ਤੁਸੀਂ ਆਹ ਲਫ਼ਜ਼ ਬਹੁਤ ਸੁਣਿਆ ਹੋਣਾ, ਧਿਆਨ ਨਾਲ ਸੁਣਿਓ, ਧਿਆਨ ਨਾਲ ਸੁਣਿਓ, ਤੁਸੀਂ ਆਹ ਗੱਲ ਬਹੁਤ ਵਾਰ ਸੁਣੀ ਹੋਊ। ਭਾਈ ਮਹਾਂਪੁਰਖਾਂ ਨੂੰ ਤੇ ਤਿੰਨੇ ਲੋਕ ਐ ਸਾਰੀ ਧਰਤੀ ਦਿਸਦੀ ਹੈ ਜਿਵੇਂ ਧਰਤੀ ਤੇ ਔਲਾ ਪਿਆ ਹੋਵੇ। ਸੁਣੀਏ ਗੱਲ, ਮਹਾਂਪੁਰਖਾਂ ਨੂੰ ਤੇ ਸਾਰਾ ਕੁਝ ਐ ਦਿਸਦਾ ਹੈ ਜਿਵੇਂ ਹੱਥ ਦੇ ਉੱਤੇ ਔਲਾ ਪਿਆ ਹੋਵੇ। ਧਰਤੀ ਕਹਿੰਦੇ ਐ ਦਿਸਦੀ ਹੈ ਜਿਵੇਂ ਔਲਾ ਪਿਆ ਹੋਵੇ, ਐ ਦਿਸਦੀ ਹੈ ਧਰਤੀ। ਕਹਿੰਦੇ ਅੱਖਾਂ ਬੰਦ ਕਰਕੇ ਬਹਿ ਜਾਂਦੇ, ਕਹਿੰਦੇ ਸਾਰਾ ਕੁਝ ਦਿਸਦਾ, ਪਰ ਅਗਲੀ ਪੰਕਤੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐ ਕਿਵੇਂ ਦਿਸਦਾ? ਅੱਗੇ
ਮਗਰ ਪਾਛੇ ਕੁਛ ਨਾ ਸੁਝੇ ਇਹ ਪਦਮ ਆਲੋ।
ਉਹ ਕਹਿੰਦੇ ਆ ਕਿਹੜੇ ਤੂੰ ਪਦਮ ਆਸਣ ਲਾਈ ਬੈਠਾ? ਪਦਮ ਲੋ, ਪਦਮ ਆਸਣ ਨਹੀਂ ਲਾਉਂਦੇ,
ਪਦਮ ਲੋ।
ਕਹਿੰਦੇ ਪਦਮ ਆਸਣ ਐ ਲੱਤ ਤੇ ਲੱਤ ਜੀ ਰੱਖ ਕੇ ਕਹਿੰਦੇ ਐ ਬਹਿ ਗਿਆ, ਤੇ ਕਹਿੰਦਾ ਐ ਔਲੇ ਵਾਂਗੂ ਦਿਸਦਾ ਸਾਰਾ ਕੁਝ। ਕਹਿੰਦੇ ਤੈਨੂੰ ਪਿੱਛੇ ਤੇ ਤੇਰੇ ਕੰਡ ਦੇ ਪਿੱਛੇ ਤੇ ਜਿੱਧਰ ਨੂੰ ਮੂੰਹ ਆ ਇੱਧਰ ਹੀ ਪਤਾ ਲੱਗਦਾ, ਤੈਨੂੰ ਤੇ ਪਿੱਛੇ ਵੀ ਨੀ ਪਤਾ ਲੱਗਦਾ ਵੀ ਕੀ ਹੋ ਰਿਹਾ। ਸਾਧਾਂ ਦੇ ਡੇਰਿਆਂ ਚ ਕਈ ਕੁਝ ਹੋ ਜਾਂਦਾ, ਇਹਨਾਂ ਨੂੰ ਪਤਾ ਹੀ ਨੀ ਲੱਗਦਾ। ਆਖੋ ਸਤਨਾਮ, ਤੇ ਕਹਿੰਦੇ ਤਿੰਨੇ ਲੋਕ ਐਂ ਦਿਸੀ ਜਾਂਦੇ ਸਾਨੂੰ, ਐਡੇ ਐਡੇ ਗੱਪ, ਐਡੇ ਐਡੇ ਝੂਠ, ਪਰ ਚੱਲਦੇ ਤਾਂ ਅਸੀਂ ਸੁਣ ਰਹੇ ਹਾਂ। ਅਸੀਂ ਸਵਾਲ ਹੀ ਨਹੀਂ ਕੀਤਾ ਕਦੇ, ਸਾਡੇ ਦਿਮਾਗ ਚ ਨਹੀਂ ਆਇਆ। ਅਸੀਂ ਆਪਣੇ ਵਾਲਾ ਬਾਬਾ ਸੁਣਿਆ ਹੀ ਨਹੀਂ, ਸਾਡਾ ਆਪਣੇ ਵਾਲਾ ਬਾਬਾ ਕਿਹੜਾ ਹੈ? ਬੋਲੋ ਧੰਨ ਗੁਰੂ ਲੈ ਦਿਓ ਯਾਰ ਨਾਮ ਧੰਨ ਗੁਰੂ। ਧੰਨ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੋਲੇ ਧੰਨ ਗੁਰੂ ਨਾਨਕ ਵਿੱਚੋਂ ਬੋਲਦਾ ਤੇ ਸੁਣ। ਉਹ ਕਹਿੰਦੇ ਆ, ਕਹਿੰਦਾ ਮੈਨੂੰ ਸਾਰੇ ਲੋਕ ਏਦਾਂ ਦਿਸਦੇ ਆ, ਤਿੰਨੇ ਲੋਕ ਔਲੇ ਵਾਂਗੂ ਸਮਾਧੀ ਕਹਿੰਦੇ ਲਾ ਕੇ ਬਹਿ ਜਾਂਦਾ, ਇਹਨੂੰ ਪਿੱਛੇ ਨੀ ਪਤਾ ਲੱਗਦਾ ਕੀ ਹੋ ਰਿਹਾ ਕੰਡ ਦੇ। ਗੁਰੂ ਨਾਨਕ ਪਾਤਸ਼ਾਹ ਵੇਲੇ ਅੱਖਾਂ ਬੰਦ ਕਰਕੇ ਬਹਿ ਗਿਆ ਇੱਕ, ਕਹਿੰਦਾ ਕਹਿੰਦੇ ਸੁਣਿਓ, ਕਹਿੰਦਾ ਹਮ ਬਰਮਪੁਰੀ ਮੈਂ ਗਏ, ਹਮ ਸ਼ਿਵਪੁਰੀ ਮੈਂ ਗਏ। ਗੁਰੂ ਨਾਨਕ ਪਾਤਸ਼ਾਹ ਆਏ, ਸੁਣੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆਂ ਸਮਾਧੀ ਲਾ ਕੇ ਬੈਠਾ, ਏਦਾਂ ਬਹਿ ਗਿਆ। ਅੱਗੇ ਪੰਜ ਸੱਤ ਬੰਦੇ ਵੀ ਬੈਠੇ ਐ, ਬਾਬਾ ਜੀ ਬਾਬਾ ਜੀ ਅੱਖਾਂ ਖੋਲਣਗੇ, ਸਮਾਧੀ ਖੁੱਲੂ, ਦੱਸਣਗੇ ਫਿਰ ਕੀ ਹੋ ਰਿਹਾ। ਗੁਰੂ ਨਾਨਕ ਪਾਤਸ਼ਾਹ ਆ ਕੇ ਕਹਿੰਦੇ ਮਰਦਾਨਿਆਂ ਇਹਦੀ ਗੋਲਕ ਚੱਕ, ਇਹਦੇ ਪਿਛਲੇ ਪਾਸੇ ਝਾੜੀਆਂ ਚ ਰੱਖ ਦੇ। ਉਹਦੀ ਗੋਲਕ ਚੱਕੀ, ਝਾੜੀਆਂ ਚ ਰੱਖ ਆਇਆ ਮਰਦਾਨਾ। ਹੁਣ ਮਰਦਾਨਾ ਜਾਣਦਾ ਹੀ ਸੀ ਵੀ ਇਹ ਹੁਣ ਕਰਕੇ ਵਿਖਾਉਣਗੇ ਇੱਥੇ। ਉਹ ਥੋੜੇ ਕੁ ਚਿਰ ਬਾਅਦ ਅੱਖਾਂ ਖੋਲੀਆਂ, ਕਹਿੰਦਾ ਹਮ ਬਰਮਪੁਰੀ ਮੈਂ ਗਏ, ਹਮ ਸ਼ਿਵਪੁਰੀ ਮੈਂ ਗਏ, ਫਿਰ ਵਹਾਂ ਸੇ ਹਮ ਇੰਦਰਪੁਰੀ ਮੈਂ ਲੰਘ ਗਏ। ਏਦਾਂ ਗੱਲਾਂ ਕਰ ਤੇ ਮਹਾਰਾਜ ਉਹ ਸਾਰੇ ਲੋਕ ਵੇਖ, ਅੱਛਾ ਜੀ ਸ਼ਿਵਪੁਰੀ ਵਿੱਚ ਵੀ ਜਾਇਆ ਹੈ, ਹਾਂਜੀ ਬਾਬਾ ਜੀ ਤੁਸੀਂ ਬਰਮਪੁਰੀ ਚ ਵੀ ਜਾਇਆ ਹੈ, ਹਾਂਜੀ। ਹੁਣ ਮੰਨ ਲਓ ਕਹਿ ਹੀ ਦੇਣਾ ਭਾਈ, ਹੁਣ ਮੈਂ ਜੇ ਇੱਥੇ ਤੁਹਾਨੂੰ ਕਹਿ ਦਿਆਂ ਵੀ ਮੈਂ ਭਾਈ 100 ਜਨਮ ਭਗਤੀ ਕਰੀਏ, ਹੁਣ ਤੁਹਾਨੂੰ ਕੀ ਪਤਾ ਲੱਗਣਾ? ਮੈਂ ਪਰਮੇਸ਼ਰ ਦੁਆਰ ਰਹਿਣਾ, ਜੇ ਮੈਂ ਕਹਿਦਾ ਪਰਮੇਸ਼ਰ ਦੁਆਰ ਐਵੇਂ ਨਹੀਂ ਬਣਿਆ, ਗੁਰੂ ਤੇਗ ਬਹਾਦਰ ਸਾਹਿਬ ਦਾ ਮੈਂ ਸਿੱਖ ਸੀ, ਮੈਂ ਉਹਨਾਂ ਦੇ ਨਾਲ ਨਾਲ ਹੀ ਆਇਆ ਸੀ ਇੱਥੇ, ਫਿਰ ਮੈਂ ਮੈਨੂੰ ਅਸੀਂ ਆਏ ਸੀ, ਮਹਾਰਾਜ ਵੀ ਆਏ ਸੀ ਮੇਰੇ ਨਾਲ ਇੱਥੇ ਬਚਨ ਕਰਤਾ, ਹੁਣ ਕੌਣ ਜਾਵੇ ਪਿਛਲੇ ਜਨਮ ਚ? ਤੁਸੀਂ ਫਿਰ ਵਿੱਚ ਬੈਠੇ ਜਿਹੜੇ ਮੇਰੇ ਵਾਲੇ ਚੇਲੇ ਕਰਨਗੇ ਪੱਕੇ, ਜਿਹੜੇ ਬੰਦੇ ਨੇ ਮੇਰੇ।
ਵਾਹਿਗੁਰੂ 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 ਵਾਹਿਗੁਰੂ।
ਤੇ ਜੇ ਅੱਜ ਤੋਂ 100 ਸਾਲ ਉਹਦੇ ਤੇ ਗ੍ਰੰਥ ਲਿਖ ਦਿਓ, ਕਾਪੀ ਚ ਲਿਖ ਲਓ, ਤੇ 100 ਸਾਲ ਬਾਅਦ ਤੇ ਲੜ ਲੜ ਮਰ ਜਾਣਗੇ, ਤੂੰ ਕੌਣ ਹੁੰਦਾ ਬਦਲਣ ਵਾਲਾ? ਜੋ ਕਿ ਹੁਣ ਇਹ ਜੇ ਗੱਪ ਅੱਜ ਲੋਕ ਮਾਰਦੇ ਆ ਤੇ 100 ਸਾਲ ਪਹਿਲਾਂ ਕਿਹੜਾ ਨਹੀਂ ਮਾਰਦੇ ਹੋਣੇ? ਐਈ ਗੱਲਾਂ ਬਣਾਤੀਆਂ, ਬਸ ਅੱਜ ਸੱਚ ਬਣ ਗਿਆ। ਅੱਜ ਅੱਜ ਬੁੱਧੂ ਉਦੋਂ ਵੀ ਲੋਕ ਬਣਦੇ ਸੀ, ਅੱਜ ਅੱਜ ਤੇ ਅੱਜ ਅੱਜ ਜੇ ਲੋਕੀ ਏਡੇ ਏਡੇ ਗੱਪ ਛੱਡਦੇ ਆ, 100 ਸਾਲ ਪਹਿਲਾਂ ਘੱਟ ਛੱਡਦੇ ਹੋਣਗੇ, ਉਦੋਂ ਬੁੱਧੂ ਬਣਾਉਂਦੇ ਨਹੀਂ ਸੀ ਲੋਕ, ਉਦੋਂ ਕਮਲੇ ਹੈ ਨਹੀਂ ਸੀ, ਕਮਲੇ ਕਰਦੇ ਸੀ ਜੀ ਪਿਆਰੇ ਉਹ ਲੋਕਾਂ ਨੂੰ ਏਦਾਂ ਦੀਆਂ ਗੱਲਾਂ ਕਰ ਕਰਕੇ। ਤੇ 500 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਿੱਛੇ ਇਹਨੂੰ ਦਿਸਦਾ ਨਹੀਂ, ਅੱਖਾਂ ਬੰਦ ਕਰਕੇ ਲਾ ਕੇ ਸਮਾਧੀ, ਅਖੇ ਜੀ ਮੈਂ 3 ਲੋਕ ਵੇਖ ਲੈਂਦਾ। ਮਹਾਰਾਜ ਕਹਿੰਦੇ ਗੋਲਕ ਪਿੱਛੇ ਰੱਖਿਆ, ਰੱਖਤੀ, ਹਮ ਇੰਦਰਪੁਰੀ ਮੈਂ ਗਏ, ਹਮ ਸ਼ਿਵਪੁਰੀ ਮੈਂ ਗਏ, ਹਮ ਫਲਾਣੀਪੁਰੀ ਮੈਂ ਗਏ। ਮਹਾਰਾਜ ਕਹਿੰਦੇ ਉਹ ਸਾਰੇ ਏਦਾਂ ਹੱਥ ਜੋੜ ਕੇ ਬੈਠੇ, ਮਹਾਰਾਜ ਪਿੱਛੋਂ ਬੋਲ ਪਏ, ਐ ਐ ਵੇਖ ਰਹੇ ਸੀ ਉਹਦੇ ਕੰਨੀ, ਐ ਐ ਵੇਖ ਰਹੇ ਸੀ। ਮਹਾਰਾਜ ਕਹਿੰਦੇ ਬੜੀ ਕਮਾਈ ਹੈ ਜੋਗੀ ਜੀ, ਕਈ ਪੁਰੀਆਂ ਚ ਜਾਇਆ ਹੈ? ਕਹਿੰਦੇ ਹਾਂਜੀ, ਪੂਰੇ ਸਿੱਧੀ ਗੱਲਬਾਤ ਹੈ। ਮਹਾਰਾਜ ਕਹਿੰਦੇ ਬੜਾ ਫੇਰਿਆ ਆ? ਕਹਿੰਦੇ ਹਾਂ। ਮਹਾਰਾਜ ਕਹਿੰਦੇ ਚਲੋ ਫਿਰ ਐਂ ਕਰੋ, ਸਮਾਧੀ ਲਾ ਕੇ ਨਾ ਛੱਡੋ ਇੰਦਰਪੁਰੀ ਤੇ ਸ਼ਿਵਪੁਰੀ, ਜਰਾ ਸਮਾਧੀ ਲਾ ਕੇ ਵੇਖੋ ਵੀ ਤੁਹਾਡੇ ਵਾਲੀ ਗੋਲਕ ਕਿੱਥੇ ਕੁ ਪਈ ਹੈ। ਜਦੋਂ ਇਹਨੇ ਵੇਖਿਆ ਗੋਲਕ ਵੱਲ, ਅੱਗ ਲੱਗ ਗਈ। ਫਿਰ ਪਤਾ ਕੀ ਕਿਹਾ ਹੋਣਾ? ਨਿੰਦਿਆ ਕਰਦਾ, ਸ਼ੰਕੇ ਕਰਦਾ, ਏਦਾਂ ਹੀ ਕਿਹਾ ਹੋਣਾ ਜਿਵੇਂ ਅੱਜ ਕੱਲ ਵਾਲੇ ਕਹਿੰਦੇ ਆ, ਅੱਜ ਕੱਲ ਸ਼ੰਕੇ ਕਰਦੇ ਐ, ਡਾਊਟ ਕਰਦੇ ਐ, ਕਿਉਂਕਿ ਪਖੰਡ ਤੇ ਡਾਊਟ ਨਾ ਕਰੋ, ਅਸੀਂ ਭਾਵੇਂ ਜੋ ਮਰਜ਼ੀ ਕਰੀਏ ਸਾਨੂੰ ਸਵਾਲ ਨਾ ਕਰੋ, ਅਸੀਂ ਗੱਪ ਜੋ ਮਰਜ਼ੀ ਮਾਰੀ ਜਾਈਏ ਸਾਡੇ ਗੱਪਾਂ ਤੇ ਤੁਸੀਂ ਸਵਾਲ ਨਾ ਕਰੋ, ਸੱਚ ਬੋਲੋਗੇ ਫਿਰ ਕਿਉਂ ਸਵਾਲ ਹੋਊ? ਸਵਾਲ ਹੋਊ ਜਦੋਂ ਵੱਡੀਆਂ ਵੱਡੀਆਂ ਛੱਡੋਗੇ, ਫਿਰ ਸਵਾਲ ਹੋਊ ਜਦੋਂ ਝੂਠ ਬੋਲੋਗੇ। ਲੱਭੋ ਖਾਂ ਭਲਾ ਕੋਲ ਕਿੱਥੇ? ਫਿਰ ਹਮ ਆਪਕੋ ਭਸਮ ਕਰ ਦੇਗੇ, ਹਮ ਐ ਕਰ ਦੇਗੇ। ਕਹਿੰਦੇ ਭਸਮ ਕਰ ਸਕਦਾ? ਗੋਲਕ ਲੱਭ ਲਾ, ਇੰਨੇ ਟਾਈਮ ਚ ਇੰਨਾ ਜੋ ਜ਼ੋਰ ਲਾਏਗਾ ਅੱਖਾਂ ਬੰਦ ਕਰਕੇ ਭਸਮ ਕਰੇਗਾ, ਮੈਨੂੰ ਤੂੰ ਗੋਲਕ ਹੀ ਲੱਭ ਲੈ? ਕਹਿੰਦੇ ਬੜਾ ਜ਼ੋਰ ਲਾਇਆ ਹੋਣਾ ਉੱਥੇ, 10 ਸਵਾਹ ਹੋਣਾ ਉੱਥੇ, ਬਸ ਠੱਗੀ ਸੀ। ਤੇ ਮਹਾਰਾਜ ਕਹਿੰਦੇ ਉਹ ਭਾਈ ਭੋਲਿਆਂ ਨੂੰ ਠੱਗ ਸਕਦਾ ਪਰ ਚੇਤਾ ਰੱਖ ਪਰਮਾਤਮਾ ਰੱਬ ਨਹੀਂ ਠੱਗਿਆ ਜਾਂਦਾ ਰੱਬ ਤੇਰੇ ਅੰਦਰ ਹੈ ਲੋਕਾਂ ਨੂੰ ਧੋਖਾ ਦੇ ਲੈਂਗਾ ਆਪਣੇ ਆਪ ਨੂੰ ਧੋਖਾ ਕਿੱਥੋਂ ਦੇ ਤੈਨੂੰ ਨਹੀਂ ਪਤਾ ਸੱਚ ਕੀ ਹੈ ਜਿਹੜੇ ਠੱਗੀ ਮਾਰਦਾ ਤੇਰੇ ਆਪਣੇ ਆਪ ਨਾਲ ਹੀ ਠੱਗੀ ਹੈ ਇਹ ਬੇਈਮਾਨੀ ਹੈ ਸੁਣੋ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਫਿਰ ਫਿਰ ਦੋਨੇ ਪੰਗਤੀਆਂ ਇਕੱਠੀਆਂ ਪੜੋ
ਤੇਰੀ ਨਾਕ ਪਕੜੇ ਸੂਜ ਦੇ ਤਿੰਨ ਲੋ ਮਗਰ ਪਾਛੇ ਕੱਛ ਨਾ ਸੂਜੇ ਇਹ ਪਦਮਿਆਂ ਲੋ
ਕਾਦੀਆਂ ਤੇਰੇ ਪਦਮ ਆਸਣ ਨੇ ਤੇਰੇ ਤੈਨੂੰ ਪਿੱਛੇ ਤੇ ਪਤਾ ਨਹੀਂ ਲੱਗਦਾ ਵੀ ਕੀ ਹੋ ਰਿਹਾ ਆਉਂਦੀ ਹੈ ਜੀ ਸਮਝ ਚ ਗੱਲ ਪਰ ਕਮਾਲ ਦੀ ਗੱਲ ਇਹ ਵੇਖੋ ਸਾਇੰਸਦਾਨਾਂ ਨੇ ਨਾ ਤੁਸੀਂ ਵੈਦਰ ਚੈੱਕ ਕਰਨ ਵਾਲੀ ਐਪ ਵੇਖ ਲਓ ਐ ਘੁਮਾ ਕੇ ਵੇਖ ਲਓ ਸਾਰੇ ਪਾਸੇ ਦਿਖ ਜਾਂਦਾ ਧਰਤੀ ਦੇ ਆਲੇ ਦੁਆਲੇ ਵੀ ਇੱਥੇ ਇੱਕ ਬੱਦਲ ਨੇ ਇੱਥੇ ਇੱਕ ਧੁੱਪ ਹੈ ਸਾਰੇ ਆਲੇ ਦੁਆਲੇ ਸਾਰੀ ਧਰਤੀ ਦੇ ਫੋਨ 'ਚ ਦਿਸਦੀ ਹੈ ਕਿੰਨੀਆਂ ਫਲਾਈਟਾਂ ਉੱਡ ਰਹੀਆਂ ਐਪ ਇੱਦਾਂ ਦੀਆਂ ਵੀ ਹੈ ਨਾ ਕਿੰਨੇ ਜਹਾਜ਼ ਉੱਡ ਰਹੇ ਹੈ ਤੁਹਾਨੂੰ ਸਾਰੀ ਧਰਤੀ ਦੇ ਆਲੇ ਦੁਆਲੇ ਦੇ ਜਹਾਜ਼ ਵਿਖਾ ਦਿੰਦੇ ਆ ਕਹਿੰਦੇ ਬਾਬਾ ਜੀ ਇੱਥੋਂ ਬੈਠੇ ਹੀ ਪਤਾ ਲੱਗ ਜੂਗਾ ਵੀ ਫਲਾਣੇ ਥਾਂ ਤੇ ਕੀ ਹੈ ਇਹ ਤੇ ਹੈ ਬਕਵਾਸ ਪਰ ਸਾਇੰਸ ਨੇ ਤਰੱਕੀ ਕਰ ਲਈ ਇੱਥੇ ਬੈਠੇ ਹੀ ਫੋਨ ਵਿੱਚ ਵੇਖ ਲੈ ਵੀ ਮੱਝਾਂ ਤੇਰੀਆਂ ਠੀਕ ਹੀ ਖੜੀਆਂ ਨੇ ਆਖੋ ਸਤਨਾਮ ਕੈਮਰੇ ਲਾ ਤੇ ਕੈਮਰੇ ਇਹਨਾਂ ਨੂੰ ਕਹਿਣਗੇ ਇਹ ਤੇ ਬਕਵਾਸ ਹੈ ਜਿੱਥੇ ਧਰਮ ਕਹਿੰਦੇ ਸਾਇੰਸ ਖਤਮ ਹੁੰਦੀ ਹੈ ਧਰਮ ਉੱਥੋਂ ਸ਼ੁਰੂ ਹੁੰਦਾ ਇਹਨਾਂ ਨੂੰ ਕੱਢਦੇ ਨੇ ਗਾਲਾਂ ਸਾਇੰਸਦਾਨਾਂ ਨੂੰ ਤੇ ਆਪਣੇ ਵਾਲੇ ਬ੍ਰਹਮ ਗਿਆਨੀਆਂ ਨੂੰ ਕਹਿੰਦੇ ਨੇ ਵੀ ਬਸ ਬ੍ਰਹਮ ਗਿਆਨੀ ਤੇ ਉਹੀ ਹੋਏ ਹੋਰ ਨਹੀਂ ਕੋਈ ਬਾਕੀ ਤੇ ਸਾਰੀ ਦੁਨੀਆ ਇਹ ਦੁਨਿਆਵੀ ਗਿਆਨ ਹੈ ਇਹ ਨਕਲੀ ਗਿਆਨ ਹੈ ਇਹਨਾਂ ਦੀਆਂ ਗੱਪਾਂ ਵੀ ਸੱਚ ਹੈ ਤੇ ਅਗਲੇ ਦੇ ਸੱਚ ਨੂੰ ਵੀ ਮੰਨਣ ਨੂੰ ਤਿਆਰ ਨਹੀਂ ਅਗਲੇ ਦੇ ਸੱਚ ਨੂੰ ਵੀ ਮੰਨਣ ਨੂੰ ਤਿਆਰ ਇਸ ਕਰਕੇ ਅਗਲੀਆਂ ਪੰਕਤੀਆਂ ਸੁਣ ਲਓ ਗੁਰੂ ਨਾਨਕ ਪਾਤਸ਼ਾਹ ਉਹਨਾਂ ਵੇਲਿਆਂ ਵਿੱਚ ਵੇਖੋ ਕਿੱਡੇ ਕ੍ਰਾਂਤੀਕਾਰੀ ਸੀ ਅੱਗੇ
ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖੇ ਆ ਗਈ ਸ੍ਰੇਸ਼ਟ ਸਾਬੋ ਇੱਕ ਵਰਨ ਹੋਈ ਧਰਮ ਕੀ ਗੱਤ ਰਹੀ
ਕਹਿੰਦੇ ਲੋਕੀ ਫਰਜ਼ਾਂ ਤੋਂ ਭਗੌੜੇ ਹੋ ਗਏ ਸਾਰੇ ਹੀ ਵਰਨ ਇੱਕੋ ਜਿਹੇ ਹੋਏ ਪਏ ਨੇ ਖੱਤਰੀ ਬ੍ਰਾਹਮਣ ਸ਼ੂਦਰ ਵੈਸ ਜਿਹਨੂੰ ਇਹ ਕਹਿੰਦੇ ਸਾਰੇ ਆਪਣੇ ਆਪ ਫਰਜ਼ ਛੱਡ ਗਏ ਖੱਤਰੀਆਂ ਨੇ ਬਚਾਉਣਾ ਸੀ ਉਹਨਾਂ ਨੇ ਆਪਣਾ ਧਰਮ ਛੱਡਤਾ ਆਪਣੇ ਫਰਜ਼ਾਂ ਨੂੰ ਛੱਡਣਾ ਧਰਮ ਨੂੰ ਛੱਡਣਾ ਜ਼ਿੰਮੇਵਾਰੀ ਨਹੀਂ ਨਿਭਾਉਣੀ ਧਰਮ ਨੂੰ ਛੱਡਣਾ ਡਿਊਟੀ ਨਹੀਂ ਨਿਭਾਉਣੀ ਸਮਝ ਲਓ ਧਰਮ ਛੱਡਤਾ ਜਿਹੜਾ ਬੰਦਾ ਆਪਣੇ ਕੰਮ 'ਚ ਜੀ ਨਹੀਂ ਲਾਉਂਦਾ ਸਮਝ ਲਓ ਧਰਮ 'ਚ ਜੀ ਨਹੀਂ ਲੱਗਦਾ ਇਹਦਾ ਆਪਣੇ ਆਪ ਫਰਜ਼ਾਂ 'ਚ ਜੀ ਲੱਗਦਾ ਜਿਹਦਾ ਸਮਝ ਲਓ ਉਹਦਾ ਧਰਮ 'ਚ ਜੀ ਲੱਗਦਾ ਤੇਰਾ ਫਰਜ਼ ਤੇਰਾ ਕਰਮ ਤੇਰਾ ਧਰਮ ਹੈ ਮੇਰਾ ਕਰਮ ਮੇਰਾ ਧਰਮ ਹੈ ਮੇਰਾ ਕਰਮ ਮੇਰਾ ਧਰਮ ਹੈ ਤੇਰਾ ਕਰਮ ਹੈ ਵੀਰਾ ਸਾਹਮਣੇ ਬੈਠਾ ਹੈ ਸਾਰੀ ਡਿਊਟੀ ਕਰਦਾ ਤੂੰ ਆਪਣੀ ਕਰ ਮੇਰੇ ਕੋਲ ਜੇ ਮਾਈਕ ਆਵੇ ਜਿਹੜਾ ਸੱਚ ਹੈ ਖੁੱਲ ਕੇ ਦੱਸਦਿਆਂ ਲਾਰੇ ਨਾ ਲਾਵਾਂ ਤੇਰੇ ਦੁੱਖ ਦੂਰ ਹੋ ਜਾਣਗੇ ਮੈਨੂੰ ਦੱਸਣਾ ਪੈਣਾ ਹੈ ਵੀ ਦੁੱਖ ਵੀ ਭਾਈ ਮੇਰਾ ਦੂਰ ਕੀਤਿਆਂ ਤੇ ਹੀ ਦੂਰ ਹੁੰਦਾ ਹੈ ਆਖੋ ਸਤਨਾਮ ਐ ਨਹੀਂ ਦੂਰ ਹੋ ਜਾਂਦਾ ਮੇਰਾ ਫਰਜ਼ ਹੈ ਮੈਂ ਸੱਚ ਦੱਸਾਂ ਤੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਮੈਂ ਸੱਚ ਕਹਿ ਰਿਹਾ ਤੁਹਾਡੇ ਸਾਰਿਆਂ ਵਿੱਚ ਸੰਗਤ ਰੱਬ ਰੂਪ ਮੰਨਦੇ ਹਾਂ ਆਪਾਂ ਪਿਆਰਿਓ ਮੈਂ 15 ਸਾਲ ਪਹਿਲਾਂ ਵੀ ਪ੍ਰਚਾਰ ਕੀਤਾ ਹੈ ਤੇ 5 ਸਾਲ ਹੁਣ ਵੀ ਕੀਤਾ ਹੈ ਟੋਟਲ ਹੋਏ ਆ 20 ਸਾਲ 15 ਸਾਲ ਮੇਰੇ ਇੱਕ ਪਾਸੇ ਆ ਪਿਛਲੇ 5 ਸਾਲ ਇੱਕ ਪਾਸੇ ਜਿੰਨਾ ਹੁਣ ਸਵਾਦ ਆਇਆ ਨਾ ਕਦੇ ਨਹੀਂ ਸੀ ਆਇਆ ਪਤਾ ਕਿਉਂ ਹੁਣ ਮਾਈਕ ਦੇ ਵਿੱਚ ਬਾਜੇ ਤੇ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਖੰਡ ਨੂੰ ਮੈਂ ਪ੍ਰਮੋਟ ਨਹੀਂ ਕਰਦਾ ਹੁਣ ਮੈਂ ਸੱਚ ਕਹਿੰਦਾ ਤੇ ਹੁਣ ਮੈਨੂੰ ਐਂ ਲੱਗਦਾ ਹੁਣ ਮੈਂ ਡਿਊਟੀ ਸਹੀ ਕਰਦਾ
ਸਤਿ ਸ੍ਰੀ ਅਕਾਲ
ਹੁਣ ਮੈਨੂੰ ਲੱਗਦਾ ਕਿ ਮੈਂ ਸਹੀ ਕਰਦਾ ਹੁਣ ਮੇਰੇ ਲਈ ਖਤਰਾ ਭਾਵੇਂ ਵੱਧ ਗਿਆ ਸਿਕਿਉਰਿਟੀ ਲੈਣੀ ਪੈਂਦੀ ਹੈ ਬੰਦੇ ਰੱਖਣੇ ਪੈਂਦੇ ਹੈ ਹੁਣ ਔਖਾ ਹੋ ਗਿਆ ਮੈਂ ਪਰ ਸਵਾਦ ਹੁਣ ਆਉਂਦਾ ਪਹਿਲਾਂ ਇਕੱਲਾ ਹੀ ਤੁਰਿਆ ਫਿਰਦਾ ਸੀ ਜਿੱਥੇ ਮਰਜ਼ੀ ਜਾ ਆਉਂਦਾ ਮੈਂ ਪਰ ਪਹਿਲਾਂ ਆ ਜ਼ਬਾਨ ਸਾਧਾਂ ਦੀਆਂ ਸਿਫਤਾਂ ਕਰਦੀ ਸੀ ਹੁਣ ਇਹ ਜ਼ਬਾਨ ਪਰਮਾਤਮਾ ਦੇ ਨਿਜਮ ਦੀ ਗੱਲ ਕਰਦੀ ਹੈ, ਹੁਣ ਉਹ ਜੋ ਰਿਐਲਿਟੀ ਹੈ ਜੋ ਸੱਚ ਹੈ, ਤੇ ਜਿੱਦਣ ਤੋਂ ਫਰਜ਼ ਪਛਾਣਨ ਲੱਗਿਆ ਨਾ ਸਵਾਦ ਹੁਣ ਆਇਆ, ਹੁਣ ਡਰ ਨਹੀਂ ਲੱਗਦਾ। ਪਹਿਲਾਂ ਐ ਡਰੀ ਜਾਣਾ ਮਰਜ਼ੀ ਹੈ, ਅੱਗੇ ਐ ਡਰੀ ਜਾਣਾ ਰੋਈ ਜਾਣਾ ਬੈਠਾ ਸਾਧਾਂ ਨੂੰ, ਤੇ ਹੁਣ ਬੰਦਾ ਵੀ ਮਰ ਗਿਆ, ਛਬੀਲ ਵੀ ਲੱਗ ਗਈ, ਨਾਲ ਬੈਠੇ ਨੂੰ ਗੋਲੀ ਵੱਜ ਗਈ, 200 ਗੋਲੀ ਚਲਾਈ ਅਗਲਿਆਂ ਨੇ, ਪਰ ਅੱਜ ਤੱਕ ਮਨ ਇੰਨਾ ਕਾਇਮ ਹੈ ਵੀ ਜਿਹੜਾ ਸੱਚ ਹੈ ਸੱਚ ਹੀ ਹੈ। ਸਵਾਦ ਹੀ ਹੁਣ ਆਇਆ। ਮੈਂ ਆਪਣੇ ਤਜਰਬੇ ਚੋਂ ਦੱਸਦਾ ਵੀਰਾ, ਸਹੀ ਜਦੋਂ ਫਰਜ਼ ਨਿਭਾਏਗਾ ਸ਼ਾਂਤ ਉਦੇ ਹੋਏਗਾ, ਜਿੱਦਣ ਮਨ ਚ ਕੁਝ ਹੋਰ ਹੋਇਆ ਤੇ ਜੀਭ ਤੋਂ ਐਂ ਕਹਿਣਾ ਪਿਆ, ਸਾਧ ਸੰਗਤ ਜੀ ਤੁਸੀਂ ਅਰਦਾਸ ਕਰਾਓ ਤੁਹਾਡੇ ਦੁੱਖ ਦੂਰ ਹੋ ਜਾਣਗੇ, ਤੇ ਮੈਨੂੰ ਪਤਾ ਹੋਣਾ ਵੀ ਮੈਂ ਆਪ ਤੇ ਸਮਾਪਤੀ ਤੋਂ ਬਾਅਦ ਡਾਕਟਰ ਤੋਂ ਟਾਈਮ ਲਿਆ ਵੀ ਡਾਕਟਰ ਸਾਹਿਬ ਮੇਰਾ ਚੈੱਕਅਪ ਕਰੂ, ਮੈਨੂੰ ਤੇ ਪਤਾ ਹੈ ਨਾ। ਤੇ ਮੈਂ ਲੋਕਾਂ ਨਾਲ ਕੀ ਕਰਦਾ, ਧੋਖਾ, ਲੋਕਾਂ ਨੂੰ ਬਣਾ ਰਿਹਾ ਬੁੱਧੂ, ਫਿਰ ਸ਼ਾਂਤ ਹੋ ਸਕਦਾ ਮਨ? ਕਦੇ ਕਦੇ ਨਹੀਂ ਮੇਰਾ ਮਨ ਸ਼ਾਂਤ ਹੋ ਸਕਦਾ। ਅੱਜ ਭਾਵੇਂ ਸਾਰੇ ਲੋਕ ਮਾੜਾ ਕਹਿਣ, ਕਹਿੰਦੇ ਹੀ ਆ ਲੋਕੀ ਗੱਲਾਂ ਕਰਦੇ ਆ, ਗਲਤ ਪ੍ਰਚਾਰ ਕਰਦੇ ਆ, ਨਿੰਦਕ ਨੇ ਵੋ ਬੜਾ ਕੁਝ ਸੁਣਦੇ ਆ ਰੋਜ਼, ਇਦੂ ਵੀ 100 ਗੁਣਾ ਵੱਧ ਲੋਕੀ ਬੋਲੀ ਜਾਣ ਭਾਵੇਂ, ਪਰ ਥੋੜੇ ਜੇ ਸੁਣਨ ਵਾਲੇ ਹੋਣ, ਜਿੰਨੇ ਕੁ ਜੰਗਲੇ ਚ ਬੈਠੇ ਹੋ ਇੰਨੇ ਕੁ ਹੋਵੋ, ਇੰਨੇ ਵੀ ਨਾ ਹੋਣ ਸਟੇਜ ਚ ਨਹੀਂ ਹੋਣ, ਇਹ ਵੀ ਨਾ ਹੋਣ ਮੈਂ ਇਕੱਲਾ ਹੋਵਾਂ, ਪਰ ਆਹ ਗੱਲ ਕਰਨ ਦਾ ਸਵਾਦ ਆਉਂਦਾ ਵੀ ਯਾਰ ਜੋ ਸਮਝ ਆਇਆ ਸੱਚ ਕਹਿਤਾ। ਕਿਉਂ ਕਹਾਂ ਮੇਰੀ ਕਮਾਈ ਹੈ, ਕਿਉਂ ਕਹਾਂ ਮੈਂ ਤੇਰੇ ਨਾਲੋਂ ਵੱਖ ਹਾਂ, ਮੈਂ ਕਿਉਂ ਕਹਾਂ ਜਿਹੋ ਜਿਹਾ ਤੂੰ ਹੈ ਉਹੋ ਜਿਹਾ ਮੈਂ ਆ। ਮੈਂ ਮਰੂਦ ਵਿੱਚ ਬੀਜੂ ਮੇਰੇ ਮਰੂਦ ਲੱਗਣਗੇ, ਕੰਡੇ ਬੀਜੂ ਕੰਡੇ ਲੱਗਣਗੇ, ਗੁਲਾਬ ਬੀਜੂ ਗੁਲਾਬ ਲੱਗਣਗੇ, ਜਿਹੇ ਜਿਹੇ ਹੱਥ ਤੇਰੇ ਉਹੋ ਜਿਹੇ ਹੱਥ ਮੇਰੇ। ਮੈਂ ਕਿਉਂ ਕਹਾਂ ਮੇਰੇ ਤੋਂ ਨੀਰ ਖਾ ਲੈ, ਮੇਰੇ ਹੱਥਾਂ ਚ ਬਰਕਤ ਹੈ। ਮੈਨੂੰ ਦੱਸਣਾ ਪੈਣਾ ਭਰਾਵਾ, ਕੰਮ ਕਰੇਗਾ ਕੋਠੀ ਬਣੂ, ਜੇ ਕੰਮ ਨਾ ਕੀਤਾ ਤੇ ਕੋਠੀ ਨਹੀਂ ਬਣੀ। ਦੱਸਣਾ ਪੈਣਾ ਸੱਚ, ਸੱਚ ਸੱਚ ਰਹਿਣਾ ਹੈ। ਤੁਸੀਂ 100 ਵਾਰੀ ਝੂਠ ਨੂੰ ਕਹੀ ਜਾਓ ਭਾਵੇਂ ਉਹਨੇ ਸੱਚ ਨਹੀਂ ਹੋ ਜਾਣਾ, ਸੱਚ ਨਹੀਂ ਹੋ ਜਾਣਾ ਉਹਨੇ, ਜ਼ਿੰਦਗੀ ਬਦਲ ਜਾਏਗੀ ਪਿਆਰਿਓ। ਕਰਕੇ ਵੇਖੋ ਸਾਡਾ ਧਰਮ ਹੈ ਜਿਹੜਾ, ਉਹ ਸਾਡਾ ਫਰਜ਼ ਹੈ, ਸਾਡਾ ਕਰਮ ਹੈ, ਸਾਡੀ ਡਿਊਟੀ ਹੈ। ਖੱਤਰੀਆਂ ਤਾਂ ਧਰਮ ਛੱਡਿਆ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਖੱਤਰੀਆਂ ਨੇ ਆਪਣੀ ਡਿਊਟੀ ਛੱਡਤੀ ਸੀ, ਆਪਣਾ ਕੰਮ ਛੱਡਤਾ ਸੀ, ਆਪਣਾ ਕਰਮ ਛੱਡਤਾ ਸੀ। ਆਪਣਾ ਕਰਮ ਛੱਡਣਾ ਧਰਮ ਛੱਡਣਾ ਹੈ, ਗੁਰੂ ਨਾਨਕ ਕਹਿੰਦੇ ਆ ਧਰਮ ਛੱਡਣਾ ਕਰਮ ਛੱਡਣਾ। ਤੁਸੀਂ ਆਪਣਾ ਕਰਮ ਛੱਡਤਾ ਜੇ ਸਮਝੋ ਧਰਮ ਛੱਡਤਾ, ਕਰਮ ਨਾ ਛੱਡਿਓ, ਭਾਵੇਂ ਜੋ ਮਰਜ਼ੀ ਹੋਵੇ ਕੰਮ ਡਿਊਟੀ, ਜਿੰਨੇ ਮੇਰੇ ਫਰਜ਼ ਨੇ ਸਹੀ ਨਿਭਾਊਂਗਾ, ਮੇਰੀ ਜ਼ਿੰਮੇਵਾਰੀ ਹੈ ਮੈਂ ਸਹੀ ਨਿਭਾਊਂਗਾ। ਤੁਸੀਂ ਆਪਣੀਆਂ ਆਪਣੀਆਂ ਵੇਖ ਲਓ, ਜੇ ਬੱਚੇ ਦੋ ਹੈ ਕਿਵੇਂ ਪੜ੍ਹਾਉਣੇ ਆ, ਕਿਵੇਂ ਪੜ੍ਹਾਉਣੇ, ਕਿਵੇਂ ਅੱਗੇ ਲੈ ਕੇ ਜਾਣੇ, ਆ ਕੁਦਰਤ ਪ੍ਰਤੀ ਵੀ ਵੇਖ ਲਈ ਆਪਣੀ ਜ਼ਿੰਦਗੀ ਚ ਸਾਹ ਬਹੁਤ ਲਿਆ ਹੈ। 5-7 ਦਰਖਤ ਲਾ ਕੇ ਜਾਵਾਂਗੇ ਮਰਨ ਤੋਂ ਪਹਿਲਾਂ, ਪਹਿਲਾਂ ਪਾਲਾਂਗੇ ਦਰਖਤ, ਮੈਂ 20-50 ਦਰਖਤ ਲਾਊ, ਮੈਂ ਪਾਣੀ ਖਰਾਬ ਨਹੀਂ ਕਰਨਾ, ਸਾਹ ਲਿਆ ਇੱਥੇ, ਇਹਦੇ ਪ੍ਰਤੀ ਮੇਰਾ ਫਰਜ਼ ਹੈ। ਜੇ 50,000 ਤਨਖਾਹ ਲੈਣਾ ਫਰਜ਼ ਹੈ, ਜੇ ਛੜਕ ਮੈਂ ਵਰਤਦਾ, ਬਿਜਲੀ ਮੈਂ ਵਰਤਦਾ, ਟੈਕਸ ਭਰਨਾ ਮੇਰਾ ਫਰਜ਼ ਹੈ, ਮੇਰਾ ਮੇਰੀ ਜ਼ਿੰਮੇਵਾਰੀ ਹੈ, ਇਹ ਸਮਝੀਏ। ਤੇ ਸਰਕਾਰਾਂ ਆਪਣੇ ਫਰਜ਼ ਸਮਝ ਜਾਣ, ਆਪਣਾ ਧਰਮ ਨਿਭਾਉਣ, ਆਪਾਂ ਆਪਣਾ ਧਰਮ ਨਿਭਾਈਏ। ਲਾਸਟ ਪੰਕਤੀ ਹੈ ਜੀ, ਸੁਣ ਲਓ।
ਅਸ਼ਟ ਸਾਜ ਸਾਜ ਪੁਰਾਣ ਸੁਣੇ ਕਰੇ ਬੇਦ ਅਭਿਆਸ।
ਕਹਿੰਦੇ ਕਈ ਉਹ ਹੈ ਜਿਹੜੇ ਪੋਥੀਆਂ ਲੈ ਕੇ ਵੇਦਾਂ ਦਾ ਅਭਿਆਸ ਕਰ ਰਹੇ ਹੈ, ਗ੍ਰੰਥ ਪੜ੍ਹ ਰਹੇ ਹੈ, ਬਸ ਕੰਮ ਕਰਨਾ ਇਹਨਾਂ ਨੇ ਵੀ ਛੱਡ ਦਿੱਤਾ। ਇਹ ਸਾਡੇ ਆਲੇ ਲਾਣੇ ਤੇ ਸਿੱਧਾ ਸਵਾਲ ਹੈ, ਇਹਨਾਂ ਨੇ ਆਪਣੀ ਡਿਊਟੀ ਨਹੀਂ ਸਮਝੀ, ਬਸ ਧਾਰਮਿਕ ਗ੍ਰੰਥ ਪੜ੍ਹ ਪੜ੍ਹ ਕੇ ਸੁਣਾਈ ਜਾਂਦੇ ਹੈ। ਅੱਗੇ
ਬਿਨ ਨਾਮ ਹਰ ਕੇ ਮੁਕਤ ਨਾਹੀ ਕਹੇ ਨਾਨਕ ਦਾਸ।
ਬਸ ਹਰੀ ਦੇ ਨਾਮ ਬਿਨਾ, ਹਰੀ ਦੇ ਸੱਚੇ ਗਿਆਨ ਬਿਨਾ ਬੰਦੇ ਦੀ ਮੁਕਤੀ ਨਹੀਂ ਹੋ ਸਕਦੀ, ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦਾ। ਸਾਰਾ ਦੁਆਮ ਧਿਆਨ ਨਾਲ ਸੁਣਿਆ, ਜਿਹੜਾ ਵੀ ਸਵਾਲ ਦਿਮਾਗ ਚ ਆਇਆ ਹੋਵੇ, ਨੌਜਵਾਨੋ ਚੇਤਾ ਰੱਖਿਓ, ਬਜ਼ੁਰਗੋ ਤੁਸੀਂ ਵੀ, ਜਿਹੜਾ ਮਾੜਾ ਜਿਹਾ ਕਾਮਨ ਸੈਂਸ ਰੱਖਣ ਵਾਲਾ ਬੰਦਾ ਹੈ, ਥੋੜਾ ਜਿਹਾ ਜੈਨੂਅਨ ਹੈ, ਜੇ ਸਮਝਦਾ ਹੈ ਗੱਲ, ਵੈਸੇ ਤੇ ਸਮਝ ਆਉਂਦੀ ਹੈ, ਪਰ ਜੇ ਫਿਰ ਵੀ ਤੇਰੇ ਅੰਦਰ ਸ਼ੰਕਾ ਆਵੇ, ਡਾਊਟ ਆਵੇ, ਸਵਾਲ ਆਵੇ, ਰਤਵਾੜੇ ਦੇ ਪ੍ਰਬੰਧਕਾਂ ਨੂੰ ਮਿਲ ਲਿਓ ਜ਼ਰੂਰ, ਤੇ ਇਹ ਤੁਹਾਨੂੰ ਮੈਨੂੰ ਮਿਲਾਉਣ ਦੀ ਗਰੰਟੀ ਹੈ, ਮਿਲਾ ਕੇ ਲਿਆਉਣਗੇ ਮੇਰੇ ਸਾਹਮਣੇ ਬਹਿ ਕੇ, ਜਿਹੜੀ ਗੱਲ ਮੈਂ ਕੀਤੀ ਹੈ ਪੂਰੇ ਦੀਵਾਨ ਚ, ਜਿਹੜਾ ਵੀ ਤੇਰੇ ਅੰਦਰ ਸਵਾਲ ਹੋਵੇ ਮੇਰੇ ਤੋਂ ਬਹਿ ਕੇ ਪੁੱਛਣਾ। ਇੰਨੀ ਕੁ ਹਿੰਮਤ ਤੇ ਕਰਨੀ ਪੈਣੀ ਹੈ ਨਾ, ਫਿਰ ਘੰਟਾ ਕੱਢਣਾ ਪੈਣਾ ਹੈ ਨਾ, ਘੰਟਾ ਜਾਣ ਤੇ ਲੱਗਣਾ, ਘੰਟਾ ਆਉਣ ਤੇ ਵੀ ਲੱਗਣਾ, ਪੰਜ ਚਾਰ ਘੰਟੇ ਤੇ ਕੱਢਣੇ ਪੈਣਗੇ। ਜੇ ਸ਼ੰਕੇ ਕੱਢਣੇ ਹੀ ਹੈ ਤੇ ਕੱਢੋ ਫਿਰ। ਤੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਪਿਆਰਿਆ, ਜੇ ਮੈਨੂੰ ਜਵਾਬ ਨਾ ਆਇਆ ਤੇ ਹੱਥ ਖੜੇ ਕਰ ਦੂੰ ਵੀ ਭਾਈ, ਪਰ ਜੇ ਤੈਨੂੰ ਕੋਈ ਭੁਲੇਖਾ ਹੋਇਆ ਤੇ ਬਹਿ ਕੇ ਕੱਢਾਂਗਾ। ਰਤਵਾੜੇ ਵਾਲੇ ਏਦਾਂ ਏਦਾਂ ਕਹਿਣ ਵੀ ਆ ਜਾ ਲੈ ਕੇ ਚੱਲਾਂਗੇ, ਤੈਨੂੰ ਬਹਿ ਕੇ ਗੱਲ ਕਰ ਸਵਾਲ ਜਿਹੜਾ ਤੇਰੇ ਮਨ 'ਚ ਹੈ। ਜਿੰਨਾ ਸੁਣਿਆ ਤੁਸੀਂ ਹੁਣ, ਅੱਜ ਵਾਲਾ ਦੀਵਾਨ ਸੁਣਿਆ, ਕੱਲ ਸੁਣਿਆ, ਕੱਲ ਨੂੰ ਫਿਰ ਸੁਣ, ਸਵਾਲ ਕਰ। ਦੋ ਦਿਮਾਗ 'ਚ ਆਉਂਦਾ ਰੱਖੋ, ਜਿੱਥੇ ਡਾਊਟ ਆਉਂਦਾ ਪੁੱਛੋ, ਲਿਖ ਕੇ ਰੱਖੋ ਆਪਣੀ ਗੱਲ, ਆਪਣੇ ਦਿਮਾਗ 'ਚ ਰੱਖੋ, ਡੈਰੀ ਤੇ ਲਿਖ ਲੈ ਤੇ ਪੁੱਛ। ਪਿਆਰਿਆ, ਅੱਗੇ ਵਧਣ ਵਾਸਤੇ ਸਵਾਲ ਉੱਠਣੇ ਬੜੇ ਜ਼ਰੂਰੀ ਹੈ। ਆਪਾਂ ਇਸ ਵਿਸ਼ੇ ਤੇ ਕੱਲ ਗੱਲ ਕਰਾਂਗੇ। ਜਿਨ੍ਹਾਂ ਨੇ ਅੰਮ੍ਰਿਤ ਛਕਣਾ, ਦਾਖਲੇ ਲੈਣੇ ਆ ਜੀ, ਕੱਲ ਅੰਮ੍ਰਿਤ ਸੰਚਾਰ ਆ ਗੁਰਦੁਆਰਾ ਸਾਹਿਬ ਸਾਹਮਣੇ ਪਿੰਡ ਦਾ ਗੁਰਦੁਆਰਾ, ਇੱਥੇ ਰਤਵਾੜਾ ਰਤਵਾੜੇ ਪਿੰਡ ਦਾ ਗੁਰਦੁਆਰਾ, ਇੱਥੇ ਕੱਲ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ। ਜਿਹੜੇ ਦਾਖਲਾ ਲੈ ਚੁੱਕੇ ਆ ਚੰਗੀ ਗੱਲ ਹੈ, ਜਿਹਨਾਂ ਨਹੀਂ ਲਿਆ ਆਓ ਦਾਖਲੇ ਲਈਏ। ਪਹਿਲੇ ਡੰਡੇ ਤੇ ਪੈਰ ਰੱਖੀਏ, ਜੇ ਸਿਰੇ ਕੋਠੇ ਚੜ੍ਹਨਾ ਹੈ ਪਹਿਲੇ ਡੰਡੇ ਤੇ ਪੈਰ ਰੱਖਣਾ ਪੈਂਦਾ, ਫਿਰ ਹੌਲੀ ਹੌਲੀ ਦੂਜੇ ਡੰਡੇ ਤੇ, ਫਿਰ ਹੌਲੀ ਹੌਲੀ। ਇਹ ਪਹਿਲੇ ਡੰਡੇ ਤੇ ਪੈਰ ਰੱਖਣਾ, ਜੇ ਪਹਿਲੇ ਤੇ ਨਹੀਂ ਰੱਖਾਂਗੇ ਤੇ ਸਿਰੇ ਕਿਵੇਂ ਪਹੁੰਚਣਾ। ਤੇ ਆਓ ਆਪਾਂ ਸਾਰੇ, ਜਿਨ੍ਹਾਂ ਨੇ ਛਕਣਾ ਛਕਿਆ, ਨਹੀਂ ਤੇ ਛਕੋ, ਦਾਖਲਾ ਨਹੀਂ ਲਿਆ ਦਾਖਲਾ ਲਓ। ਵੀਰੋ ਦਾੜੀਆਂ ਕੇਸ ਰੱਖੋ, ਪੱਗਾਂ ਬੰਨਿਆ ਕਰੋ, ਦਸਤਾਰਾਂ ਸਜਾਇਆ ਕਰੋ। ਭੈਣਾਂ ਨੂੰ ਵੀ ਬੇਨਤੀ ਹੈ, ਬਜ਼ੁਰਗਾਂ ਨੂੰ ਬੇਨਤੀ ਹੈ, ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ ਛਕ ਲਈਏ ਦਾਖਲੇ ਲਈ। ਕੱਲ ਸ਼ਾਮ ਨੂੰ 6 ਵਜੇ ਆ ਜਾਓ, ਜਿਨ੍ਹਾਂ ਅੰਮ੍ਰਿਤ ਛਕਣਾ ਕੇਸੀ ਇਸ਼ਨਾਨ ਕਰ ਆਇਓ, ਸਾਫ਼ ਵਸਤਰ ਪਾ ਕੇ ਤੇ ਗੁਰਦੁਆਰਾ ਸਾਹਿਬ ਰਤਵਾੜੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਿਓ। ਜਿਨ੍ਹਾਂ ਨੇ ਦੀਵਾਨ 'ਚ ਆਉਣਾ 8 ਵਜੇ ਨੂੰ ਆਇਓ। ਅੱਜ ਸੰਗਤ ਦਾ ਇਕੱਠ ਬਹੁਤ ਹੈ, ਦੂਰ ਤੱਕ ਸੰਗਤ ਬੈਠੀ ਹੈ ਤੇ ਕੱਲ ਨੂੰ ਸੰਗਤ ਤੇ ਦੂਰ ਹੋਰ ਵੀ ਡਿਊਟੀ ਹੋ ਜਾਣੀ, ਪੰਡਾਲ ਬਹੁਤ ਲੰਮਾ ਚੱਲਿਆ ਜਾਣਾ ਤੇ ਹਿਸਾਬ ਲਾ ਕੇ ਵੇਖੋ ਵੀ ਜੇ ਤੇ ਵੇਲੇ ਨਾਲ ਆਓਗੇ ਫਿਰ ਤੇ ਬੈਠੋਗੇ ਅੱਗੇ, ਤੇ ਜਿਹੜਾ ਬੰਦਾ 8:30 ਤੋਂ ਲੇਟ ਹੋ ਗਿਆ ਉਹਨੂੰ ਉਹ ਪਿੱਛੇ 400-500 ਫੁੱਟ ਦੂਰ ਜਾ ਕੇ ਬਹਿਣਾ ਪੈਣਾ, ਉੱਥੇ ਤੇ ਆਵਾਜ਼ ਵੀ ਨਹੀਂ ਸੁਣਦੀ ਦਿਸਦਾ ਵੀ ਕੱਖ ਨਹੀਂ, ਤੇ ਜੇ ਵੇਲੇ ਨਾਲ ਆਉਣਾ ਹੈ ਤੇ ਵੇਲੇ ਨਾਲ ਅੱਗੇ ਅੱਗੇ ਆ ਕੇ ਨੇੜੇ ਨੇੜੇ ਆ ਕੇ ਬੈਠੇ। ਬਹੁਤ ਧੰਨਵਾਦ ਹੈ, ਸਾਰਾ ਇਲਾਕਾ ਨਿਵਾਸੀ ਸੰਗਤ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀ ਭਰਦੇ ਹੋ। ਪਿਆਰਿਓ, ਇੱਕ ਵਾਰੀ ਔਖਾ ਤੇ ਲੱਗਦਾ ਹੈ, ਸ਼ਹਿਰ 'ਚ ਰਹਿਣ ਵਾਲਾ ਪਿੰਡ 'ਚ ਆ ਗਿਆ, 25-30 ਸਾਲ ਤੋਂ ਸ਼ਹਿਰ 'ਚ ਰਹਿੰਦਾ ਸੀ, ਪਿੰਡ ਆਇਆ ਤੇ ਬੇਬੇ ਨੇ ਦੁੱਧ ਦਾ ਕੜੀ ਵਾਲਾ ਗਲਾਸ ਭਰ ਕੇ ਦੇ ਦਿੱਤਾ, ਵੱਡਾ ਗਲਾਸ ਦੁੱਧ ਦਾ, ਬਾਖੜ ਮੱਝ ਦਾ ਸੰਘਣਾ ਦੁੱਧ। ਉਹ ਦੁੱਧ ਪੀ ਕੇ ਤੇ ਸਾਰੀ ਰਾਤ ਨੀਂਦ ਨਹੀਂ ਆਈ, ਬਾਥਰੂਮ ਕਦੇ ਫੇਰ ਮੰਜੇ ਤੇ ਕਦੇ ਫੇਰ। ਉਹ ਸਵੇਰੇ ਕਹਿੰਦਾ ਦੁੱਧ ਖਰਾਬ ਸੀ ਤੇ ਘਰ ਵਾਲੇ ਪਤਾ ਕੀ ਕਹਿੰਦੇ, ਕਹਿੰਦੇ ਦੁੱਧ ਨਹੀਂ ਖਰਾਬ ਸੀ, ਤੇਰਾ ਪੇਟ ਖਰਾਬ ਸੀ, ਤੇਰਾ ਹਾਜ਼ਮਾ ਖਰਾਬ ਹੈ, ਓਏ ਤੂੰ ਕੱਚੀ ਲੱਸੀ ਪੀਣ ਗਿੱਜ ਗਿਆ ਤਾਂ ਕਰਕੇ ਤੇਰੇ ਫਿੱਟ ਨਹੀਂ ਆਇਆ, ਪ੍ਰੋਬਲਮ ਆ ਹੈ, ਤੂੰ ਕੱਚੀ ਲੱਸੀ ਪੀਤੀ। ਤੇ ਮੈਂ ਆਪਣੀ ਗੱਲ ਦੱਸਾਂ ਜੀ, ਮੈਂ ਵੀ 20 ਸਾਲ ਕੱਚੀ ਲੱਸੀ ਹੋਈ ਪੀਤੀ ਹੈ, ਤੇ ਪੀਤੀ ਹੋਈ ਨਹੀਂ 15 ਸਾਲ ਪਿਆਈ ਵੀ ਹੈ, ਕੱਚੀ ਲੱਸੀ ਪੀਤੀ ਹੈ ਤੇ 15 ਸਾਲ ਪਿਆਈ ਵੀ ਹੈ। ਉਹ ਤੇ ਕਈਆਂ ਦੀਆਂ ਮੈਂ ਆਪ ਉਲਟੀਆਂ ਕਰਾਉਂਦਾ ਵੀ ਪਹਿਲਾਂ ਵਾਲਾ ਕੱਢ, ਹੁਣ ਬਾਹਰ ਕੱਢ ਜਿਹੜਾ ਮੈਂ ਹੀ ਦੱਸਿਆ ਤੈਨੂੰ, ਬਾਹਰ ਕੱਢ ਨਵਾਂ ਪਾਉਣਾ ਪੈਣਾ, ਮੈਂ ਹੀ ਪਾਇਆ ਨਾਲੇ ਸਾਰਿਆਂ ਨਾਲੋਂ ਵੱਡਾ ਬਾਬਿਆਂ ਦਾ ਵਲੰਟੀਅਰ ਬਣ ਕੇ ਤੇ ਆਪ ਹੀ ਕੱਢਦਾ ਫਿਰਦਾ ਹੁਣ। ਪਰ ਖੁਸ਼ੀ ਇਸ ਗੱਲ ਦੀ ਵੀ ਕੋਈ ਨੀ, ਬੜਿਆਂ ਨੇ ਕੱਢਦਾ ਜੀ, ਮੇਰਾ ਪਾਇਆ ਕੱਢ ਲਿਆ, ਆਪ ਹੀ ਦੱਸਿਆ ਸੀ, ਆਪ ਹੀ ਕੱਢਿਆ ਬਾਹਰ ਵੀ ਗਲਤ ਹੈ, ਸਹੀ ਕਰੋ। ਤੇ ਤੁਹਾਨੂੰ ਮੇਰੀ ਬੇਨਤੀ ਹੈ ਵੀਰੋ ਭਾਈਓ ਸਾਰਿਆਂ ਨੂੰ ਵੀ ਓਪਨ ਮਾਈਂਡ ਰੱਖੋ, ਦਿਮਾਗ ਖੁੱਲਾ ਰੱਖੋ, ਢੱਕਣ ਨਾ ਲਾ ਲਈ ਕਿਤੇ, ਜੇ ਢੱਕਣ ਲਾ ਲਿਆ ਨਵਾਂ ਕੁਛ ਨਹੀਂ ਆਉਣਾ, ਅਸੀਂ ਨਵਾਂ ਸਮਝਣਾ ਗੁਰਬਾਣੀ ਨੂੰ ਸਮਝਣਾ, ਭੁਲੇਖੇ ਹੈ ਵੱਡੇ। ਮੈਂ ਫਿਰ ਬੇਨਤੀ ਕਰਦਾ, ਅੱਜ ਪੰਜਾਬ ਦਾ ਹਾਲ ਵੇਖ ਲਓ, ਜਾਤਾਂ ਪਾਤਾਂ ਇੱਥੇ, ਜਾਤਾਂ ਪਾਤਾਂ ਦੇ ਝਗੜੇ ਇੱਥੇ, ਭਰਾ ਭਰਾ ਦਾ ਵੈਰੀ ਇੱਥੇ, ਹਰ ਤਰ੍ਹਾਂ ਦਾ ਨਸ਼ਾ ਇੱਥੇ। ਇਹ ਗੁਰੂ ਨਾਨਕ ਦਾ ਲਾਇਆ ਹੋਇਆ ਬੂਟਾ ਨਹੀਂ, ਇਹ ਫਲ ਕਿਸੇ ਹੋਰ, ਇਹ ਵੇਲ ਕਿਸੇ ਹੋਰ ਦੀ ਲੱਗੀ ਹੈ, ਸਾਡੇ ਘਰੇ ਆ ਗਈ। ਆ ਸੋਚ ਕਿਸੇ ਹੋਰ ਦੀ ਹੈ ਜਿਹੜੀ ਅੱਜ ਸਿੱਖਾਂ ਨੂੰ ਦਿੱਤੀ ਗਈ ਹੈ। ਇਹ ਗੁਰੂ ਨਾਨਕ ਦੀ ਸੋਚ ਹੋ ਨਹੀਂ ਸਕਦੀ, ਇਹ ਕਬੀਰ ਜੀ ਦੀ ਸੋਚ ਹੋ ਨਹੀਂ ਸਕਦੀ, ਇਹ ਬਾਬੇ ਫਰੀਦ ਗੁਰੂ ਅਰਜਨ ਦੇਵ ਜੀ ਦੀ ਸੋਚ ਨਹੀਂ ਹੋ ਸਕਦੀ, ਇਹ ਸੋਚ ਹੋਰ ਹੈ, ਉਹ ਸੋਚ ਹੋਰ ਹੈ, ਉਹ ਹੋਰ ਸੋਚ। ਤਾਂ ਕਰਕੇ ਭਾਈ ਕ੍ਰਾਂਤੀ ਲਿਆਈਏ, ਆਪਾਂ ਕੋਸ਼ਿਸ਼ ਕਰੀਏ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਜ਼ਰੂਰ ਆਇਓ ਵੇਲੇ ਨਾਲ, ਛੱਕ ਕੇ ਭੁੱਲ ਗਲਤੀਆਂ ਕਰ ਬੈਠੇ ਐ ਦੁਬਾਰਾ ਸੁਧਾਈ ਕਰਾ ਲਓ, ਤੇ ਆਓ ਤਗੜੇ ਹੋ ਕੇ ਗੁਰਮਤ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰੀਏ। ਕੱਲ ਦਾ ਦੀਵਾਨ ਇੱਥੇ ਬਾਕੀ ਹੈ, ਪਿੰਡ ਬਹੇੜ ਹੈ ਜੀ, ਇੱਥੇ ਨੇੜੇ ਹੀ ਹੈ, ਬਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੈ ਜਾਂਦਾ ਪਿੰਡ ਬਹੇੜ। 14-15-16 ਮਈ ਤਿੰਨ ਦੀਵਾਨ ਹੈ ਉੱਥੇ, 14-15-16 ਮਈ ਦੇ ਪਿੰਡ ਬਹੇੜ, ਤੇ ਕੱਲ ਨੂੰ ਇੱਥੇ ਆਪਾਂ ਲਾਸਟ ਦੀਵਾਨ ਹੈ, ਵੱਧ ਚੜ੍ਹ ਕੇ ਪਹੁੰਚ ਕੇ ਹਾਜ਼ਰੀ ਭਰਨੀ। ਇੱਕ ਹੋਰ ਪਰਚੀ ਆਈ ਹੈ ਜੀ, ਜੇਬ ਕਤਰਿਆਂ ਤੋਂ ਬਚੋ। ਕਿੱਡੀ ਸ਼ਰਮ ਵਾਲੀ ਗੱਲ ਹੈ, ਸਮਾਗਮ ਧਾਰਮਿਕ ਹੈ, ਧਾਰਮਿਕ ਸਮਾਗਮ ਹੈ, ਪਰ ਜੇਬ ਕਤਰੇ ਅਜੇ ਬੰਦ ਨਹੀਂ ਹੋਏ ਸਾਡੇ, ਧਾਰਮਿਕ ਸਿਸਟਮ ਹੈ। ਇਹ ਨਹੀਂ ਪਤਾ ਜੇਬ ਕਤਰਾ ਚੋਲੇ ਵਾਲਾ ਹੀ ਹੋਵੇ, ਇਹ ਨਹੀਂ ਪਤਾ ਗਾਤਰਾ ਪਾਈ ਫਿਰਦਾ ਹੋਵੇ, ਇਹ ਨਹੀਂ ਪਤਾ ਸਭ ਤੋਂ ਅੱਗੇ ਬੈਠਾ ਹੋ। ਆਹੋ ਫਿਰ ਤੁਹਾਨੂੰ ਕਿਉਂ ਬਖਸ਼ੀਏ ਜਿਹੜੇ ਅੱਗੇ ਅੱਗੇ ਬੈਠੇ ਹੋ? ਆ ਸਾਡੇ ਵਾਲੇ ਚੋਲੇ ਵਾਲਿਆਂ ਨੂੰ ਕਹਿ ਦਿੱਤਾ ਵੀ ਤੁਹਾਨੂੰ ਵੀ ਕਹਿਣਾ ਹੀ ਹੈ, ਵੀ ਤੁਹਾਡੇ ਚ ਕੀ ਪਤਾ ਕਿਹੜਾ ਹੈ, ਕੀ ਪਤਾ। ਹੁਣ ਵੇਖੋ, ਮੈਂ ਕੱਲ ਵੀ ਗੱਲ ਕੀਤੀ ਸੀ ਬਈ ਇਹੋ ਜਿਹੇ ਦੇਸ਼ ਹੈ, ਐ ਫੋਨ ਰੱਖ ਜਾ ਤੀਜੇ ਦਿਨ ਚੱਕ ਲਈ, ਤੇਰਾ ਫੋਨ ਨਹੀਂ ਚੱਕਦਾ ਕੋਈ, ਮੋਬਾਈਲ ਰੱਖ ਜਾ ਐ, ਰਾਤ ਦੇ 2 ਵਜੇ ਲੜਕੀ ਤੁਰੀ ਫਿਰੇ ਛੱਡ ਕੇ, ਕੋਈ ਹਿੰਮਤ ਨਹੀਂ ਕਿਸੇ ਦੀ, ਐ ਹੱਥ ਕਰ ਕਰ ਹਿੰਮਤ ਨਹੀਂ ਕਿਸੇ। ਇਹੋ ਜਿਹੀਆਂ ਕੰਟਰੀਆਂ ਵੀਰੋ ਸੁਣੋ, ਇਹੋ ਜਿਹੀਆਂ ਕੰਟਰੀਆਂ ਨੇ ਉਹਨਾਂ ਵਿੱਚ ਇਮਾਨਦਾਰੀ ਆ ਗਈ, ਸੱਚ ਆ ਗਿਆ, ਡਿਸਿਪਲਨ ਆ ਗਿਆ, ਜਿਉਣਾ ਕਿੱਦਾਂ, ਰਹਿਣਾ ਕਿੱਦਾਂ, ਆਪਣੀ ਕਮਾਈ ਕਰਕੇ ਆਪਣਾ ਫੋਨ ਲਿਆਉਣਾ, ਇਹ ਜਾਂਚਾਂ ਉਹਨਾਂ ਨੂੰ ਤੇ ਆ ਗਈਆਂ। ਅੱਜ ਜਿੱਥੇ ਟੱਲ ਬਹੁਤ ਵੱਜਦੇ ਐ, ਜਕਾਰੇ ਬੜੇ ਲੱਗਦੇ ਐ, ਇੱਥੇ ਜਾਂਚਾਂ ਨਹੀਂ ਹੈ, ਬੜਾ ਫਰਕ ਹੈ। ਇੱਥੇ ਗੱਲਾਂ ਹੀ ਬਾਹਰ ਦੀਆਂ ਕੀਤੀਆਂ ਗਈਆਂ, ਬਾਹਰੀ ਭੇਖ ਦੀਆਂ, ਇੱਥੇ ਬੰਦੇ ਦੇ ਜੀਵਨ ਦੀ ਘਾੜਤ ਘੜੀ ਜਾਵੇ, ਸੁਭਾਅ ਘੜਿਆ ਜਾਵੇ, ਇਸ ਵਿਸ਼ੇ ਤੇ ਗੱਲ ਨਹੀਂ ਹੁੰਦੀ। ਸਾਡੇ ਤੇ ਸਿਫਤਾਂ ਕਰਾਓ ਜਿੰਨੀਆਂ ਮਰਜ਼ੀ, ਸਿਫਤਾਂ ਦੇ ਪੁੱਲ ਬੰਨੇ ਜਾਂਦੇ ਆ, ਖਾਲਸਾ ਜੀ ਤੁਸੀਂ ਤੇ ਐਂ ਕਰਦੇ ਹੋ, ਤੁਸੀਂ ਮਹਾਨ ਹੋ, ਤੁਸੀਂ ਐਂ ਹੋ। ਹੁਣ ਮੇਰੇ ਵਰਗੇ ਬਾਬੇ ਇੱਦਾਂ ਹੀ ਤਰਲੇ ਕਰੀ ਜਾਂਦੇ, ਸਾਧ ਸੰਗਤ ਜੀ ਤੁਹਾਡੇ ਵਰਗਾ ਭਾਗਾਂ ਵਾਲਾ ਕੋਈ ਨਹੀਂ ਹੋ ਸਕਦਾ, ਤੁਹਾਡੇ ਵਰਗਾ ਕੋਈ ਨਹੀਂ ਹੋ ਸਕਦਾ, ਇਹੀ ਕਹੀ ਜਾਣਾ। ਪਰ ਸਾਨੂੰ ਗਲਤੀਆਂ ਵੀ ਕੱਢਣੀਆਂ ਪੈਣਗੀਆਂ, ਜਿੱਥੇ ਜਿੱਥੇ ਅਸੀਂ ਗਲਤ ਹਾਂ ਸਾਨੂੰ ਸਮਝਣਾ ਪੈਣਾ। ਚਲੋ ਆਓ ਕੱਲ ਬਾਕੀ ਗੱਲਾਂ ਕਰਾਂਗੇ। ਗੱਜ ਕੇ ਆਨੰਦ ਸਾਹਿਬ ਅਰਦਾਸ ਹੁਕਮਨਾਮੇ ਸੁਣ ਕੇ ਜਾਇਓ, ਪਹਿਲਾਂ ਨਹੀਂ ਜਾਣਾ, 5 ਮਿੰਟ ਅਰਦਾਸ ਹੁਕਮਨਾਮੇ ਤੇ ਲੱਗਣੇ ਆ, ਬੈਠ ਕੇ ਸੁਣੋ, ਜਿੰਨਾ ਮੱਥਾ ਨਹੀਂ ਟੇਕਿਆ ਫਟਾਫਟ ਟੇਕ ਲਓ, ਕੱਲ ਵੇਲੇ ਨਾਲ ਆਇਓ ਜੀ, ਲੇਟ ਨਾ ਕਰਿਓ। ਗੱਡੀਆਂ ਮੋਬਾਈਲ ਪਰਸ ਸੰਭਾਲ ਲਿਓ ਜੀ ਆਪਣੇ, ਮੋਬਾਈਲ ਜ਼ਰੂਰ, ਚੰਡੀਗੜ੍ਹ ਦੇ ਇਲਾਕੇ 'ਚ ਬਹੁਤ ਇਹ ਰੌਲਾ ਪੈਂਦਾ, ਫੋਨ ਕੱਢ ਲਿਆ, ਮੇਰਾ ਪਰਸ ਕੱਢ ਲਿਆ, ਖਿਆਲ ਕਰ ਦਿਓ, ਖਿਆਲ ਕਰਿਓ, ਜਿੰਨਾ ਮੱਥਾ ਨਹੀਂ ਟੇਕਿਆ ਟੇਕੋ, ਬਾਕੀ ਸਾਰੇ ਬੈਠੇ ਰਹੋ, ਕੱਲ ਨੂੰ ਫੇਰ ਦਰਸ਼ਨ ਕਰਾਂਗੇ, ਵੇਲੇ ਨਾਲ ਆਇਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ, ਆਨੰਦ ਪਾਇਆ ਮੇਰੀ ਪਾਏ ਸਭ ਗਵਾਰ।
कृपा में कोई ना जाने तुमरा अंत ऊंचे ते ऊंच सगल समगरी तुमरे सूत्र तारी तुम ते गोए सो तुमरी गात में तो तुम ही जानी नानक दास तुद आ गए अरदास हमारी जियो पिंड साहब कहो नानक साब तेरी वड्याई कोई नाओ ना जाने मेरा वाहे गुरु
अरदास एक ओवंकार श्री वाहेगुरु जी की फतेह श्री भगवती जी सहाय वार श्री भगवती जी की पातशाही दसवीं प्रीतम भगवती सिमर कह गुरु नानक लई त्याए फिर अंगद गुरु ते अमरदास रामदास हुई सहाय अर्जन हर गोबिंद नो सिमराओ श्री हर राय श्री हर कृष्ण त्याई है जिस दिठे सब दुख जाए तेग बहादुर सिमरिया करनौने दे आवे ताए सब थाई होए सहाय दसवें पातशाह श्री गुरु गोबिंद सिंह साहब जी सब थाई होए सहाय दसा पातशाहियां दी जोत श्री गुरु ग्रंथ साहब जी दे पाठ दीदार दा ध्यान करके बोलो जी पंजा प्यारियां चौहान साहबजादियां चालियां मुक्तियां हठियां जपियां तपियां जिन्हां नाम जपिया वन छकिया दिग जलाई तेग वाही जे कंडेट कीता तना प्यारियां सचारियां दी कमाई दा ते अंतर के खालसा जी बोलो जी जिन्हां सिंघां सिंघड़ियां ने धर्महेर शीस दित्ते वन वन कटाए खुपरियां लुहाइयां चरखियां ते चढ़े आरिया नल चराए गए गुरुद्वारियां दी सेवा ली कुर्बानियां कीतियां धर्म नहीं हारिया सिखी के संसवासा नाल निभाहे तिना दी कमाई दा ते अंतर के खालसा जी बोलो जी पंजा तख्तां सरबत गुरुद्वारियां दा ते अंतर के बोलो जी प्रथमे सरबत खालसा जी की अरदास है जी सरबत खालसा जी को वाहेगुरु 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 चित्यावे चित्यावन का सदका सर्व सुख होवे जहां जहां खालसा जी साहिब तहां तहां रचिया रहाई दे तिग फतेह बिरद की पैज पंथ की जीत श्री साहब जी सहाय खालसा जी के बोल वाले बोलो जी सिखां नूं सुखी दान केस दान रह दान विवेक दान विसाह दान भरोसा दान दाना सरदान नाम दान श्री अमृतसर जी दे इशनान चौंकियां झंडे वुंगे जुगो जुग अटल धर्म का जयकार खालसा जी बोलो जी सिखां दा मन नीवा मत उच्ची मत दा राखा वाहिगुरु हे अकाल पुरख अपने पंथ दे सदा सहाई दतार जियो ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿੰਨ ਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਪਿੰਡ ਰਤਵਾੜਾ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਅੱਜ ਦੂਸਰੇ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰੋਂ ਸਾਰੇ ਜਥਿਆਂ ਨੇ ਗੁਰਬਾਣੀ ਦੀਆਂ ਵਿਚਾਰਾਂ ਕੀਤੀਆਂ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪੜੀ ਸੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਰਹਿੰਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਪਰਮੇਸ਼ਰ ਦਵਾਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਦੁਹਰਾਇਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਨ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਤਨਸਰੀ ਮਹਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹੇ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਰਹਾਉ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਣਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ
ਵਾਹਿਗੁਰੂ ਜੀ ਕਾ ਖਾਲਸਾ